ਸੋ ਕਹੋ ਟਲ ਗੁਰ ਸੇਵੀਐ ਪਹਿਨੇ ਸੋ ਸਹਿਜ ਸੁਪਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੇ ਸਿਫਤ ਖਸਾਮੀ ਉਰੇ ਅਰਸੋਂ ਕੁਰਸੋਂ ਚੱਚੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਸਾਹੂ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰੇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹਮ ਬਾਰਕ ਤੁਮਰੇ ਤਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹਮ ਬਾਰਕ ਤੁਮਰੇ ਤਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਹੋਈ ਗੁਰੂ ਕੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਗੁਰੂ ਕੀ ਪਵਿੱਤਰ ਹਜ਼ੂਰੀ ਵਿਖੇ ਮਿਲ ਬੈਠ ਕਰਕੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਸੰਗਤ ਵਿੱਚ ਜੁੜ ਕਰਕੇ ਗੁਰੂ ਕੀ ਬਾਣੀ ਦਾ ਸ਼ਬਦ ਕੀਰਤਨ ਗੁਰਮੁਖ ਪਿਆਰਿਆਂ ਦੀ ਰਸਨਾ ਦੁਆਰਾ ਸੁਣ ਕਰਕੇ ਆਪਣੇ ਜ਼ਿੰਦਗੀ ਦੇ ਸਮੇਂ ਨੂੰ ਬੜਾ ਭਾਰੀ ਸੁਹਾਵਣਾ ਬਣਾਉਣ ਦਾ ਯਤਨ ਕੀਤਾ ਹੈ। ਗੁਰੂ ਕੀ ਕਿਰਪਾ ਦੇ ਪਾਤਰ ਬਣੇ ਹਨ। ਸੰਗਤ ਕੋ ਗੁਣ ਬਹੁਤ ਅਧਕਾਈ ਪੜਸੂਆ ਗਨ ਕੇ ਉਧਾਰੇ। ਸੰਗਤ ਕਰਨ ਦਾ ਗੁਣ ਜਿਹੜਾ ਉਹ ਬਹੁਤ ਵੱਡਾ ਹੈ। ਗੁਰਸਿੱਖਾਂ ਨੂੰ ਗੁਰੂ ਕਾ ਹੁਕਮ ਹੈ ਵੀ ਗੁਰੂ ਕੀ ਸੰਗਤ ਜੀ ਗੁਰੂ ਕੀ ਸਾਧ ਸੰਗਤ ਕਰਨੀ ਹਰੇਕ ਵਾਸਤੇ ਲਾਜ਼ਮੀ ਹੈ। ਸੰਗਤ ਦਾ ਭਾਵ ਹੁੰਦਾ ਹੈ ਮਿਲਾਪ, ਮਿਲ ਕੇ ਬਹਿਣਾ, ਮਿਲ ਕੇ ਗੁਰੂ ਕੀਆਂ ਕਥਾ ਕਹਾਣੀਆਂ ਕਰਨੀਆਂ, ਮਿਲ ਕਰਕੇ ਗੁਰੂ ਕੇ ਚਰਨਾਂ ਚ ਆਪਣੇ ਵਡੇਰਿਆਂ ਦੇ ਪਵਿੱਤਰ ਇਤਿਹਾਸ ਗੁਰੂ ਕੀ ਬਾਣੀ ਦੇ ਕੀਰਤਨ ਦਾ ਆਨੰਦ ਮਾਨਣਾ। ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਉਹਨਾਂ ਮਿਲਣ ਵਾਲਿਆਂ ਦੀ ਮਹਿਮਾ ਵਰਣਨ ਨਹੀਂ ਕੀਤੀ ਜਾ ਸਕਦੀ, ਉਹ ਪਰੇ ਤੋਂ ਪਰੇ ਹੈ। ਮਿਲਬੇ ਕੀ ਮਹਿਮਾ ਵਰਣ ਨਾ ਸਾਕੋ ਨਾਨਕ ਪਰ ਭਰੀਲਾ। ਪਰੇ ਤੋਂ ਪਰੇ ਮਹਿਮਾ ਵਡਿਆਈ ਉਹਨਾਂ ਗੁਰਸਿੱਖਾਂ ਦੀ ਜਿਹੜੇ ਮਿਲ ਕੇ ਗੁਰੂ ਕੇ ਚਰਨਾਂ ਵਿੱਚ ਜੁੜਦੇ ਹਨ, ਗੁਰੂ ਕੀ ਸਤਸੰਗਤ ਵਿੱਚ ਆਉਂਦੇ ਹਨ। ਜਿਸ ਸਤਸੰਗਤ ਦੇ ਬਾਬਤ ਹਜ਼ੂਰ ਦੇ ਬਚਨ ਨੇ ਤਿਤ ਜਾਏ ਬਹੁ ਸਤਸੰਗਤੀ ਜਿਥੇ ਹਰ ਕਾ ਹਰ ਨਾਮ ਬਲੋਈਐ, ਸਹਿਜੇ ਹੀ ਹਰ ਨਾਮ ਲੈਹੋ ਜੈਸੇ ਤਤ ਨਾ ਖੋਈਐ। ਉਸ ਗੁਰੂ ਕੀ ਸਤਸੰਗਤ ਵਿੱਚ ਪਿਆਰਿਆ ਆ, ਇੱਥੇ ਤਤ ਮਿਥਿਆ ਦਾ ਵਿਵੇਚਨ ਕਰਨ ਦਾ ਨਿਰਣਾ ਹੁੰਦਾ ਹੈ। ਤਤ ਸਿਧਾਂਤ ਰੂਪ ਕਿਹੜੀ ਵਸਤੂ ਹੈ ਤੇ ਮਿਥਿਆ ਨਾਮ ਝੂਠੀ ਦਾ ਵੀ ਝੂਠੀ ਕਿਹੜੀ ਵਸਤੂ ਹੈ, ਨਾਸਵੰਤ ਹੋਣ ਵਾਲੇ ਕਿਹੜੇ ਪਦਾਰਥ ਨੇ, ਕਾਇਮ ਰਹਿਣ ਵਾਲੀ ਕਿਹੜੀ ਵਸਤੂ ਹੈ, ਇਹਨੂੰ ਕਹੀਦਾ ਤਤ ਮਿਥਿਆ ਦਾ ਵਿਵੇਚਨ ਭਾਵ ਨਿਰਣਾ ਕਰਨਾ। ਸਿੱਖਾ ਜਦੋਂ ਗੁਰੂ ਕੀ ਸੰਗਤ ਕਰੇਗਾ ਆਵੇਗਾ, ਇੱਥੇ ਫਿਰ ਤੈਨੂੰ ਸੱਚ ਤੇ ਝੂਠ ਦਾ ਪਤਾ ਲੱਗੇਗਾ। ਤੈਨੂੰ ਪਤਾ ਲੱਗੇਗਾ ਵੀ ਗੁਰੂ ਕਾ ਨਾਮ ਸਦੀਵ ਰਹਿਣ ਵਾਲਾ ਹੈ, ਪਰਮੇਸ਼ਰ ਆਪਣੇ ਪਿਆਰਿਆਂ ਦੀ ਸਹਾਇਤਾ ਕਰਨ ਵਾਲਾ ਸਦਾ ਰਹਿਣ ਵਾਲਾ ਹੈ। ਜਿੰਨੇ ਸਰੀਰ ਧਾਰੀ ਜੀਵ ਨੇ ਉਹ ਸਾਰੇ ਮਿਥਿਆ ਨੇ ਤੇ ਝੂਠੇ ਨੇ, ਸੰਸਾਰ ਮਿਥਿਆ ਹੈ। ਸਤਿਗੁਰੂ ਨੇ ਗੁਰਬਾਣੀ ਚ ਐਸਾ ਖਿਆਲ ਦਿੱਤਾ ਵੀ ਸੁਪਨਰੀ ਸੰਸਾਰ ਮਿਥਨੀ ਵਿਸਥਾਰ ਸਖੀ ਕਾਹੇ ਮੋਹੇ ਮੋਹੇ ਲੀ। ਇਹ ਸੰਸਾਰ ਮਿਥਿਆ ਹੈ, ਝੂਠਾ ਹੈ, ਨਾਸਵੰਤ ਹੈ, ਇਹਨੇ ਕਦੇ ਕਾਇਮ ਨਹੀਂ ਰਹਿ ਸਕਣਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਪਵਿੱਤਰ ਬੋਲ ਆਪਾਂ ਕਈ ਵਾਰ ਪੜੇ ਸੁਣੇ ਵਿਚਾਰੇ ਭੋਗਦੇ ਸਲੋਕ ਸੁਣਦੇ ਹਾਂ। ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕਉ ਜਾਨ, ਜਿਵੇਂ ਖਾਲਸਾ ਜੀ ਪੇਖਣਾ ਨਾਮ ਬਾਜ਼ੀਗਰ ਦੇ ਤਮਾਸ਼ੇ ਦਾ ਹੁੰਦਾ ਹੈ, ਉਹ ਜਦੋਂ ਤੱਕ ਆਪਣਾ ਸਵਾਂਗ ਜਿਹਾ ਰੱਜ ਕੇ ਉਹ ਤਮਾਸ਼ੇ ਵਿਖਾਉਂਦਾ ਹੈ ਉਦੋਂ ਤੱਕ ਉਹ ਸੱਚ ਪ੍ਰਤੀਤ ਹੁੰਦਾ ਹੈ ਵੀ ਇਹ ਸੱਚਾ ਹੈ। ਜਦੋਂ ਆਪਣੀ ਖੇਡ ਨੂੰ ਉਹ ਸੰਕੋਚ ਲੈਂਦਾ ਹੈ ਉਦੋਂ ਫਿਰ ਉੱਥੇ ਕੱਖ ਨਹੀਂ ਰਹਿ ਜਾਂਦਾ, ਸੋ ਉਹ ਝੂਠਾ ਜਿਹਾ ਹੀ ਉਹਦਾ ਪਸਾਰਾ ਪ੍ਰਤੀਤ ਹੁੰਦਾ ਹੈ। ਹਜ਼ੂਰ ਨੇ ਗੁਰਬਾਣੀ ਚ ਖਿਆਲ ਦਿੱਤਾ ਵੀ ਬਾਜ਼ੀਗਰ ਡੰਕ ਵਜਾਈ ਸਭ ਖਲਕ ਤਮਾਸੇ ਆਈ। ਬਾਜ਼ੀਗਰ ਸਵਾਂਗ ਸਕੇਲਾ ਆਪਣੇ ਰੰਗ ਰਵੇ ਅਕੇਲਾ। ਜਦੋਂ ਆਪਣਾ ਸਾਂਗ ਜਿਹਾ ਸਾਰਾ ਸਮਾਪਤ ਕਰਨ ਦਾ ਇਕੱਲਾ ਬਾਜ਼ੀਗਰ ਹੀ ਰਹਿ ਜਾਂਦਾ ਹੈ, ਜਿਵੇਂ ਉਹ ਬਾਜ਼ੀਗਰ ਦਾ ਤਮਾਸ਼ਾ ਝੂਠਾ ਹੈ, ਇਸੇ ਤਰ੍ਹਾਂ ਜਗਤ ਦੀ ਰਚਨਾ ਭਾਵੇਂ ਮਾਲਕ ਵਾਹਿਗੁਰੂ ਦੀ ਕੀਤੀ ਹੋਈ ਹੈ ਪਰ ਐਸੀ ਬਣਾਈ ਹੋਈ ਹੈ ਕਿ ਸਦੀਵ ਕਾਲ ਰਹਿਣ ਵਾਲੀ ਨਹੀਂ, ਮਿਥਿਆ ਹੈ। ਬਾਜ਼ੀਗਰ ਦੇ ਤਮਾਸ਼ੇ ਵਰਗੀ ਹੈ, ਸਦੀਵ ਕਾਲ ਨਹੀਂ ਰਹਿ ਸਕਦੇ। ਜਦੋਂ ਬਾਜ਼ੀਗਰ ਆਪਣਾ ਸਾਰਾ ਸਵਾਂਗ ਇਕੱਤਰ ਕਰ ਲੈਂਦਾ ਆਪਣੇ ਰੰਗ ਰਵਾਇਆ ਅਕੇਲਾ, ਫਿਰ ਇਕੱਲਾ ਹੀ ਰਹਿ ਜਾਂਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਬਾਜ਼ੀਗਰ ਦੀ ਨਿਆਈ ਪਰਮੇਸ਼ਰ ਹੈ, ਉਹਨੇ ਸੰਸਾਰ ਨੂੰ ਪੈਦਾ ਕੀਤਾ ਚਾਰ ਖਾਣੀਆਂ ਦੁਆਰਾ। ਅੰਡਜ ਖਾਣੀ ਹੈ, ਜੇਰਜ ਖਾਣੀ ਹੈ, ਸਵੇਤਜ ਖਾਣੀ ਹੈ, ਉਤਪੁਜ ਖਾਣੀ ਹੈ। ਅੰਡਜ ਖਾਣੀ ਹੈ, ਕੁਝ ਜੀਵ ਜਿਹੜੇ ਨੇ ਉਹ ਅੰਡੇ ਤੋਂ ਪੈਦਾ ਕੀਤੇ ਹੋਏ ਨੂੰ ਅੰਡਜ ਖਾਣੀ ਕਹੀਦਾ ਹੈ। ਕੁਝ ਜੀਵ ਨੇ ਸੰਸਾਰ ਦੇ ਜਿਹੜੇ ਜੇਰ ਖਾਣੀ ਵਿੱਚੋਂ ਪੈਦਾ ਹੁੰਦੇ ਨੇ, ਜੇਰ ਵਿੱਚੋਂ ਉਹਨਾਂ ਦਾ ਜਨਮ ਹੁੰਦਾ ਹੈ, ਉਹਨੂੰ ਇਸ ਕਰਕੇ ਜੇਰਜ ਖਾਣੀ ਮੰਨਿਆ ਹੋਇਆ। ਕੁਝ ਜੀਵ ਨੇ ਕੀੜੇ ਮਕੌੜੇ ਉਹ ਖਾਲਸਾ ਜੀ ਸਵੇਤਜ ਖਾਣੀ ਉਹਨਾਂ ਨੂੰ ਮੰਨਿਆ ਹੋਇਆ, ਮੁੜ ਕੇ ਪਸੀਨੇ ਤੋਂ ਗਰਮਾਇਸ਼ ਤੋਂ ਪੈਦਾ ਹੋਣ ਵਾਲੇ ਜਿਹੜੇ ਜੀਵ ਹਨ। ਤੇ ਚੌਥੀ ਖਾਣੀ ਮੰਨੀ ਹੋਈ ਹੈ ਉਤਪੁਜ ਦੀ ਖਾਣੀ, ਜਿਹੜੇ ਤਾਂ ਨੂੰ ਪੈ ਨਿਕਲਦੇ ਨੇ ਜੀਵ, ਆ ਜਿਵੇਂ ਬਿਰਸ਼ਾਦਕ ਹਨ, ਇਹ ਸਾਰੇ ਸੁਤੇ ਸਿਧੀ ਪੈਦਾ ਹੋਣ ਵਾਲੇ ਨੂੰ ਉਤ ਪਜਖਾਣੀ ਵਿੱਚ ਆਉਂਦੇ ਹਨ। ਔਰ ਐਸਾ ਵਾਹਿਗੁਰੂ ਪਰਮੇਸ਼ਰਾਂ ਨੇ ਚਾਰੇ ਖਾਣੀਆਂ ਦੁਆਰਾ ਇਹ ਜਗਤ ਦੀ ਰਚਨਾ ਪਰਮੇਸ਼ਰ ਨੇ ਰਚੀ ਹੈ, ਪਰ ਉਹ ਬਾਜ਼ੀਗਰ ਦੇ ਬਾਜ਼ੀ ਪਾਉਣ ਵਾਂਗ ਇਹ ਸਾਰਾ ਸੰਸਾਰ ਦਾ ਅਡੰਬਰ ਨਜ਼ਰ ਆਉਂਦਾ ਹੈ। ਜਦੋਂ ਆਪਣੀ ਮੌਜ ਵਿੱਚ ਬਾਜ਼ੀਗਰ ਆਉਂਦਾ ਤਾਂ ਖੇਲ ਸੰਕੋਚ ਲੈਂਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਜੋ ਹੈ, ਜਦੋਂ ਉਦਕਰਖਣ ਸ਼ਕਤੀ ਵਰਤਾਉਂਦਾ ਹੈ ਤਾਂ ਜਗਤ ਦੀ ਰਚਨਾ ਕਰ ਲੈਂਦਾ ਹੈ। ਜਦੋਂ ਉਹ ਆਪਣੀ ਮੌਜ ਵਿੱਚ ਆਕਰਖਣ ਸ਼ਕਤੀ ਵਰਤਾਉਂਦਾ ਹੈ, ਉਦੋਂ ਸਭ ਫਨਾ ਕਰਕੇ ਆਪਣੇ ਵਿੱਚ ਹੀ ਮੇਲ ਲੈਂਦਾ ਹੈ। ਚੌਪਈ ਸਾਹਿਬ ਦਾ ਪਾਠ ਕਰਨ ਵਾਲੇ ਆਪਾਂ ਜ਼ਰੂਰ ਪੜ੍ਹਦੇ ਹੋਵਾਂਗੇ, ਜਬ ਉਦਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰ, ਜਬ ਆਕਰਖ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇਹ ਧਰ ਸਭ ਹੋ। ਜਦੋਂ ਆਕਰਖਣ ਸ਼ਕਤੀ ਵਰਤਾਈ ਉਦੋਂ ਸਾਰਿਆਂ ਨੂੰ ਮਲੀਆ ਮੇਟ ਕਰਕੇ ਆਪਣੇ ਵਿੱਚ ਹੀ ਸਮਾ ਲਿਆ, ਆਪਣੇ ਵਿੱਚ ਹੀ ਅਭੇਦ ਕਰ ਲੈਂਦਾ ਹੈ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੰਮ੍ਰਿਤਮਈ ਬੋਲ ਨੇ, ਬਚਨ ਨੇ, ਸਾਧੋ ਰਚਨਾ ਰਾਮ ਬਨਾਈ, ਇੱਕ ਬਿਨਸੈ ਇੱਕ ਆਸਿਰ ਮਨ ਅਚਰਜ ਲਖਿਓ ਨਾ ਜਾਈ। ਐਸੀ ਰਚਨਾ ਰਮੇ ਹੋਏ ਪਰਮੇਸ਼ਰ ਨਿਰੰਕਾਰ ਦੀ ਪੈਦਾ ਕੀਤੀ ਹੋਈ ਹੈ। ਇੱਕ ਜੀਵ ਸਮਾਪਤ ਹੋ ਰਹੇ ਨੇ, ਇੱਕ ਪੈਦਾ ਹੋ ਕੇ ਸੰਸਾਰ ਤੇ ਆ ਰਹੇ ਹਨ, ਪਰ ਵਾਸਤਵ ਦੇ ਵਿੱਚ ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਗ ਰਚਨਾ ਸਭ ਝੂਠ ਹੈ। ਜਾਣ ਲੇ ਹੋ ਰੇ ਮੀਤ ਕਹੇ ਨਾਨਕ ਸਿਰ ਨਾ ਰਹੇ ਜੋ ਬਾਲੂ ਕੀ ਪੀਤ। ਜਿਵੇਂ ਬਾਲੂ ਰੇਤਾ ਦੀ ਪੀਤ ਕੰਧ ਉਸਾਰੀ ਹੋਵੇ ਨਾ, ਜਿੰਨਾ ਚਿਰ ਚ ਪਾਣੀ ਦੀ ਉਹ ਪਾਣੀ ਕਰਕੇ ਗਿੱਲੀ ਹੁੰਦੀ ਹੈ, ਰੇਤਾ ਮਿਕਸ ਹੁੰਦਾ ਪਾਣੀ, ਉਦੋਂ ਤੱਕ ਤਾਂ ਉਹ ਕੰਧ ਖਲੋਤੀ ਰਹਿੰਦੀ ਹੈ। ਜਦੋਂ ਹਵਾ ਚੱਲਦੀ ਹੈ ਨਾ, ਤਿਵੇਂ ਤਿਵੇਂ ਪਾਣੀ ਸੋਕਤਾ ਹੁੰਦਾ ਜਾਂਦਾ ਹੈ, ਉਹ ਰੇਤਾ ਸੁੱਕ ਸੁੱਕ ਕੇ ਸਾਰੀ ਕਿਰ ਕੇ ਮਿੱਟੀ ਦੀ ਢੇਰੀ ਹੋ ਜਾਂਦੀ, ਰੇਤਾ ਥੱਲੇ ਡਿੱਗ ਪੈਂਦੀ ਹੈ, ਉਹ ਕੰਧ ਖਲੋ ਨਹੀਂ ਸਕਦੇ। ਸਤਿਗੁਰੂ ਨੇ ਹੋਰ ਦ੍ਰਿਸ਼ਟਾਂਤ ਦਿੱਤਾ, ਕਹਿਣਗੇ ਜਿਉਂ ਬਾਰਕ ਬਾਲੂ ਘਰ ਉਸਰਈਆ, ਆਵੇ ਲਹਿਰ ਸਮੁੰਦ ਸਾਗਰ ਕੀ ਖਿਣ ਮੈਂ ਭਿੰਨ ਭਿੰਨ ਟਹਿ ਪਈਆ। ਬੱਚੇ ਖੇਡਦੇ ਨੇ ਪਾਣੀਆਂ ਦੇ ਕਿਨਾਰੇ, ਨਦੀਆਂ ਦੇ ਘਾਟਾਂ ਤੇ, ਉਹ ਰੇਤਾ ਦੇ ਛੋਟੇ ਛੋਟੇ ਘਰ ਬਣਾਉਂਦੇ ਨੇ। ਜਦੋਂ ਮਾੜਾ ਜਿਹਾ ਪਾਣੀ ਦੀ ਲਹਿਰ ਆਉਂਦੀ ਹੈ ਨਾ, ਉਹ ਰੇਤਾ ਦੇ ਬਣਾਏ ਹੋਏ ਘਰ ਝਾਟੀ ਮਲੀਆ ਮੇਟ ਹੋ ਜਾਂਦੇ ਹਨ। ਜਦੋਂ ਖਾਲਸਾ ਜੀ ਕਾਲ ਦੀ ਛੱਡੀ ਹੋਈ ਮੌਤ ਰੂਪੀ ਪੌਣ ਆਉਂਦੀ ਹੈ ਨਾ, ਉਦੋਂ ਜੀਵਾਂ ਰੂਪੀ ਬਣੇ ਹੋਏ ਰੇਤਾ ਦੇ ਕੱਚੇ ਘਰ ਝਾਟੀ ਮਲੀਆ ਮੇਟ ਹੋ ਜਾਣੇ ਨੇ, ਕਦੇ ਕੋਈ ਰਹਿ ਨਹੀਂ ਸਕਣਾ। ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਐਸਾ ਬਚਨ ਵੀ ਫਰਮਾਇਆ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੈ, ਭਾਵੇਂ ਕੋਈ ਰਾਜਾ ਹੋਵੇ ਤੇ ਭਾਵੇਂ ਰਈਅਤ ਹੋਵੇ ਪਰਜਾ ਹੋਵੇ, ਭਾਵੇਂ ਕਿੱਡੇ ਚੂਨਾ ਗੱਚ ਮਕਾਨ ਪੱਕੇ ਬਣਾਏ ਹੋਣ, ਜਿਸ ਨੂੰ ਮਨੁੱਖ ਸਮਝਦਾ ਹੋਵੇ ਇਹ ਮੇਰੇ ਨੇ ਮੇਰੇ। ਸਤਿਗੁਰੂ ਕਹਿੰਦੇ ਮੂਰਖ ਬੰਦਾ ਬਣਿਆ ਹੋਇਆ ਘਰਿਆਂ ਤੇ ਮੇਰ ਕਰ ਲੈਂਦਾ ਕਿ ਇਹ ਮੇਰਾ ਘਰ ਹੈ। ਸਤਿਗੁਰੂ ਕਹਿੰਦੇ ਉਸ ਮੂਰਖ ਦੀ ਮੂਰਖ ਪੁਣਾ ਹੈ, ਅਲਪੱਗ ਪੁਣਾ ਹੈ, ਔਰ ਉਹ ਕੱਚੇ ਘਰ ਨੇ ਸਦੀਵ ਕਾਲ ਰਹਿਣੇ ਨਹੀਂ, ਪੱਕੇ ਬਣਾ ਕੇ ਬੰਕ ਵੱਡੇ ਵੱਡੇ ਘਰ ਬਣਾ ਕੇ ਮਹਿਲ ਮਾਰੀਆਂ। ਮੂਰਖ ਨੇ ਜਾਣ ਲਿਆ ਵੀ ਇਹ ਮੇਰੇ ਬਣਾਏ ਹੋਏ ਨੇ, ਵੱਡੇ ਵੱਡੇ ਹਾਥੀ ਰੱਖ ਲੈ, ਘੋੜੇ ਰੱਖ ਲੈ, ਮਾਲ ਧਨ ਦਾ ਮਾਲਕ ਬਣ ਗਿਆ। ਆਖਿਰਕਾਰ ਸਤਿਗੁਰੂ ਕਹਿੰਦੇ ਸਭ ਮਲੀਆ ਮੇਟ ਹੋ ਕੇ ਸਮਾਪਤ ਹੋ ਜਾਣੇ ਹਨ। ਰਾਜੇ ਰਈਅਤ ਸਿੱਕਦਾਰ ਕੋਈ ਨਾ ਰਹਿਸੀਓ, ਹਟ ਪੱਟਣ ਬਾਜ਼ਾਰ ਹੁਕਮੀ ਢਹਿਸੀਓ, ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ, ਦਰਬ ਭਰੇ ਭੰਡਾਰ ਰੀਤੇ ਇੱਕ ਖਾਣੇ, ਤਾਜੀ ਰਾਥ ਤੁਖਾਰ ਹਾਥੀ ਪਾਖਰੇ, ਰਾਜ ਮਿਲਕ ਘਰ ਬਾਰ ਕਿਥੇ ਸੇ ਆਪਣੇ, ਤੰਬੂ ਪਲੰਘ ਦੀਵਾਰ ਸਰਾਏ ਚ ਲਾਲਤੀ, ਨਾਨਕ ਸੱਚ ਦਾਤਾਰ ਸਿਨਾਖਤ ਕੁਦਰਤੇ। ਕੋਈ ਦੁਨੀਆਂ ਤੇ ਵਸਤੂ ਕਾਇਮ ਨਹੀਂ ਰਹਿ ਸਕਦੀ, ਸਭ ਮਿਥਿਆ ਹੈ। ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਜਿਉਂ ਸੁਪਨਾ ਅਰ ਪੇਖਣਾ। ਪੇਖਣਾ ਜਿਵੇਂ ਬਾਜ਼ੀਗਰ ਦਾ ਤਮਾਸ਼ਾ ਝੂਠਾ ਹੈ, ਤੇ ਸੁਪਨਾ ਜਿਹੜਾ ਹੁੰਦਾ ਹੈ ਖਾਲਸਾ ਜੀ, ਉਹ ਵੀ ਝੂਠਾ ਹੀ ਹੈ। ਸੁਪਨਾ ਜਿਹੜਾ ਹੁੰਦਾ ਉਹ ਬਹੁਤੇ ਲੰਮੇ ਸਮੇਂ ਦਾ ਨਹੀਂ ਹੁੰਦਾ, ਕੁਝ ਮਿੰਟਾਂ ਦਾ ਹੀ ਹੁੰਦਾ। ਲੰਮੇ ਸਮੇਂ ਦਾ ਬਹੁਤਾ ਕੋਈ ਸੁਪਨਾ ਨਹੀਂ ਹੁੰਦਾ। ਬੰਦਾ ਪਿਆ ਬਿਸਤਰੇ ਤੇ ਹੁੰਦਾ, ਪਖਲਾ ਲੈ ਰਿਹਾ, ਕਿਸੇ ਨਾਲ ਲੜ ਰਿਹਾ, ਕਿਤੇ ਦਿਨ ਚੜਿਆ, ਕਿਤੇ ਜਾ ਰਿਹਾ, ਕਿਤੇ ਕਿਸੇ ਨੂੰ ਮਿਲ ਰਿਹਾ। ਸੁਪਨੇ ਵਿਚ ਉਹਨਾਂ ਨੂੰ ਵੀ ਮਿਲ ਪੈਂਦਾ ਜਿਹੜੇ ਕਈਆਂ ਸਮਿਆਂ ਦੇ ਚੜਾਈ ਕਰ ਗਏ ਹੁੰਦੇ ਨੇ, ਉਹਨਾਂ ਨੂੰ ਵੀ ਮਿਲ ਪੈਂਦਾ ਹੈ। ਲੋਕਾਂ ਨੇ ਆਖਿਆ, ਸੁਪਨਿਆਂ ਤੂੰ ਸੁਲਤਾਨ ਹੈ, ਉੱਤਮ ਤੇਰੀ ਜਾਤ, ਸਹਿ ਵਰਿਆਂ ਦੇ ਵਿਛੜੇ ਆਣ ਮਿਲਾਵੇਂ ਰਾਤ। ਉਹ ਪਖਲਾ ਸੁਪਨਾ ਹੁੰਦਾ ਤੇ ਉਹ ਸੁਪਨਾ ਕਰੇ ਸੱਚਾ ਨਹੀਂ ਹੋਇਆ ਕਰਦਾ, ਕੁਝ ਸਮੇਂ ਦਾ ਹੀ ਸੁਪਨਾ ਹੁੰਦਾ ਹੈ। ਤੇ ਜਿਹੜੀ ਵਸਤੂ ਮਨੁੱਖ ਸੁਪਨੇ ਵਿਚ ਵੇਖਦਾ, ਸਤਿਗੁਰੂ ਕਹਿੰਦੇ ਉਹ ਵੀ ਝੂਠੀ ਵਸਤੂ ਹੈ, ਸੱਚੀ ਵਸਤੂ ਨਹੀਂ। ਜੋ ਕੁਝ ਤੂੰ ਅੱਖਾਂ ਨਾਲ ਵੇਖਿਆ, ਸੁਪਨੇ ਵਿਚ ਵੇਖਿਆ, ਉਹ ਝੂਠਾ ਹੈ। ਸਤਿਗੁਰੂ ਅਰਜਨ ਸਾਹਿਬ ਦੇ ਇਹ ਬਚਨ ਵੀ ਕਈ ਵਾਰ ਪੜੇ ਹੋਣਗੇ। ਮੂਰਖ ਬੰਦਾ ਸੁਪਨੇ ਨੂੰ ਸੱਚਾ ਮੰਨ ਲੈਂਦਾ ਕਿ ਮੇਰਾ ਸੁਪਨਾ ਸੱਚਾ ਹੋਵੇਗਾ। ਸੁਪਨੇ ਨੂੰ ਸੱਚਾ ਮੰਨਣ ਵਾਲਾ ਮਨੁੱਖ ਸਤਿਗੁਰੂ ਕਹਿੰਦੇ ਮੂਰਖ ਤਾਂ ਹੈ, ਸਿਆਣਾ ਨਹੀਂ ਹੋ ਸਕਦਾ। ਹਜ਼ੂਰ ਨੇ ਗੁਰਬਾਣੀ ਚ ਖਿਆਲ ਤਾਂ ਬਸ ਜੈਰ ਸ੍ਰੀ ਦੀ ਵਾਰ ਦੀ ਪੌੜੀ ਹੈ ਤੇ ਹਜ਼ੂਰ ਦੇ ਅੰਮ੍ਰਿਤਮਈ ਬਚਨ ਹਨ, ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਬਿਸਰੇ ਰਾਜ ਰਸ ਭੋਗ ਜਾਗਤ ਪਖਲਾਇਆ। ਪਖਲਾਇਆ ਹੋਇਆ, ਪਖਲਾ ਲੈਂਦਾ ਹੋਇਆ, ਸੁਪਨੇ ਨੂੰ ਸੱਚਾ ਕਰਕੇ ਮੰਨ ਲੈਂਦਾ ਹੈ। ਸਤਿਗੁਰੂ ਕਹਿੰਦੇ ਨੇ ਜਿਉਂ ਸੁਪਨੇ ਹੋਏ ਬੈਸਤ ਰਾਜਾ, ਨੇਤਰ ਪਸਾਰੇ ਤਾਂ ਨਿਰਾਰਥ ਕਾਜਾ। ਜਦ ਸੁਪਨੇ ਵਿਚ ਵੇਖਿਆ ਤਾਂ ਬੜਾ ਕੁਝ ਵੇਖਿਆ, ਪਰ ਜਦ ਨੇਤਰ ਖੁੱਲ ਗਏ ਤੇ ਕੁਝ ਵੀ ਨਹੀਂ। ਉਹ ਸੁਪਨਾ ਜਿਵੇਂ ਝੂਠਾ ਹੈ, ਸਤਿਗੁਰੂ ਕਹਿੰਦੇ ਸੁਪਨੇ ਦੀ ਵੇਖੀ ਹੋਈ ਵਸਤੂ ਵੀ ਜਿਵੇਂ ਝੂਠੀ ਹੈ, ਇਹ ਜਗਤ ਦੀ ਰਚਨਾ ਵੀ ਐਸੀ ਸੁਪਨੇ ਵਰਗੀ ਹੈ। ਜੋ ਕੁਝ ਤੂੰ ਵੇਖ ਰਿਹਾ ਨਾ ਪ੍ਰਾਣੀ, ਇਹ ਸਭ ਝੂਠਾ ਹੈ। ਜਦੋਂ ਅਸੀਂ ਸੁਪਨੇ ਚ ਵੇਖਦੇ ਹਾਂ ਤੇ ਉਹ ਝੂਠਾ ਹੈ, ਤੇ ਜਦੋਂ ਜਗਤ ਸੁਪਨੇ ਵਰਗਾ ਤੇ ਫਿਰ ਜਗਤ ਦੀ ਵੇਖੀ ਵਸਤੂ ਕਿਵੇਂ ਸੱਚੀ ਮੰਨੀ ਜਾ ਸਕਦੀ ਹੈ? ਸਤਿਗੁਰੂ ਕਹਿੰਦੇ ਜੋ ਤੂੰ ਵੇਖ ਰਿਹਾ ਨੇ ਆਪਣੇ ਅੱਖਾਂ ਨਾਲ, ਨੇਤਰਾਂ ਨਾਲ, ਇਹ ਸਭ ਝੂਠਾ ਹੀ ਹੈ ਪਸਾਰਾ। ਕੋਈ ਕਾਇਮ ਰਹਿਣ ਵਾਲੀ ਵਸਤੂ ਕੋਈ ਨਜ਼ਰ ਨਹੀਂ ਆਵੇਗੀ। ਹਜ਼ੂਰ ਦੇ ਬਚਨ ਕਈ ਵਾਰ ਪੜੇ ਹੋਣਗੇ। ਸਤਿਗੁਰੂ ਦੇ ਹੁਕਮ ਹੈ ਖਾਲਸਾ ਜੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੁਆਰਾ, ਜੋ ਦੀਸੈ ਸੋ ਸਗਲ ਬਿਨਾਸੈ ਜਿਉਂ ਬਾਦਰ ਕੀ ਛਾਏ। ਜਿਵੇਂ ਬੱਦਲ ਦੀ ਛਾਂ ਬਿਨ ਸੁਨਹਾਰੀ ਹੁੰਦੀ ਹੈ, ਨਹੀਂ ਟਿਕ ਸਕਦੀ, ਇਉਂ ਜਗਤ ਦੀ ਰਚਨਾ, ਇਹ ਸੁਪਨੇ ਦਾ ਵੇਖਿਆ ਹੋਇਆ ਪਖਲਾ ਦੁਨੀਆਂ ਦਾ, ਜੋ ਕੋਈ ਤੂੰ ਨੇਤਰਾਂ ਨਾਲ ਵੇਖਦਾ ਇਹ ਵੀ ਸਭ ਝੂਠਾ ਹੀ ਹੈ। ਨਾ ਸਵੰਤ ਹੋ ਜਾਵੇਗਾ ਛਿਨ ਭੰਗਰ ਹੈ। ਫਿਰ ਹਜ਼ੂਰ ਦੇ ਪਵਿੱਤਰ ਇਹ ਬਚਨ ਵੀ ਪੜੇ ਹੋਣਗੇ, ਜੋ ਦੀਸੈ ਸੋ ਕਾਲ ਹੈ ਖਰਨਾ। ਜੋ ਦਿਸਦਾ ਨਾ ਪ੍ਰਾਣੀ ਤੂੰ ਅੱਖਾਂ ਨਾਲ ਵੇਖਦਾ, ਸਭ ਕਾਲ ਨੇ ਲੈ ਕੇ ਚਲੇ ਜਾਣਾ ਹੈ। ਨਿਯਤ ਹੋਏ ਕੁਦਰਤ ਦੇ ਸਮੇਂ ਨੇ ਜਿੰਨਾ ਜਿੰਨਾ ਜੀਵ ਕੋਲ ਸਮਾਂ ਹੈ, ਪਰ ਸਤਿਗੁਰੂ ਕਹਿੰਦੇ ਤੂੰ ਭੁਲੇਖਾ ਖਾਈ ਬੈਠਾ ਵੀ ਮੈਂ ਸੱਚੀ ਦੁਨੀਆਂ ਚ ਬੈਠਾ, ਸੱਚ ਹੈ ਨਹੀਂ, ਇਹ ਝੂਠ ਦਾ ਪਸਾਰਾ ਤੇ ਇਹ ਮਿਥਿਆ ਹੈ, ਨਾਸਵੰਤ ਹੈ, ਸਦੀਵ ਕਾਲ ਨਹੀਂ ਕਦੇ ਰਹਿ ਸਕੇਗਾ। ਸਦੀਵ ਕਾਲ ਨਹੀਂ ਕਦੇ ਤੂੰ ਇਹ ਦੁਨੀਆਂ ਚ ਰਹਿ ਸਕਦਾ। ਕੋਈ ਵੱਡਾ ਹੋਵੇ, ਕੋਈ ਛੋਟਾ ਹੋਵੇ, ਕੋਈ ਅਮੀਰ ਹੋਵੇ, ਕੋਈ ਗਰੀਬ ਹੋਵੇ, ਕੋਈ ਬਾਦਸ਼ਾਹ ਹੋਵੇ, ਕੋਈ ਫਕੀਰ ਹੋਵੇ, ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਤਹੀਰ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਇਹ ਵਾਰੀ ਹੈ ਕੁਦਰਤ ਦਿੱਤੀ ਹੋਈ, ਜਿਹੜਾ ਪੈਦਾ ਹੋ ਕੇ ਆਇਆ। ਸਤਿਗੁਰੂ ਕਹਿੰਦੇ ਹਰੇਕ ਨੇ ਸੰਸਾਰ ਤੋਂ ਕੂਚ ਕਰਕੇ ਚਲੇ ਜਾਣਾ ਹੈ। ਸਤਿਗੁਰੂ ਨੇ ਤਾਂ ਐਸਾ ਬਚਨ ਵੀ ਸਾਨੂੰ ਗੁਰਬਾਣੀ ਅੰਦਰ ਫਰਮਾਇਆ ਵੀ ਕਿਹਦੇ ਨਾਲ ਮੋਹ ਪਾਈਏ, ਕਿਹਦੇ ਨਾਲ ਪ੍ਰੀਤ ਲਾਈਏ, ਕਿਹਨੂੰ ਆਪਣਾ ਬਣਾਈਏ, ਕਿਹਦੇ ਤੇ ਮਾਣ ਕਰੀਏ ਵੀ ਇਹ ਸਾਥੀ ਹੈ ਤੇ ਸਾਥ ਨਿਭਾਵੇਗਾ। ਕਿਸ ਨਾਲ ਕੀ ਚੈ ਦੋਸਤੀ, ਸਭ ਜਗ ਚੱਲਣ ਹਾਰ। ਇਹ ਤਾਂ ਜਗਤ ਹੀ ਸਾਰਾ ਚੱਲਣ ਵਾਲਾ, ਨਾ ਸੁਵੰਤ ਝੂਠਾ ਮਿਥਿਆ ਹੈ। ਸੋ ਇਸ ਕਰਕੇ ਜੋ ਕੁਝ ਵੇਖਦੇ ਹਾਂ ਸਭ ਮਿਥਿਆ ਤੇ ਨਾ ਸੁਵੰਤ ਹੈ। ਦੁਨੀਆਂ ਦਾ ਪ੍ਰਸਿੱਧ ਵਿਦਵਾਨ ਹੋਇਆ ਸਕਰੌਤ, ਉਹਦਾ ਇੱਕੋ ਇੱਕ ਹੀ ਪੁੱਤਰ ਤੇ ਨੌਜਵਾਨ ਹੋਇਆ, ਪਰ ਨਾਮ ਰਾਜ ਬਿਮਾਰੀ ਦਾ ਸ਼ਿਕਾਰ ਹੋ ਗਿਆ। ਡਾਕਟਰਾਂ ਵੈਦਾਂ ਕੋਲ ਬੜਾ ਇਲਾਜ ਕਰਵਾਇਆ, ਪਰ ਵੈਦਾਂ ਹਕੀਮਾਂ ਨੇ ਜਵਾਬ ਦੇ ਦਿੱਤਾ ਤੈਨੂੰ ਘਰੇ ਲੈ ਜਾਓ, ਜਿੰਨੇ ਕੁ ਦਿਨ ਦੀ ਇਹਦੀ ਜ਼ਿੰਦਗੀ ਹੈ ਇਹਦੀ ਸੇਵਾ ਸੰਭਾਲ ਕਰੋ, ਜਿਹੜਾ ਰੋਗ ਇਹਨੂੰ ਲੱਗਾ ਹੋਇਆ ਉਹਦਾ ਕੋਈ ਇਲਾਜ ਨਹੀਂ। ਦੁਨੀਆਂ ਦਾ ਪ੍ਰਸਿੱਧ ਵਿਦਵਾਨ ਸਕਰੌਤ ਆਪਣੇ ਮਰ ਰਹੇ ਪੁੱਤਰ ਨੂੰ ਘਰ ਲੈ ਆਇਆ। ਪਤੀ ਪਤਨੀ ਇਕਲੌਤੀ ਸੰਤਾਨ ਦੇ ਕੋਲ ਰੋਜ਼ ਬੈਠੇ ਰਹਿੰਦੇ ਹਨ। ਕਈ ਦਿਨ ਬੱਚੇ ਦਾ ਕੋਹਰੜੂ ਵੱਜਦਾ ਰਿਹਾ, ਪੁੱਤਰ ਦੇ ਕੋਲ ਬੈਠੇ ਰਹਿੰਦੇ ਨੇ। ਇੱਕ ਦਿਨ ਐਸਾ ਸਮਾਂ ਆਇਆ ਸਕਰੌਤ ਮੰਜੇ ਤੇ ਪੁੱਤਰ ਦੇ ਕੋਲ ਬੈਠਾ, ਕੰਧ ਨਾਲ ਢੋਹ ਲਾ ਕੇ, ਤੇ ਉਹਨੂੰ ਬੈਠੇ ਬੈਠੇ ਨੂੰ ਨੀਂਦ ਆ ਗਈ। ਨੀਂਦ ਕਹਿੰਦੇ ਨੇ ਸਿਆਣਿਆਂ ਦੀ ਕਹਾਵਤ ਹੈ ਵੀ ਸੂਲਾਂ ਦੀ ਸੇਜਾ ਤੇ ਵੀ ਆ ਜਾਂਦੀ ਹੈ। ਨੀਂਦ ਆ ਗਈ ਤੇ ਮਰ ਰਹੇ ਪੁੱਤਰ ਦਾ ਚੇਤਾ ਹੀ ਭੁੱਲ ਗਿਆ, ਸੁਪਨਾ ਆਇਆ। ਸੁਪਨੇ ਵਿਚ 6 ਪੁੱਤਰਾਂ ਦਾ ਬਾਪ ਬਣਿਆ ਤੇ ਵਿਚ ਬੈਠਾ ਖੇਡ ਰਿਹਾ ਹੈ, 6 ਪੁੱਤਰਾਂ ਵਿਚ ਬੈਠਾ ਹੈ, ਮੌਜ ਮਸਤੀਆਂ ਨਾਲ ਘਰ ਵਿਚ ਬੈਠੇ ਖੇਡ ਰਹੇ ਨੇ, ਖੁਸ਼ੀ ਹੋ ਰਹੀ ਹੈ। ਮਰ ਰਹੇ ਪੁੱਤਰ ਦਾ ਚੇਤਾ ਹੀ ਭੁੱਲ ਗਿਆ, ਸੁਪਨੇ ਵਿਚ ਸੁੱਤੇ ਹੋਏ ਮਨੁੱਖ ਨੂੰ ਬਾਕੀ ਚੇਤਾ ਭੁੱਲ ਜਾਂਦਾ ਹੈ, ਚੇਤਾ ਹੀ ਭੁੱਲ ਗਿਆ। ਘਰ ਵਾਲੀ ਨੇ ਵੇਖਿਆ ਸੁੱਤੇ ਹੋਏ ਨੇ, ਪੁੱਤਰ ਨੇ ਆਖਰੀ ਦਮ ਲਿਆ ਤੇ ਪ੍ਰਲੋਕ ਗਮਨ ਕਰ ਗਿਆ। ਘਰ ਵਾਲੀ ਨੇ ਵੇਖਿਆ ਸੁੱਤੇ ਹੋਏ ਨੇ, ਉਹਨੇ ਹਲੂਣ ਕੇ ਉਠਾਇਆ ਤੇ ਉੱਠਦਿਆਂ ਸਾਰ ਦੁਨੀਆਂ ਦਾ ਪ੍ਰਸਿੱਧ ਵਿਦਵਾਨ ਹੱਥ ਤੇ ਹੱਥ ਮਾਰ ਕੇ ਖਿੜਖਿੜਾ ਕੇ ਹੱਸ ਪਿਆ। ਘਰ ਵਾਲੀ ਨੇ ਸੋਚਿਆ, ਮੈਂ ਸਮਝਦੀ ਸੀ ਵੀ ਪੁੱਤਰ ਦੇ ਵਿਯੋਗ ਚ ਕੰਧਾਂ ਨਾਲ ਟੱਕਰਾਂ ਮਾਰੋਗੇ, ਸਿਰ ਪਰਵਾ ਲਵੋਗੇ, ਪਾਗਲ ਹੋ ਗਏ ਹੋ, ਦਿਮਾਗ ਖਰਾਬ ਹੋ ਗਿਆ। ਇੱਕੋ ਇੱਕ ਪੁੱਤਰ ਨੌਜਵਾਨ ਤੇ ਉਹ ਵੀ ਅੱਖੋਂ ਪਰੋਖਾ ਹੋ ਗਿਆ ਹੈ, ਤੇ ਤੁਸੀਂ ਖਿੜਖਿੜਾ ਕੇ ਹੱਥ ਤੇ ਹੱਥ ਮਾਰ ਕੇ ਹੱਸ ਰਹੇ ਹੋ, ਇਹ ਹੱਸਣ ਦਾ ਵੇਲਾ ਹੈ? ਉਸ ਦੁਨੀਆਂ ਦੇ ਪ੍ਰਸਿੱਧ ਵਿਦਵਾਨ ਨੇ ਆਖਿਆ, ਦਰ ਹਕੀਕਤ ਸੰਸਾਰ ਦਾ ਪਤਾ ਹੀ ਅੱਜ ਲੱਗਾ ਹੈ। ਜਦੋਂ ਮੇਰੀਆਂ ਅੱਖਾਂ ਖੁੱਲੀਆਂ ਸੀ ਨਾ, ਮੈਂ ਸੁੱਤਾ ਨਹੀਂ ਸਾਂ, ਜਾਗਦਾ ਸਾਂ, ਅੱਖਾਂ ਮੇਰੀਆਂ ਖੁੱਲੀਆਂ ਸਨ, ਉਦੋਂ ਮੈਂ ਇੱਕ ਪੁੱਤਰ ਦਾ ਬਾਪ ਸਾਂ ਤੇ ਮਰ ਰਹੇ ਪੁੱਤਰ ਦੇ ਕੋਲ ਬੈਠਾ ਸਾਂ। ਜਦੋਂ ਅੱਖਾਂ ਮੇਰੀਆਂ ਬੰਦ ਹੋਈਆਂ, ਨੀਂਦ ਆ ਗਈ, ਸੁਪਨਾ ਆਇਆ, ਪਖਲਾ ਆਇਆ, ਤੇ ਅੱਖਾਂ ਬੰਦ ਵੇਲੇ ਆਏ ਹੋਏ ਸੁਪਨੇ ਚ ਮੈਂ 6 ਪੁੱਤਰਾਂ ਦਾ ਬਾਪ ਬਣ ਕੇ ਬੈਠਾ ਸਾਂ। ਜਦੋਂ ਮੈਂ ਜਾਗਦਾ ਸਾਂ, ਉਹ 6 ਪੁੱਤਰ ਮੇਰੇ ਕੋਲ ਨਹੀਂ ਸਨ। ਲੇਕਿਨ ਜਦੋਂ ਮੈਨੂੰ ਨੀਂਦ ਆ ਗਈ ਤੇ ਮੈਂ ਉਹਨਾਂ ਪਖਲਾਵ ਚ 6 ਪੁੱਤਰਾਂ ਦੇ ਵਿਚ ਬੈਠਾ ਸਾਂ, ਅੱਖਾਂ ਬੰਦ ਹੋ ਗਈਆਂ, ਉਸ ਵੇਲੇ ਉਹ ਇੱਕ ਪੁੱਤਰ ਮੇਰੇ ਕੋਲ ਨਹੀਂ ਰਿਹਾ। ਉਹਨੇ ਘਰ ਵਾਲੀ ਨੂੰ ਸੰਬੋਧਨ ਕੀਤਾ ਵੀ ਦਰ ਹਕੀਕਤ ਉਹ ਇਹ ਜਿਹੜਾ ਮੈਂ ਵੇਖ ਰਿਹਾ ਮਰ ਰਿਹਾ ਮਰਿਆ ਹੋਏ ਪੁੱਤਰ ਦੇ ਕੋਲ ਬੈਠਾ ਹੈ, ਇਹ ਅੱਖਾਂ ਖੁੱਲੀਆਂ ਦਾ ਸੁਪਨਾ ਹੈ, ਤੇ ਜਿਹੜਾ ਅੱਖਾਂ ਬੰਦ ਕਰਕੇ ਮੈਂ ਵੇਖ ਰਿਹਾ ਸੀ ਉਹ ਅੱਖਾਂ ਬੰਦ ਦਾ ਸੁਪਨਾ ਹੈ। ਹੈ ਇਹ ਵੀ ਸੁਪਨਾ ਤੇ ਹੈ ਉਹ ਵੀ ਸੁਪਨਾ ਤੇ ਉਹ ਵੀ ਝੂਠਾ ਹੈ, ਇਹ ਵੀ ਝੂਠਾ ਹੈ। ਯਾਦ ਰੱਖਣਾ ਜਿਹੜਾ ਅਸੀਂ ਅੱਖਾਂ ਬੰਦ ਕਰਕੇ ਪਖਲਾ ਨੀਂਦ ਵਿਚ ਸੁਪਨਾ ਲੈਂਦੇ ਹਾਂ ਉਹ ਵੀ ਨਾਸਵੰਤ ਤੇ ਝੂਠਾ ਹੈ, ਤੇ ਜਿਹੜਾ ਅੱਖਾਂ ਖੋਲ ਕੇ ਸੰਸਾਰ ਨੂੰ ਰੋਜ਼ ਤੁਰੇ ਫਿਰਦੇ ਵੇਖਦੇ ਹਾਂ, ਸਤਿਗੁਰੂ ਕਹਿੰਦੇ ਹੈ ਇਹ ਵੀ ਸੁਪਨਾ, ਇੰਨਾ ਕੀ ਫਰਕ ਹੈ ਵੀ ਉਹ ਅੱਖਾਂ ਬੰਦ ਦਾ ਸੁਪਨਾ ਹੈ, ਇਹ ਅੱਖਾਂ ਖੁੱਲੀਆਂ ਦਾ ਸੁਪਨਾ, ਹੋਰ ਕੁਝ ਵੀ ਨਹੀਂ। ਸੁਪਨੇ ਵਾਲੀ ਵਸਤੂ ਕਰੇ ਸੱਚੀ ਨਹੀਂ ਹੋ ਸਕਦੀ, ਜਗਤ ਦੀ ਰਚਨਾ ਵੀ ਸਤਿਗੁਰੂ ਕਹਿਣਗੇ ਕਰੇ ਸੱਚੀ ਨਹੀਂ ਹੋ ਸਕਦੇ। ਸੋਪਨਰੀ ਸੰਸਾਰ ਮਿਥਨੀ ਵਿਸਥਾਰ, ਸਖੀ ਕਾਹੇ ਮੋਹੇ ਮੋਹੇ ਲੇਖ। ਇਹ ਜਗਤ ਦੀ ਰਚਨਾ ਐਸੀ ਕੁਦਰਤ ਨੇ, ਵਾਹਿਗੁਰੂ ਪਰਮੇਸ਼ਰ ਨੇ ਬਣਾਈ ਹੋਈ ਹੈ। ਜਿਹੜਾ ਪੈਦਾ ਹੋ ਕੇ ਆਵੇਗਾ ਨੇ ਅਵੱਛ ਤੌਰ ਤੇ ਸੰਸਾਰ ਤੋਂ ਚਲੇ ਜਾਣਾ। ਜੋ ਜਨਮ ਸੋ ਜਾਨੋ ਮੂਆ, ਗੋਬਿੰਦ ਭਗਤ ਆਸਰ ਹੈ ਸੀਆ, ਜਿਹੜਾ ਪੈਦਾ ਹੋ ਕੇ ਆਵੇਗਾ, ਜਿਹੜਾ ਬਣ ਗਿਆ ਨਾ ਟੁੱਟ ਜਾਵੇਗਾ, ਜਿਹੜਾ ਘਰੇ ਆ ਭੱਜ ਜਾਵੇਗਾ, ਜਿਹੜਾ ਸਰੀਰ ਬਣ ਗਿਆ ਉਹ ਵੀ ਮਿਥਿਆ ਝੂਠਾ ਨਾਸਵੰਤ ਹੈ, ਜ਼ਰੂਰ ਅਵਸ਼ ਤੌਰ ਤੇ ਮੌਤ ਨੂੰ ਹਰੇਕ ਨੂੰ ਲੈ ਕੇ ਤੁਰ ਜਾਣਾ ਹੈ। ਭਗਤ ਫਰੀਦ ਸਾਹਿਬ ਨੇ ਤਾਂ ਹੀ ਬਚਨ ਵਿਰਾਗਮਈ ਸਾਨੂੰ ਕਹਿ, ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਾਣੀ ਓਹੇ, ਤੈ ਪਾਸੋਂ ਓਏ ਲੱਦ ਗਏ, ਤੂੰ ਅਜੇ ਨਾ ਪਤੀਣ ਓਹੇ। ਵੱਡੇ ਵਡੇਰੇ ਆਏ ਸੀ, ਕੂਚ ਕਰਕੇ ਚਲੇ ਗਏ, ਕਿੱਥੇ ਨੇ ਸਾਡੇ ਵੱਡੇ ਵਡੇਰੇ? ਭਗਤ ਜੀ ਕਹਿੰਦੇ ਕਿ ਦੁਨੀਆਂ ਤੇ ਰਹੀ, ਕਦੇ ਵਾਸਤੇ ਇੱਕ ਦੁਨੀਆਂ ਤੇ ਕਾਇਮ ਨਹੀਂ ਰਹਿ ਸਕਦਾ। ਇਹ ਚਲੋ ਚਲੀ ਦਾ ਮੇਲਾ ਹੈ ਤੇ ਸੰਸਾਰ ਦੀ ਯਾਤਰਾ ਤੇ ਆਏ ਹਾਂ। ਇਹ ਘਰ ਜਿਹੜੇ ਬਣਾਏ ਹੋਏ ਨੇ ਸਤਿਗੁਰੂ ਕਹਿੰਦੇ ਜਿਨ੍ਹਾਂ ਤੇ ਮੇਰ ਕਰਦੇ ਹੈ, ਇਹਨਾਂ ਨੂੰ ਐਂ ਸਮਝੋ ਵੀ ਮੁਸਾਫ਼ਰ ਖਾਨੇ ਦੀ ਨਿਆਈ ਹੈ। ਜਿਵੇਂ ਸਰਾਂ ਚ ਜਾਈਦਾ ਨਾ, ਸਰਾਂ ਚ ਠਹਿਰੀਦਾ, ਇਹਨਾਂ ਕੀ ਫਰਕ ਹੈ ਵੀ ਉਹ ਅਸੀਂ ਮਹਿਸੂਸ ਕਰ ਲੈਂਦੇ ਹਾਂ ਵੀ ਕਿਸੇ ਗੁਰੂ ਘਰ ਗਏ, ਧਰਮ ਸਥਾਨ ਤੇ ਗਏ ਹੈ, ਰਾਤ ਕੱਟਣ ਵਾਸਤੇ ਸਾਨੂੰ ਸਰਾਂ ਚ ਕਮਰਾ ਚਾਹੀਦਾ ਹੈ। ਉਹ ਸਰਾਂ ਦਾ ਕਮਰਾ ਅਸੀਂ ਸਮਝਦੇ ਤੇ ਜਿੱਥੇ ਕੋਈ ਜ਼ਿੰਦਗੀ ਦਾ ਸਮਾਂ ਬਸਰ ਕਰਨਾ ਹੁੰਦਾ, ਉਸ ਬਣਾਏ ਹੋਏ ਘਰ ਨੂੰ ਅਸੀਂ ਸਮਝਦੇ ਵੀ ਸਾਡਾ ਆਪਣਾ ਬਣਾਇਆ ਹੋਇਆ ਘਰ ਹੈ। ਪਰ ਸਤਿਗੁਰੂ ਕਹਿੰਦੇ ਨੇ ਇਹ ਵੀ ਇੱਕ ਸਰਾਂ ਹੀ ਹੈ, ਇੱਥੇ ਤੂੰ ਚਾਰ ਦਿਨ ਬਹੁਤੇ ਕੱਟ ਜਾਵੇਂਗਾ, ਉਮਰ ਰੂਪੀ ਰਾਤ ਕੱਟ ਕੇ ਜਦੋਂ ਕਾਲ ਰੂਪੀ ਚਿੱਟਾ ਦਿਨ ਚੜਿਆ ਨਾ, ਉਦੋਂ ਹਰੇਕ ਨੇ ਸੰਸਾਰ ਤੋਂ ਕੂਚ ਕਰਕੇ ਆਪ ਆਪਣੀ ਮੰਜ਼ਿਲ ਵੱਲ ਚੱਲ ਪੈਣਾ। ਸਤਿਗੁਰੂ ਕਹਿੰਦੇ ਕਦੇ ਕੋਈ ਰਹਿ ਨਹੀਂ ਸਕੇਗਾ। ਪੰਜਵੇਂ ਪਾਤਸ਼ਾਹ ਨੇ ਦ੍ਰਿਸ਼ਟਾਂਤ ਦਿੱਤਾ ਮਾਰੂ ਰਾਗ ਦੇ ਅੰਦਰ ਹੈ। ਖਾਲਸਾ ਜੀ ਬਿਰਸ਼ ਹੁੰਦਾ, ਬਿਰਸ਼ ਉਹਦੇ ਉੱਪਰ ਪੰਛੀ ਰਾਤ ਨੂੰ ਆ ਕੇ ਨਿਵਾਸ ਕਰਦੇ ਹਨ। ਬੜੇ ਪੰਛੀ ਆਣ ਆਪਣੇ ਰਾਤ ਵਸੇਵਾ ਕਰਨ ਵਾਸਤੇ ਆਣ ਟਿਕਦੇ ਨੇ। ਉਹਨਾਂ ਪੰਛੀਆਂ ਦੀ ਦੁਨੀਆਂ ਵਿੱਚ ਕੁਝ ਪੰਛੀ ਐਸੇ ਹੁੰਦੇ ਨੇ ਚੰਗੇ ਸੁਭਾਅ ਵਾਲੇ, ਜਿਨ੍ਹਾਂ ਦਾ ਬੋਲਿਆ ਹਰੇਕ ਨੂੰ ਚੰਗਾ ਲੱਗਦਾ ਹੈ। ਕੋਇਲ ਬੋਲਦੀ ਹੋਵੇ ਨਾ ਤੇ ਸਾਰੇ ਬੰਦੇ ਬੜੇ ਖੁਸ਼ ਹੁੰਦੇ, ਕੋਇਲ ਬੋਲਦੀ ਕਿਆ ਸੋਹਣਾ ਬੋਲਦੀ ਹੈ। ਰੰਗ ਭਾਵੇਂ ਉਹਦਾ ਵੀ ਕਾਲਾ ਹੈ, ਪਰ ਇੱਕ ਕਾਲਾ ਕਾਂ ਹੁੰਦਾ, ਜਦ ਉਹ ਬੋਲਦਾ ਹੋਵੇ ਹਰ ਬੰਦਾ ਹੀ ਕਹਿੰਦਾ ਕਿਉਂ ਕਾਂ ਖਾਂ ਲਾਈ ਹੋਈ ਕਿਵੇਂ। ਕੋਈ ਬੰਦਾ ਉੱਚੀ ਬੋਲਦਾ ਹੋਵੇ ਤੇ ਕਾਂ ਨਾਲ ਤਰਜੀਹ ਦਿੱਤੀ ਜਾਂਦੀ ਹੈ ਵੀ ਕਿਉਂ ਕਾਂ ਵਾਂਗ ਕਾਂ ਕਾਂ ਖਾਈ ਜਾਂਦਾ, ਸਿਰ ਖਾਈ ਜਾਂਦਾ। ਤੇ ਜੇ ਕੋਈ ਮਿੱਠਾ ਬੋਲਦਾ ਹੋਵੇ ਤੇ ਸਿਆਣੇ ਕਹਿੰਦੇ ਕੋਇਲ ਵਰਗੀ ਆਵਾਜ਼ ਹੈ ਫਲਾਣੇ ਦੀ, ਫਲਾਣਾ ਕੋਇਲ ਵਰਗਾ ਬੋਲ ਹੈ ਫਲਾਣੇ ਦਾ, ਹੈ ਉਹ ਵੀ ਕਾਲੇ ਤੇ ਹੈ ਉਹ ਵੀ ਕਾਲੇ। ਪਰ ਪੁੱਛਿਆ ਭਗਤਾਂ ਨੇ ਵੀ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਤੂੰ ਕਿਵੇਂ ਕਾਲੀ ਹੋ ਗਈ, ਇੰਨੇ ਬਚਨ ਮਿੱਠੇ ਬੋਲਣ ਵਾਲੀ ਏ ਕੋਇਲ ਤੂੰ ਕਾਲੀ ਕਿਵੇਂ ਬਣ ਗਈ? ਜਵਾਬ ਦਿੱਤਾ, ਹੋ ਆਪਣੇ ਪ੍ਰੀਤਮ ਕਹਿ ਹੋ ਬਿਰ ਹੈ ਜਾਲੇ, ਮੈਂ ਆਪਣੇ ਪਿਆਰੇ ਦੇ ਵਿਯੋਗ ਵਿੱਚ ਸੜ ਸੜ ਕੇ ਕਾਲੀ ਹੋ ਗਈ ਹੈ, ਔਰ ਉਹਦੇ ਵਿਯੋਗ ਦਾ ਮੈਨੂੰ ਭਾਸਦਾ ਇੰਨਾ ਵੀ ਮੇਰਾ ਰੰਗ ਕਾਲਾ ਹੋ ਗਿਆ। ਉਹ ਕੋਇਲ ਸਾਰਿਆਂ ਨੂੰ ਚੰਗੀ ਲੱਗਦੀ ਹੈ ਬੋਲਦੇ, ਕਾਂ ਸਾਰਿਆਂ ਨੂੰ ਭੈੜਾ ਲੱਗਦਾ ਹੈ ਬੋਲਦਾ। ਬਿਰਸ਼ ਦੇ ਉੱਪਰ ਬੈਠੇ ਹੋਏ ਪੰਛੀ ਕੋਈ ਤੱਤਾ ਬੋਲ ਬੋਲਦੇ ਨੇ, ਕੁਝ ਮਿੱਠੇ ਬੋਲ ਬੋਲਦੇ ਨੇ, ਰਾਤ ਸਾਰੀ ਗੁਜ਼ਾਰ ਜਾਂਦੇ ਨੇ। ਜਦ ਉਹ ਦਿਨ ਚੜ੍ਹਦਾ ਨਾ, ਦਿਨ ਚੜ੍ਹਦਾ ਉਸ ਵੇਲੇ ਖਾਲਸਾ ਜੀ ਇੱਕ ਛੋਟੇ ਜਿਹੇ ਖੰਭਾਂ ਵਾਲੀ ਨਿੱਕੀ ਜੀ ਚਿੜੀ ਹੁੰਦੀ ਹੈ, ਚਿੜੀ ਉਹ ਪਹਿਲੋ ਸਾਰਿਆਂ ਤੋਂ ਪਹਿਲੋ ਬੋਲਦੀ ਹੈ, ਤੇ ਜਦੋਂ ਉਹ ਚਿੜੀ ਬੋਲਦੀ ਹੈ ਫਿਰ ਆਪ ਆਪਣੀਆਂ ਐਸੇ ਜੀਵਾਂ ਨੂੰ ਪਤਾ ਲੱਗ ਜਾਂਦਾ ਵੀ ਹੁਣ ਦਿਨ ਦਾ ਚੜਾਅ ਹੋਣ ਵਾਲਾ ਹੈ। ਉਹ ਆਪਣਾ ਵਿਹਾਰਾਂ ਦੀਆਂ ਤਰੰਗਾਂ ਵਿੱਚ ਲਹਿਰਾਂ ਚ ਪੈ ਕੇ ਵਿਹਾਰਾਂ ਚ ਉਹ ਤੁਰ ਪੈਂਦੇ ਨੇ, ਕੋਈ ਕਿਸੇ ਕੰਮ ਨੂੰ ਤੁਰ ਪਿਆ, ਕੋਈ ਕਿਸੇ ਕੰਮ ਨੂੰ ਤੁਰ ਪਿਆ। ਸਤਿਗੁਰੂ ਅਰਜਨ ਸਾਹਿਬ ਨੇ ਖਿਆਲ ਦਿੱਤਾ ਗੁਰਬਾਣੀ ਦੇ ਅੰਦਰ, ਚਿੜੀ ਚੌਕੀ ਪਹੁ ਫੁੱਟੀ ਵਗਨ ਬਹੁਤ ਤਰੰਗ। ਉਹ ਚਿੜੀ ਪਹੁ ਫੁੱਟਦੀ ਹੈ ਨਾ, ਚਿੜੀ ਚੂਕਦੀ ਹੈ ਵੀ ਪਾਈ ਉੱਠਣ ਦਾ ਵੇਲਾ ਹੋ ਗਿਆ, ਪਹੁ ਫਟਾਲਾ ਹੋਣ ਵਾਲਾ ਹੈ। ਉਸ ਵੇਲੇ ਫਿਰ ਵਗਨ ਬਹੁਤ ਤਰੰਗ, ਜਿਹੜੇ ਜੀਵ ਨੇ ਨਾ ਇਹ ਸੰਸਾਰ ਰੂਪੀ ਸਮੁੰਦਰ ਵਿਚ ਆਏ ਹੋਏ ਜੀਵ, ਤਰੰਗਾਂ ਲਹਿਰਾਂ ਦੀ ਨਿਆਈ ਨੇ, ਫਿਰ ਵਗ ਤੁਰਦੇ ਨੇ। ਕੋਈ ਹਲ ਵਾਹੁਣ ਤੁਰ ਪਿਆ, ਕੋਈ ਰਿਸ਼ਤੇਦਾਰ ਨੂੰ ਮਿਲਣ ਤੁਰ ਪਿਆ, ਕੋਈ ਕਿਸੇ ਕੰਮ ਨੂੰ ਤੁਰ ਪਿਆ, ਵਗ ਤੁਰਦੇ ਨੇ ਆਪ ਆਪਣੇ ਵਿਹਾਰਾਂ ਵਿਚ। ਉਹ ਚਿੜੀ ਚੁਕਦੀ ਹੈ ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ। ਸਤਿਗੁਰੂ ਕਹਿੰਦੇ ਨੇ ਜਦੋਂ ਦਿਨ ਦਾ ਚੜਾਅ ਹੋਇਆ, ਤੱਤੇ ਬੋਲ ਮਿੱਠੇ ਬੋਲ ਬੋਲਣ ਵਾਲੇ ਪੰਛੀ ਇੱਕ ਬਿਰਸ਼ ਤੇ ਆ ਕੇ ਬੈਠੇ ਸਨ, ਕੋਈ ਗਰਮ ਸੁਭਾਅ ਦੇ ਸੀ, ਕੋਈ ਠੰਡੇ ਸੁਭਾਅ ਦੇ, ਕੋਈ ਮਿੱਠੇ ਬੋਲਣ ਵਾਲੇ, ਕੋਈ ਤੱਤੇ ਬੋਲਣ ਵਾਲੇ, ਕੌੜੇ ਵਾਕ ਕਹਿਣ ਵਾਲੇ। ਪਰ ਜਦੋਂ ਦਿਨ ਦਾ ਚੜਾਅ ਹੋਇਆ, ਉਹ ਆਪ ਆਪਣੇ ਥਾਵਾਂ ਨੂੰ ਤੁਰ ਪਏ, ਆਪ ਆਪਣੀ ਮੰਜ਼ਿਲ ਵੱਲ ਉਹ ਵੱਧ ਤੁਰੇ। ਹਜ਼ੂਰ ਨੇ ਸਾਨੂੰ ਵਰਾਗਮੀ ਉਪਦੇਸ਼ ਦਿੱਤਾ ਮਾਰੂ ਰਾਗ ਦੇ ਬਾਣੀ ਦੇ ਅੰਦਰ। ਬਿਰਖ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਅਦੋਤ ਭਇਆ ਉੱਠ ਚੱਲੇ, ਜਿਉਂ ਜਿਉਂ ਔਧ ਵਿਹਾਣੀਐ। ਸਾਰੇ ਸ਼ਬਦ ਦੇ ਅੰਦਰ ਵੇਖੀਏ ਨਾ, ਧੰਨ ਗੁਰੂ ਅਰਜਨ ਸਾਹਿਬ ਨੇ ਇੰਨਾ ਵਿਰਾਗ, ਇੰਨੀ ਸੰਸਾਰ ਦੀ ਹਾਲਤ, ਪਰਲੋਕ ਦੀ ਹਾਲਤ ਵੀ ਬਿਆਨ ਕੀਤੀ। ਪਰਲੋਕ ਦੀ ਹਾਲਤ ਵੇ ਸਤਿਗੁਰੂ ਨੇ ਸ਼ਬਦ ਵਿਚ ਬਿਆਨ ਕੀਤਾ, ਤੇ ਆਖਰੀ ਤੁਕਾਂ ਵਿਚ ਸਤਿਗੁਰੂ ਨੇ ਆਖਿਆ ਸੰਸਾਰ ਦੇ ਅੰਦਰ ਉਹ ਸਫਲੇ ਨੇ ਜਿਹੜੇ ਗੁਰੂ ਕੇ ਪਿਆਰੇ ਸੰਤਾਂ ਦੀ ਸੰਗਤ ਵਿਚ ਰਹਿੰਦੇ ਨੇ, ਗੁਰੂ ਕੀ ਸਾਰ ਸੰਗਤ ਕਰਦੇ ਹਨ। ਆਪ ਜੀ ਦੀ ਸੇਵਾ ਚ ਸ਼ਬਦ ਬੇਨਤੀ ਕਰ ਲਵਾਂ। ਬਿਰਖ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਅਦੋਤ ਭਇਆ ਉੱਠ ਚੱਲੇ, ਜਿਉਂ ਜਿਉਂ ਔਧ ਵਿਹਾਣੀਐ। ਪਾਪ ਕਰੇਂਦੜ ਸਰ ਪਰ ਮੁੱਠੇ, ਅਜਰਾਈਲ ਫੜੇ ਫੜ ਕੁੱਠੇ, ਦੋਜਕ ਪਾਏ ਸਿਰਜਣ ਹਾਰੇ, ਲੇਖਾ ਮੰਗੈ ਬਾਣੀਐ। ਸੰਗ ਨਾ ਕੋਈ ਭਈਆ ਬੇਬਾ, ਮਾਲ ਜੋਬਨ ਧਨ ਛੋੜ ਵਨੇਸਾ, ਕਰਨ ਕਰੀਮ ਨਾ ਜਾਤੋ ਕਰਤਾ, ਤਿਲ ਪੀੜੇ ਜਿਉਂ ਕਾਣੀਐ। ਖੁਸ ਖੁਸ ਲੈਂਦਾ ਵਸਤ ਪਰਾਈ, ਵੇਖੈ ਸੁਣੈ ਤੇਰਾ ਨਾਲ ਖੁਦਾਈ, ਦੁਨੀਆਂ ਲੱਭ ਪਿਆ ਖਾਤ ਅੰਦਰ, ਅਗਲੀ ਗੱਲ ਨਾ ਜਾਣੀਐ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ, ਜਿਨ ਕੀਤਾ ਤਿਸਹਿ ਨਾ ਜਾਣੀ ਅੰਧਾ, ਤਾਂ ਦੁੱਖ ਸਹੇ ਪ੍ਰਾਣੀਐ। ਖਾਲਕ ਥਾਵਹ ਭੁੱਲਾ ਮੁੱਠਾ, ਦੁਨੀਆਂ ਖੇਲ ਬੁਰਾ ਰੁੱਠ ਤੁੱਠਾ, ਸਿਦਕ ਸਬੂਰੀ ਸੰਤ ਨਾ ਮਿਲਿਓ, ਵੱਤੈ ਆਪਣ ਪਹਾਣੀਐ। ਮੌਲਾ ਖੇਲ ਕਰੇ ਸਭ ਆਪੇ, ਇੱਕ ਕੱਢੇ ਇੱਕ ਲਹਿਰ ਵਿਆਪੇ, ਜਿਉਂ ਨਚਾਏ ਤਿਉਂ ਤਿਉਂ ਨੱਚਣ, ਸਿਰ ਸਿਰ ਕਿਰਤ ਵਿਹਾਣੀਐ। ਮਿਹਰ ਕਰੇ ਤਾਂ ਖਸਮ ਧਿਆਏ, ਆਖਰੀ ਤੁਕ ਗੁਰੂ ਅਰਜਨ ਸਾਹਿਬ ਜੀ ਸ਼ਬਦ ਦੀ ਫਰਮਾ ਰਹੇ ਨੇ। ਮਿਹਰ ਕਰੇ ਤਾਂ ਖਸਮ ਧਿਆਈ, ਸੰਤਾਂ ਸੰਗਤ ਨਰਕ ਨਾ ਪਾਈ। ਅੰਮ੍ਰਿਤ ਨਾਮ ਦਾਨ ਨਾਨਕ ਕਹੋ, ਗੁਣ ਗੀਤਾ ਨਿੱਤ ਵਖਾਣੀਐ। ਇਹ ਗੁਰੂ ਕੇ ਸ਼ਬਦਾਂ ਦੇ ਵਿੱਚ ਸਤਿਗੁਰੂ ਕਹਿੰਦੇ ਕਥਨ ਕਰਦੇ ਐ, ਇਹ ਸੰਸਾਰ ਦੀ ਹਾਲਤ ਹੈ ਜੀਵਾਂ ਦੇ। ਸੰਸਾਰ ਜਿਹੜਾ ਨਾ ਇੱਕ ਬਿਰਸ਼ਰੀ ਨਿਆਈ ਹੈ, ਬਿਰਸ਼ਰੀ ਨਿਆਈ। ਜੀਵ ਜਿੰਨੇ ਹੈ ਨਾ, ਸਾਰੇ ਪੰਛੀਆਂ ਦੀ ਨਿਆਈ ਹਨ, ਪੰਛੀਆਂ ਦੀ ਨਿਆਈ ਇਹ ਜੀਵ ਹਨ। ਕੋਈ ਚੰਗਾ ਬੋਲਦੇ ਨੇ ਸਤੋਗੁਣੀ ਸੁਭਾਅ ਵਾਲੇ, ਕੋਈ ਰੱਬ ਦੇ ਪਿਆਰੇ ਮਹਾਤਮਾ ਜਾਣ ਸੋਹਣੇ ਸ਼ਬਦ ਬੋਲਦੇ ਨੇ, ਸੰਸਾਰ ਦੀ ਯਾਤਰਾ ਤੇ ਆਏ ਹੋਏ, ਉਹ ਸਮਝਦੇ ਨੇ ਅਸੀਂ ਰਹਿਣ ਵਸੇਰਾ ਉਮਰ ਰੂਪੀ ਰਾਤ ਕੱਟਣ ਵਾਸਤੇ ਆਏ ਹੈ, ਅਖੀਰ ਅਸੀਂ ਇੱਥੋਂ ਚਲੇ ਜਾਣਾ, ਕੋਈ ਪੱਕਾ ਨਹੀਂ। ਕੁਝ ਰਜੋਗੁਣੀ ਸੁਭਾਅ ਦੇ ਨੇ, ਰਾਜਸੀ ਸ਼ਕਤੀ ਦਾ ਕੇਵਲ ਖਿਆਲ ਰੱਖਣ ਵਾਲੇ ਰਜੋਗੁਣੀ ਸੁਭਾਅ ਦੇ ਲੋਕ ਹੈ, ਤੇ ਕੁਝ ਤਮੋਗੁਣੀ ਸੁਭਾਅ ਦੇ ਨੇ, ਕ੍ਰੋਧੀ ਸੁਭਾਅ ਤੇ ਹਰ ਵੇਲੇ ਈਰਖਾਲੂ, ਲੜਾਈਆਂ ਝਗੜੇ ਵਕਾਰ। ਸੋ ਇਹੋ ਜਿਹਾ ਜਿਨ੍ਹਾਂ ਦਾ ਜੀਵਨ ਬਣਿਆ ਹੁੰਦਾ, ਉਹ ਉਮਰ ਰੂਪੀ ਰਾਤ ਕੱਟ ਕੇ ਜੀਵ ਰੂਪੀ ਪੰਛੀ ਸਭ ਆਪ ਆਪਣੇ ਥਾਵਾਂ ਨੂੰ ਚੱਲ ਪੈਂਦੇ ਨੇ। ਜਦੋਂ ਕਾਲ ਰੂਪੀ ਚਿੱਟਾ ਦਿਨ ਚੜ ਜਾਂਦਾ ਹੈ, ਜਦੋਂ ਚਿੱਟਾ ਕਾਲ ਰੂਪੀ ਦਿਨ ਚੜ੍ਹਦਾ ਹੈ, ਉਹ ਖਾਲਸਾ ਜੀ ਉਹ ਆਪ ਆਪਣੇ ਥਾਵਾਂ ਨੂੰ ਚੱਲ ਪੈਂਦੇ ਹਨ। ਪਰ ਜਿਹੜੀ ਸੰਤਾਂ ਦੀ ਬਿਰਤੀ ਰੂਪੀ ਚਿੜੀ ਹੈ ਨਾ, ਸੰਤਾਂ ਦੀ ਬਿਰਤੀ ਰੂਪੀ ਚਿੜੀ, ਉਹ ਹਰ ਵੇਲੇ ਚੂਕਦੀ ਰਹਿੰਦੀ, ਹਰ ਵੇਲੇ ਚੂਕਦੀ ਰਹਿੰਦੀ ਹੈ। ਚਿੜੀ ਚੁੱਕੇ ਪਾਉ ਫੁਟੇ, ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ, ਪਾਉ ਫਟਾਲਾ ਹੁੰਦਾ ਹੈ, ਸੰਤਾਂ ਦੀ ਬਿਰਤੀ ਰੂਪੀ ਚਿੜੀ ਕੂਕ ਕੂਕ ਕੇ ਕਹਿੰਦੀ ਹੈ, ਉੱਠ ਰੱਬ ਦੇ ਪਿਆਰਿਆ ਚਹਲਾਂਗੇ, ਉੱਠ ਨਾਮ ਜਪ ਨਿਸ ਬਾਸਰ ਆਰਾਧ, ਕਾਰਾ ਤੁਜੈ ਨਾ ਵਿਆਪਈ, ਨਾਨਕ ਮਿਟੈ ਉਪਾਦ। ਵਗਨ ਬਹੁਤ ਤਰੰਗ, ਫਿਰ ਅਨੇਕ ਪ੍ਰਕਾਰ ਪ੍ਰਭੂ ਮਿਲਾਪ ਦੀਆਂ ਤਰੰਗਾਂ, ਲਹਿਰਾਂ ਪੈਦਾ ਹੁੰਦੀਆਂ ਨੇ ਗੁਰਸਿੱਖਾਂ ਦੇ ਹਿਰਦੇ ਚ, ਕਿਵੇਂ ਪਰਮੇਸ਼ਰ ਪ੍ਰਾਪਤ ਹੋਵੇ। ਅਚਰਜ ਰੂਪ ਸੰਤਨ ਰਚੇ ਨਾਨਕ ਨਾਮ ਹੈ ਰੰਗ, ਅਚਰਜ ਰੂਪ ਵਾਲਾ ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿਚ ਰਚੇ ਨੇ, ਉਹ ਰੱਬ ਦੇ ਪਿਆਰੇ ਸੰਤ ਭਗਤ ਹੈ। ਦੁਨੀਆਂ ਦੇ ਲੋਕ ਸੌ ਜਾਂਦੇ ਨੇ, ਉਹ ਰੱਬ ਦੇ ਪਿਆਰੇ ਉੱਠ ਕੇ ਬੈਠ ਜਾਂਦੇ ਨੇ। ਜਿੰਨੇ ਕੁ ਵਜੇ ਨੂੰ ਅਸੀਂ ਸੌਂਦੇ ਹਾਂ ਨਾ, ਇੰਨੇ ਕੁ ਵਜੇ ਨੂੰ ਸੌਣ ਲੱਗਦੇ ਹੈ, ਇੰਨੇ ਕੁ ਵਜੇ ਰੱਬ ਦੇ ਪਿਆਰਿਆਂ ਦੇ ਉੱਠਣ ਦਾ ਟਾਈਮ ਹੁੰਦਾ ਹੈ। ਅੱਜ ਦੁਨੀਆਦਾਰੀ ਦੇ ਲੋਕ ਗੰਧ ਮੰਦ ਟੀਵੀ ਘਰ ਦੀਆਂ ਵਿਹਾਰਾਂ ਗੱਲਾਂ ਰਾਤ ਦਾ 12 ਵਜ ਜਾਂਦਾ ਹੈ ਤੇ ਉਸ ਤੋਂ ਬਾਅਦ ਸੌਣਾ ਹੈ ਤੇ 9-10 ਵਜੇ ਤੱਕ ਸੁੱਤੇ ਹੀ ਰਹਿਣਾ, ਘਰਾੜੇ ਚੱਲਦੇ ਰਹਿਣੇ ਨੇ। ਜਦੋਂ ਦੁਨੀਆਂ ਦੇ ਲੋਕ 12:30-12:1 ਸੌਣ ਲੱਗਦੇ ਆ ਨਾ, ਰੱਬ ਦੇ ਪਿਆਰੇ ਚੌਂਕੜਾ ਮਾਰ ਕੇ ਬੈਠ ਜਾਂਦੇ ਹਨ। ਰਾਤ ਭਿੱਜੀ ਹੋਈ ਹੁੰਦੀ ਹੈ, ਤਾਰੇ ਚਮਕ ਰਹੇ ਹੁੰਦੇ ਨੇ, ਰੱਬ ਦੇ ਪਿਆਰੇ ਜਾਗਦੇ ਹੋਏ ਪ੍ਰਭੂ ਦੀ ਯਾਦ ਵਿੱਚ ਜੁੜੇ ਹੁੰਦੇ ਨੇ, ਸੰਸਾਰ ਸੁੱਤਾ ਹੋਇਆ ਹੁੰਦਾ, ਸੰਸਾਰ ਤੇ ਜੀਵ ਸੁੱਤੇ ਹੋਏ ਹੁੰਦੇ ਨੇ। ਹਜ਼ੂਰ ਦੇ ਪਵਿੱਤਰ ਬਚਨ, ਭਿੰਨੀ ਰਹਿ ਨੜੀਏ ਚਮਕਣ ਤਾਰੇ, ਜਾਗਹਿ ਸੰਤ ਜਾਣਾ ਮੇਰੇ ਰਾਮ ਪਿਆਰੇ, ਰਾਮ ਪਿਆਰੇ ਸਦਾ ਜਾਗਹਿ, ਨਾਮ ਸਿਮਰਹਿ ਅਨ ਦਿਨੋ ਦਿਨ ਰਾਤ ਹੀ ਵਾਹਿਗੁਰੂ ਪਰਮੇਸ਼ਰ ਸਿਮਰਨ ਜੁੜੇ ਰਹਿੰਦੇ ਹਨ। ਉਹਨਾਂ ਦੀ ਖਾਲਸਾ ਜੀ ਦੋਸਤੀ ਕਿਹਦੇ ਨਾਲ ਹੈ, ਸਤਿਗੁਰੂ ਨੇ ਗੁਰਬਾਣੀ ਚ ਖਿਆਲ ਦਿੱਤਾ ਹੈ, ਤਿੰਨਾਂ ਦਰਿਆਵਾਂ ਸਿਓ ਦੋਸਤੀ ਮਾਨੇ ਮੋਖੇ ਸੱਚਾ ਨਾਉ। ਫਰਕ ਸਿਰਫ ਇੰਨਾ ਹੀ ਹੈ ਵੀ ਨੰਨੇ ਨੂੰ ਸਿਹਾਰੀ ਲਾਈ ਹੋਈ ਹੈ। ਜਿੱਥੇ ਵੀ ਮਨ ਦੇ ਨੰਨੇ ਨੂੰ ਸਿਹਾਰੀ ਲਾ ਕੇ ਮਨ ਮੁੱਖ ਦਾ ਸ਼ਬਦ ਵਰਤਿਆ ਹੋਵੇ ਉਹ ਅਲੱਗ ਅਲੱਗ ਹੁੰਦਾ, ਵੱਖਰਾ ਵੱਖਰਾ ਹੈ। ਜੇ ਅਸੀਂ ਕਹੀਏ ਵੀ ਤਿੰਨਾਂ ਦਰਿਆਵਾਂ ਸਿਓ ਦੋਸਤੀ ਮਨਮੁੱਖ ਸੱਚਾ ਨਾਉ, ਵੀ ਮਨਮੁੱਖ ਲੋਕ ਸੱਚਾ ਨਾਮ ਜਪਦੇ ਨੇ ਤੇ ਫਿਰ ਗੁਰਮੁਖ ਕੀ ਕਰਦੇ ਨੇ? ਨਹੀਂ, ਅੱਖਰਾਂ ਦਾ ਇੱਕ ਇੱਕ ਅੱਖਰ ਦੀ ਜਿਹੜੀ ਅਲੱਗ ਮਾਤਰਾ ਹੈ ਨਾ, ਇਹਦੇ ਚ ਸ਼ਬਦ ਸਿਧਾਂਤ ਛੁਪਿਆ ਹੋਇਆ ਹੈ। ਕੇਵਲ ਲਾਂ ਤੋਂ ਇੱਕ ਲਾਮ ਜਿਹੜੀ ਲੱਗੀ ਹੋਈ ਨਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਇਹਦੇ ਤੋਂ ਸਤਿਗੁਰਾਂ ਨੇ ਸਿੰਘ ਦੇ ਮੂੰਹ ਤੇ ਚਪੇੜਾਂ ਮਰਵਾਈਆਂ ਤੇ ਦੋ ਗੁਰੂ ਕੀਆਂ ਟਕਸਾਲਾਂ ਚਲਾਈਆਂ, ਦੋ ਟਕਸਾਲਾਂ। ਅੱਜ ਬੜਾ ਮੈਂ ਹੈਰਾਨ ਹੁੰਦਾ, ਗੁਸਤਾਖੀ ਮੁਆਫ ਕਰਿਓ, ਸਹਿਜ ਪਾਠ ਘਰ ਘਰ ਕਰੋ ਜੀ, ਆਪੇ ਹੀ ਕਰੋ ਜੀ, ਕਿਸੇ ਨੂੰ ਪੁੱਛਣ ਦੀ ਲੋੜ ਨੀ ਜੀ, ਪਰ ਕਿਤੇ ਪੜ੍ਹੋ ਵੀ ਤਾਂ ਸਹੀ ਨਾ, ਕਿਤੇ ਸਿੱਖੋ ਵੀ ਤਾਂ ਸਹੀ। ਭਾਵੇਂ ਕੋਈ ਡਬਲ ਐਮ ਏ ਹੋਵੇ, ਡਬਲ ਪੀ ਐਚ ਡੀ ਕੀਤੀ ਹੋਵੇ, ਜਿੰਨੀ ਮਰਜ਼ੀ ਪੜ੍ਹਾਈ ਪੜ੍ਹਿਆ ਹੋਵੇ, ਗੁਸਤਾਖੀ ਮੁਆਫ ਕਰਿਓ। ਜਿੰਨਾ ਚਿਰ ਕਿਸੇ ਉਸਤਾਦ ਦੀ ਮਾਰ ਨੀ ਖਾਂਦਾ, ਜਪਜੀ ਸਾਹਿਬ ਦਾ ਪਾਠ ਨਹੀਂ ਸੁਧ ਕਰ ਸਕੇਗਾ, ਗੁਰੂ ਗ੍ਰੰਥ ਸਾਹਿਬ ਦਾ ਤਾਂ ਕਰਨਾ ਹੀ ਕੀ ਹੈ? ਉਸਤਾਦਾਂ ਦੀ ਮਾਰ ਖਾ ਕੇ ਫਿਰ ਬ੍ਰਹਮ ਵਿਦਿਆ ਆਉਂਦੀ? ਐਵੇਂ ਨਹੀਂ, ਇੱਕ ਇੱਕ ਲਗ ਮਾਤਰ ਚ ਬੜਾ ਬੜਾ ਸਿਧਾਂਤ ਸਤਿਗੁਰੂ ਨੇ ਰੱਖਿਆ ਹੋਇਆ। ਤਿੰਨਾਂ ਦਰਿਆਵਾਂ ਸਿਓ ਦੋਸਤੀ ਮਾਨੇ ਮੁੱਖ ਸੱਚਾ ਨਾਉ। ਅੰਮ੍ਰਿਤ ਲੈ ਉੱਠਦੇ ਨੇ, ਦਰਿਆਵਾਂ ਨਾਲ ਦੋਸਤੀ ਹੈ, ਖੁੱਲੇ ਜਲ ਨਾਲ ਇਸ਼ਨਾਨ ਕਰਾਂਗੇ ਠੰਡੇ, ਤੇ ਨਾਲੇ ਉੱਥੇ ਇਕਾਂਤ ਜਗ੍ਹਾ ਹੁੰਦੀ ਹੈ ਦਰਿਆ ਦੇ ਕਿਨਾਰੇ ਤੇ, ਫਿਰ ਮਨ ਵਿੱਚ ਵੀ ਤੇ ਮੁੱਖ ਵਿੱਚ ਵੀ ਸੱਚਾ ਗੁਰੂ ਕੇ ਪਿਆਰੇ ਨਾਮ ਜਪਦੇ ਰਹਿੰਦੇ ਹਨ। ਐਸੀ ਉਹਨਾਂ ਦੀ ਮਨ ਦੀ ਬਿਰਤੀ ਬਣ ਜਾਂਦੀ ਹੈ ਵਾਹਿਗੁਰੂ ਦੀ ਯਾਦ ਵਿੱਚ ਹਰ ਵੇਲੇ ਜੁੜੇ ਰਹਿਣਾ। ਉਹਨਾਂ ਨੇ ਸੰਸਾਰ ਨੂੰ ਮਿਥਿਆ ਜਾਣਿਆ ਹੋਇਆ ਹੈ। ਸੋ ਮੈਂ ਬੇਨਤੀ ਕਰ ਰਿਹਾ ਸੀ, ਜਗਤ ਦੀ ਰਚਨਾ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤੀ ਹੋਈ ਹੈ। ਸੰਗਤ ਵਿੱਚ ਆਉਣ ਦਾ ਵੱਡਾ ਭਾਰੀ ਲਾਭ ਹੈ ਕਿ ਤਤ ਮਿਥਿਆ ਦਾ ਵਿਵੇਚਨ ਕਰਨਾ, ਨਿਰਣਾ ਪਤਾ ਲੱਗੇਗਾ ਸੱਚ ਕੀ ਹੈ ਤੇ ਝੂਠ ਕੀ ਹੈ। ਜਿਸ ਵਸਤੂ ਨੂੰ ਅਸੀਂ ਸੱਚ ਮੰਨੀ ਬੈਠੇ ਹਾਂ, ਇਹੀ ਵੱਡਾ ਭਰਮ ਤੇ ਇਹੀ ਵੱਡਾ ਭੁਲੇਖਾ ਮਨੁੱਖ ਨੂੰ ਹੈ। ਇਸ ਮਨੁੱਖ ਦਾ ਕਲਯੁਗੀ ਮਨੁੱਖ ਦਾ ਸੁਭਾਅ ਐਸਾ ਹੈ, ਮੀਠੇ ਕੋ ਕੌੜਾ ਕਹੇ, ਕਰੂਏ ਕੋ ਮੀਠਾ, ਅਰਾਤੇ ਕੀ ਨਿੰਦਾ ਕਰੇ, ਐਸਾ ਕਲ ਮਹਿੰਡੀਠਾ ਹੈ। ਜਿਹੜੀ ਨਾਸਵੰਤ ਦੁਨੀਆ ਹੈ ਉਹਦੇ ਨਾਲ ਮੋਹ ਪਾਈ ਬੈਠਾ ਹੈ, ਜਿਹੜਾ ਸਦੀਵ ਕਾਲ ਰਹਿਣ ਵਾਲਾ ਈਸ਼ਵਰ ਹੈ ਨਾ, ਵਾਹਿਗੁਰੂ ਪਰਮੇਸ਼ਰ ਹੈ, ਉਹਦੀ ਯਾਦ ਭੁੱਲੀ ਹੋਈ ਹੈ, ਉਹਨੂੰ ਭੁਲਾਇਆ ਹੋਇਆ ਮਾਲਕ ਵਾਹਿਗੁਰੂ ਪਰਮੇਸ਼ਰ ਨੂੰ। ਜਿਹੜਾ ਝੂਠਾ ਸੰਸਾਰ ਹੈ ਉਹਦੇ ਨਾਲ ਮੋਹ ਪਾਈ ਬੈਠਾ ਹੈ। ਭਗਤ ਫਰੀਦ ਸਾਹਿਬ ਜੀ ਨੇ ਬਾਣੀ ਅੰਦਰ ਖਿਆਲ ਤਾਂ ਕਹਿਣਗੇ, ਹੇ ਪ੍ਰਾਣੀ ਵੇਖ ਖਿਆਲ ਕਰ, ਸੇਖ ਹਯਾਤੀ ਜਗ ਨਾ ਕੋਈ ਸਿਰ ਰਹਿਆ, ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ। ਜਿਨ੍ਹਾਂ ਥਾਵਾਂ ਤੇ ਅਸੀਂ ਬੈਠੇ ਹਾਂ ਨਾ, ਵੱਡੇ ਵਡੇਰੇ ਆਏ, ਅਖੀਰ ਬਹਿ ਕੇ 4 ਦਿਨ ਨੌਬਤ ਵਜਾਈ, 4 ਦਿਨ ਆਪਦੀਆਂ ਗੱਲਾਂ ਬਾਤਾਂ ਕੀਤੀਆਂ, ਸੰਸਾਰਕ ਯਾਤਰਾ ਕੀਤੀ ਤੇ ਤੁਰ ਗਏ। ਦੁਨੀਆਂ ਚ ਕਦੇ ਕੋਈ ਕਾਇਮ ਨਹੀਂ ਰਹਿ ਸਕਿਆ, ਐਸਾ ਇਹ ਦੁਨੀਆਂ ਦਾ ਮੁਸਾਫਰਖਾਨਾ ਸਾਡਾ ਰਹਿਣ ਵਸੇਰਾ ਕੁਦਰਤ ਨੇ ਬਣਾਇਆ ਹੋਇਆ ਹੈ। ਇੱਕ ਮਹਾਤਮਾ ਸੀ, ਬਾਰਿਸ਼ ਪੈਣ ਲੱਗ ਪਈ, ਉਹ ਪਿੰਡ ਚ ਭਿਖਿਆ ਮੰਗਣ ਆਏ, ਬਾਰਿਸ਼ ਪੈਣ ਲੱਗ ਪਈ, ਉਧਰੋਂ ਹਨੇਰਾ ਹੋਈ ਜਾਵੇ, ਨੰਗੇ ਉਹਨਾਂ ਦੇ ਪੈਰ ਤੇ ਉਹ ਵੀ ਚਿੱਕੜ ਨਾਲ ਲਿਬੜ ਗਏ, ਕੱਪੜੇ ਵੀ ਉਹਨਾਂ ਦੇ ਭਿੱਜ ਗਏ। ਇੱਕ ਦਲਾਨ ਜਾਂ ਖੁੱਲਾ ਸ਼ਾਹੂਕਾਰ ਦਾ ਘਰ ਵੇਖਿਆ, ਉਸ ਦਲਾਨ ਵਿੱਚ ਜਾ ਖੜੇ ਹੋਏ, ਉਹ ਸ਼ਾਹੂਕਾਰ ਦੇ ਨੌਕਰ ਨੇ ਪੋਚਾ ਪਾਚਾ ਫੇਰਿਆ ਸੀ, ਸਫਾਈ ਕੀਤੀ ਸੀ, ਮਹਾਤਮਾ ਲਿਬੜੇ ਪੈਰਾਂ ਸਣੇ ਨਾਲ ਪਾਣੀ ਨੁੱਚੜਦਾ ਕੱਪੜਿਆਂ ਵਿੱਚੋਂ ਸਾਰਾ ਪੋਚਾ ਦਾ ਖਰਾਬ ਕਰਕੇ ਰੱਖ ਦਿੱਤਾ। ਉਹ ਨੌਕਰ ਨੇ ਆ ਕਿਹਾ ਵੀ ਸੰਤ ਜੀ, ਮੈਂ ਪੋਚਾ ਦਿੱਤਾ, ਘਰ ਦੀ ਸਫਾਈ ਕੀਤੀ, ਤੁਸੀਂ ਲਾਹ ਕੇ ਡੰਡ ਖਰਾਬ ਕਰਕੇ ਰੱਖ ਦਿੱਤਾ। ਮਹਾਤਮਾ ਕਹਿਣਗੇ ਕੋਈ ਗੱਲ ਨੀ ਕਾਕਾ, ਆ ਬਾਰਿਸ਼ ਪੈਂਦੀ ਹੈ, ਜਦੋਂ ਤੱਕ ਛੱਤ ਦਾ ਸਹਾਰਾ ਜਾਂ ਤੱਕਿਆ ਹੈ ਬਾਰਿਸ਼ ਰੁਕ ਜਾਵੇਗੀ, ਆ ਬਾਰਿਸ਼ ਰੁਕ ਜਾਂਦੀ ਹੈ ਤੇ ਚਲੇ ਜਾਵਾਂਗੇ, ਅਸੀਂ ਕਿੱਥੇ ਰਹਿਣਾ ਨੀ ਬਹੁਤਾ, ਕੇਵਲ ਬਾਰਿਸ਼ ਕਰਕੇ ਹੀ ਹੈ, ਸਮਝਿਆ ਵੀ ਮੁਸਾਫਰਖਾਨਾ ਹੈ, ਸਰਾਂ ਹੈ, ਤੇ ਚਲੋ ਜਿੰਨਾ ਚਿਰ ਬਾਰਿਸ਼ ਪੈਂਦੀ ਉਹਨਾਂ ਚਿਰ ਰੁਕ ਜਾਈਏ। ਉਹ ਜਿਹੜਾ ਸੇਠ ਸੀ ਨਾ ਅੰਦਰ ਬੈਠਾ, ਉਹਨੇ ਸੁਣ ਲਈ ਕਿਤੇ ਆਵਾਜ਼, ਉਹ ਅੱਗ ਬਬੂਲਾ ਹੋਇਆ ਹੋਇਆ ਬਾਹਰ ਨੂੰ ਭੱਜਿਆ, ਉਹਨੇ ਆਖਿਆ ਸੰਤ ਜੀ ਕੋਈ ਅਕਲ ਦੀ ਗੱਲ ਕਰੋ, ਨਾਲੇ ਤਾਂ ਮੇਰਾ ਘਰ ਖਰਾਬ ਕਰ ਦਿੱਤਾ ਪੋਚਾ ਫੇਰਿਆ ਨੌਕਰ ਨੇ, ਤੇ ਨਾਲੇ ਕਹਿੰਦੇ ਉਹ ਮੁਸਾਫਰਖਾਨਾ ਸਮਝ ਕੇ ਆਏ, ਕੋਈ ਸਰਾਂ ਹੈ ਕੋਈ ਮੁਸਾਫਰਖਾਨਾ ਜਿੱਥੇ ਤੁਸੀਂ ਆ ਕੇ ਖਲੋਤੇ ਹੋ। ਸੰਤ ਜੀ ਕਹਿਣ ਲੱਗੇ ਸੇਠ ਜੀ ਗੁੱਸੇ ਨਾ ਹੋਵੋ, ਅਸੀਂ ਤੈਨੂੰ ਮੁਸਾਫਰਖਾਨਾ ਹੀ ਸਮਝ ਕੇ ਆਏ ਸਾਂ, ਵੀ ਮੁਸਾਫਰਖਾਨਾ ਹੈ, ਬਾਹਰ ਚੁੜਕ ਜਾਂਦੀ ਹੈ ਤੇ ਚਲੇ ਜਾਂਦੇ ਹੈ। ਸੇਠ ਹੋਰ ਗੁੱਸੇ ਵਿੱਚ ਆਈ ਜਾਂਦਾ ਹੈ, ਸੰਤ ਜੀ ਤੁਹਾਨੂੰ ਅੱਗੇ ਆਖਿਆ ਵੀ ਮੁਸਾਫਰਖਾਨਾ ਥੋੜੀ ਹੈ, ਇਹ ਤਾਂ ਮੇਰਾ ਘਰ ਹੈ, ਤੁਸੀਂ ਜਿਹਨੂੰ ਮੁਸਾਫਰਖਾਨਾ ਸਮਝੀ ਬੈਠੇ ਹੋ। ਉਹ ਰੱਬ ਦੇ ਪਿਆਰੇ ਮਹਾਤਮਾ ਮਹਾਂਪੁਰਸ਼ ਕਹਿਣ ਲੱਗੇ ਸਨ ਸੇਠ ਜੀ ਤੁਸੀਂ ਗੁੱਸੇ ਨਾ ਹੋਵੋ, ਦਰ ਹਕੀਕਤ ਅਸੀਂ ਇਹਨੂੰ ਮੁਸਾਫਰਖਾਨਾ ਹੀ ਸਮਝਿਆ ਸੀ, ਵੀ ਮੁਸਾਫਰਖਾਨੇ ਚ 10 ਮਿੰਟ ਸਮਾਂ ਪਾਸ ਕਰ ਲਈਏ। ਸੇਠ ਗੁੱਸੇ ਵਿੱਚ ਆਈ ਹੈ, ਮਹਾਤਮਾ ਹੋਰ ਛੇੜੀ ਜਾਂਦੇ ਨੇ, ਆਖਿਰ ਛੱਤ ਵੱਲ ਵੇਖ ਕੇ ਕਹਿਣਗੇ ਸੇਠ ਜੀ ਘਰ ਕਾਫੀ ਪੁਰਾਣਾ ਬਣਿਆ, ਜਾਪਦਾ ਤੁਸੀਂ ਬਣਾਇਆ? ਕਹਿੰਦਾ ਨਹੀਂ, ਮੇਰੇ ਦਾਦਾ ਜੀ ਨੇ ਬਣਾਇਆ ਸੀ, ਇੱਥੇ ਮੇਰੇ ਦਾਦਾ ਜੀ ਰਿਹਾ ਕਰਦੇ ਸੀ। ਕਹਿੰਦੇ ਫੇਰ? ਕਹਿੰਦੇ ਇੱਥੇ ਹੀ ਮੇਰਾ ਜਨਮ ਹੋਇਆ, ਮੈਂ ਵੀ ਇੱਥੇ ਸਾਰੀ ਜ਼ਿੰਦਗੀ ਬਸਰ ਕੀਤੀ। ਕਹਿਣਗੇ ਤੁਹਾਡੇ ਤੋਂ ਮਗਰੋਂ? ਕਹਿੰਦੇ ਮੇਰਾ ਪਰਿਵਾਰ ਹੁਣ ਇੱਥੇ ਸਾਰਾ ਸੁੱਖ ਨਾਲ ਰਹਿ ਰਿਹਾ। ਤੇ ਕਹਿੰਦੇ ਪਰਿਵਾਰ ਦੇ ਬੱਚੇ ਕਹੋ, ਉਹਨਾਂ ਦੇ ਵੀ ਹੋਣਗੇ, ਉਹਨਾਂ ਵੀ ਰਹਿਣਾ ਇੱਥੇ? ਕਹਿੰਦੇ ਹਾਂ। ਕਹਿੰਦੇ ਸੇਠ ਜੀ ਐਵੇਂ ਹੀ ਗੁੱਸੇ ਹੋਈ ਜਾਂਦੇ ਸੀ, ਗੱਲ ਤਾਂ ਉਹੀ ਤੁਸੀਂ ਕਹਿ ਰਹੇ ਸੀ ਕਿ ਉਹੀ ਅਸੀਂ ਕਹਿ ਦੱਸਾਂ, ਜਿੱਥੇ ਅੱਜ ਮੁਸਾਫਰ ਹੋਰ, ਕੱਲ ਨੂੰ ਹੋਰ, ਪਰਸੋਂ ਨੂੰ ਹੋਰ, ਉਹ ਮੁਸਾਫਰਖਾਨਾ ਨੇ ਤੇ ਹੋਰ ਹੈ ਵੀ ਕੀ? ਕਰੇ ਦਾਦਾ ਮਕਾਨ ਬਣਾਵੇ, ਕਰੇ ਪਿਓ ਵਸੇ, ਕਰੇ ਤੂੰ ਵਸੇ, ਕਰੇ ਤੇਰੇ ਪੁੱਤਰ ਕਾ ਪੋਤਰੇ ਫਿਰ ਤਿਆਰ ਬੈਠੇ ਨੇ, ਇਹਦਾ ਨਾਮ ਹੀ ਮੁਸਾਫਰਖਾਨਾ, ਜਿਹਨੂੰ ਅਸੀਂ ਅਸਥਾਈ ਘਰ ਬਣ ਕੇ ਬੈਠੇ ਹਾਂ। ਜਗਤ ਦੁਨੀਆਂ ਹੈ ਹੀ ਮੁਸਾਫਰਖਾਨੇ ਦੀ ਨਿਆਈ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਇਹ ਜਗਤ ਦੀ ਰਚਨਾ ਕੁਦਰਤ ਨੇ ਇਹੋ ਜਿਹੀ ਪੈਦਾ ਕੀਤੀ ਹੈ, ਜੋ ਸੁਪਨਾ ਅਰ ਪੇਖਣਾ ਐਸੇ ਜਗ ਕਉ ਜਾਨ। ਸੋ ਜਗਤ ਦੀ ਰਚਨਾ ਸੁਪਨੇ ਦੀ ਨੀ ਆਈ, ਤੇ ਬਾਜ਼ੀਗਰ ਦੇ ਤਮਾਸ਼ੇ ਦੀ ਨੀ ਆਈ, ਜਾਣਨਾ ਕਰੋ, ਝੂਠੀ ਹੈ, ਨਾਸਵੰਤ ਹੈ। ਸਤਿਗੁਰਾਂ ਨੇ ਤਾਂ ਸਾਨੂੰ ਸਾਵਧਾਨ ਕਰਦਿਆਂ ਬਚਨ ਕਹਿ, ਦੁਨੀਆਂ ਨਾ ਸਾ ਲਾਹੇ ਜੋ ਮਰ ਵੰਨ ਸੀ, ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਥੀ, ਵਾਹੋ ਮੇਰੇ ਸਾਹਿਬਾ ਵਾਹੋ। ਦੁਨੀਆਂ ਦੀ ਕੀ ਵਡਿਆਈ ਕਰਦੇ, ਦੁਨੀਆਂ ਦੀ ਉਸਤਤ ਕੀ ਕਰਨ ਪੈਂਦਾ ਹੈ, ਝੂਠੀ ਹੈ, ਨਾਸਵੰਤ ਹੈ। ਜੇ ਉਸਤਤ ਕਰਨੀ ਚਾਹੁੰਦਾ ਤੇ ਫਿਰ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਦੀ ਕਰਿਆ ਕਰ, ਉਸ ਵਾਹਿਗੁਰੂ ਪਰਮੇਸ਼ਰ ਦੀ ਉਸਤਤ ਵਡਿਆਈ ਕਰ, ਜਿਹੜਾ ਸਦੀਵ ਕਾਲ ਰਹਿਣ ਵਾਲਾ ਹੈ, ਸਦਾ ਵਾਸਤੇ ਕਾਇਮ ਰਹਿਣ ਵਾਲਾ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ, ਉਹਦੀ ਯਾਦ ਵਿੱਚ ਜੁੜ, ਉਹਦਾ ਭਜਨ ਕਰ, ਉਹਦੀ ਵਡਿਆਈ ਕਰ, ਉਹਦੀ ਉਸਤਤ ਕਰ, ਉਸ ਮਾਲਕ ਦੀ ਸਿਫਤ ਸਲਾਹ ਕਰ ਜਿਹੜਾ ਸਦਾ ਰਹਿਣ ਵਾਲਾ ਹੈ। ਸੋ ਐਸਾ ਖਾਲਸਾ ਜੀ ਵਿਰਾਗਮਈ ਉਪਦੇਸ਼ ਸਤਿਗੁਰੂ ਨੇ ਸਾਨੂੰ ਕਿਰਪਾ ਕਰਕੇ ਬਖਸ਼ਿਆ, ਸੰਗਤ ਵਿੱਚੋਂ ਇਹ ਤੱਤ ਮਿਥਿਆ ਦਾ ਵਿਵੇਚਨ ਕਰਨ ਦਾ ਨਿਰਣਾ ਪਤਾ ਲੱਗਦਾ ਵੀ ਸੰਸਾਰ ਤਾਂ ਮਿਥਿਆ ਹੀ ਹੈ, ਜਿਹਨੂੰ ਅਸੀਂ ਸੱਚਾ ਮੰਨੀ ਬੈਠੇ ਹਾਂ। ਗੁਸਤਾਖੀ ਮੁਆਫ ਕਰਨਾ ਕਲਯੁਗ ਦਾ ਸਮਾਂ, ਪ੍ਰਭਾਵ ਐਸਾ ਹੈ, ਜਿਹੜੀ ਵਸਤੂ ਸੱਚੀ ਹੋਵੇ ਨਾ ਮਨੁੱਖ ਉਹਦੇ ਵੱਲ ਕਦੇ ਤਵੱਜੋ ਨਹੀਂ ਦੇਵੇਗਾ, ਝੂਠੀ ਵਸਤੂ ਵੱਲ ਚੱਕ ਭੱਜਿਆ ਜਾਵੇਗਾ ਭੱਜਿਆ। ਸੱਚ ਨੂੰ ਮਨੁੱਖ ਨੇ ਕਰੇ ਪ੍ਰਵਾਨ ਨਹੀਂ ਕੀਤਾ, ਬਹੁਤ ਘੱਟ ਨੇ ਪੋਟਿਆਂ ਤੇ ਗਿਣੇ ਜਾਣ ਵਾਲੇ ਵਿਅਕਤੀ ਨੇ ਜਿਹੜੇ ਸੱਚ ਨੂੰ ਪ੍ਰਵਾਨ ਕਰਦੇ ਨੇ, ਤੇ ਨਹੀਂ ਝੂਠ ਨੂੰ ਮਨੁੱਖ ਨੇ ਝੂਠੀ ਸ਼ੋਹਰਤ, ਝੂਠੀ ਉਸਤ, ਝੂਠੀ ਵਡਿਆਈ, ਝੂਠੀ ਦੁਨੀਆਂ ਵੇਖ ਵੇਖ ਬੜਾ ਖੁਸ਼ ਹੋ ਰਿਹਾ, ਪ੍ਰਭਾਵਿਤ ਹੋ ਰਿਹਾ। ਮੌਤ ਸੱਚ ਹੈ, ਅਟਲ ਸੱਚਾਈ ਹੈ, ਮੌਤ ਨੂੰ ਕਦੇ ਮਨੁੱਖ ਨੇ ਪ੍ਰਵਾਨ ਨਹੀਂ ਕੀਤਾ, ਕਿਉਂਕਿ ਅਟਲ ਸੱਚਾਈ ਨੂੰ ਸੱਚਾਈ ਤੋਂ ਕੋਹਾਂ ਦੂਰ ਹੈ, ਸੱਚ ਮੰਨਣ ਨੂੰ ਮਨੁੱਖ ਤਿਆਰ ਨਹੀਂ। ਮੌਤ ਅਟਲ ਸੱਚਾਈ ਹੈ ਤੇ ਮੌਤ ਕਬੂਲ ਕਰਨ ਨੂੰ ਕੋਈ ਤਿਆਰ ਨਹੀਂ। ਦੁਨੀਆਂ ਅੱਜ ਵੀ ਹੈ ਨੀ ਤੇ ਕੱਲ ਵੀ ਹੈ ਨੀ, ਸਾਰਾ ਸੰਸਾਰ ਅਸੀਂ ਦੁਨੀਆਦਾਰੀ ਦੇ ਜੰਜਾਲ ਚ ਸਾਰੇ ਵਜੇ ਵੇਖੇ ਹੈ, ਜੰਜਾਲ ਦੀ ਪਕੜ ਵਿਚ ਅਸੀਂ ਆਏ ਹੋਏ ਹਾਂ, ਸੰਸਾਰ ਦੀ ਉਸਤਤ ਵਡਿਆਈ ਵਿਚ ਲੱਗੇ ਹੋਏ ਹਾਂ। ਸਚਿਆਈ ਕਬੂਲਣ ਨੂੰ ਕੋਈ ਤਿਆਰ ਨਹੀਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਗਏ ਨਾ ਭਾਈ ਮੂਲੇ ਦੇ ਕੋਲ, ਤੇ ਉਹਦੇ ਪਿੰਡ ਤੋਂ ਬਾਰ ਬਾਰ ਹਜ਼ੂਰ ਸੱਚੇ ਪਾਤਸ਼ਾਹ ਜਾ ਬੈਠੇ, ਭੇਜਿਆ ਭਾਈ ਲਾਲੋ ਇਸੇ ਤਰ੍ਹਾਂ ਭਾਈ ਮਰਦਾਨੇ ਨੂੰ, ਜਾਂ ਸੱਚ ਝੂਠ ਕੇ ਖਰੀਦ ਕੇ ਲਿਆ। ਉਹ ਟਕਾ ਲੈ ਕੇ ਗਿਆ ਤੇ ਮੂਲੇ ਖੱਤਰੀ ਦੀ ਦੁਕਾਨ ਤੇ ਜਾ ਬੈਠਾ, ਜਾ ਪੁੱਛਿਆ। ਉਸਨੇ ਦੱਸਿਆ ਵੀ ਮਰਨਾ ਸੱਚ ਹੈ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਜਿਉਣਾ ਝੂਠ ਹੈ। ਸਤਿਗੁਰਾਂ ਨੂੰ ਆ ਦੱਸਿਆ, ਹਜ਼ੂਰ ਕਹਿਣਗੇ ਲਿਖਵਾ ਕੇ ਲੈ ਕੇ ਆਏ, ਬਚਨ ਲਿਖਵਾ ਕੇ ਲੈ ਆਉਂਦੇ ਵੀ ਜਿਉਣਾ ਝੂਠ ਹੈ, ਮਰਨਾ ਸੱਚ ਹੈ। ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿਚ ਵੀ ਜ਼ਿਕਰ ਕੀਤਾ, ਜੀਵਨ ਝੂਠ ਮਰਨ ਸੱਚ ਜਾਤਾ, ਕਿਹਦਾ ਬਿਨਾਏ ਲਿਖੀ ਇਹ ਬਾਤ ਹੈ। ਭਾਈ ਮਰਦਾਨਾ ਲੈ ਕੇ ਹਜ਼ੂਰ ਕਹਿਣਗੇ ਉਹਨੂੰ ਵੀ ਲਿਆ ਜਿਹਨੇ ਤੈਨੂੰ ਲਿਖ ਕੇ ਦਿੱਤਾ ਹੈ। ਮੂਲਾ ਜਦੋਂ ਸਤਿਗੁਰਾਂ ਕੋਲ ਬੈਠਾ, ਸਤਿਗੁਰੂ ਕਹਿਣਗੇ ਤੈਨੂੰ ਪੱਕਾ ਵਿਸ਼ਵਾਸ ਹੈ ਜ਼ਿੰਦਗੀ ਝੂਠੀ ਹੈ, ਮਰਨਾ ਸੱਚ ਹੈ। ਸਤਿਗੁਰੂ ਕਹਿਣ ਬੇਨਤੀ ਕੀਤੀ, ਸਤਿਗੁਰੂ ਸੰਸਾਰ ਦਾ ਕੀ ਭਰੋਸਾ ਹੈ, ਮੌਤ ਇੱਕ ਹਰ ਬੰਦੇ ਤੇ ਕੂਕਦੀ ਹੈ ਤੇ ਇਹ ਸੱਚ ਹੈ ਵੀ ਇਹਨੇ ਆ ਹੀ ਜਾਣਾ ਹੈ, ਸਦਾ ਕੋਈ ਰਹਿ ਨਹੀਂ ਸਕਦਾ, ਜ਼ਿੰਦਗੀ ਦਾ ਭਰੋਸਾ ਹੀ ਕੋਈ ਨਹੀਂ। ਸੋ ਸਤਿਗੁਰੂ ਗਰੀਬ ਨਿਵਾਜ ਦੇ ਵੀ ਅੰਮ੍ਰਿਤ ਬਚਨ ਆਪਾਂ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਦੇ ਹਮ ਆਦਮੀ ਹਾਂ ਇੱਕ ਦਮੇ, ਮੋਲ ਤੋਂ ਮੋਤ ਨਾ ਜਾਣਾ, ਨਾਨਕ ਬਿਨ ਵੈਤੇ ਸਹਿ ਸਰੇਵ ਜਾ ਕੇ ਜੀ ਪੁਰਾਣਾ। ਸੋ ਇਹਦਾ ਨਾਮ ਹੀ ਇਸੇ ਕਰਕੇ ਰੱਖਿਆ ਸੀ ਆਦਮੀ, ਆਦਮੀ ਦਮ ਆ ਗਿਆ ਤੇ ਆਦਮੀ ਹੈ, ਜੇ ਨਾ ਦਮ ਆਇਆ ਤੇ ਮਿੱਟੀ ਦੀ ਢੇਰੀ ਆ, ਕੱਖ ਵੀ ਨਹੀਂ, ਇਸ ਕਰਕੇ ਤਾਂ ਨਾਮ ਹੀ ਆਦਮੀ ਰੱਖਿਆ ਗਿਆ। ਫਿਰ ਇਹਨੂੰ ਮਨੁੱਖ ਕਹਿੰਦੇ ਨੇ ਵੀ ਮਾਣ ਦਾ ਖਾਧਾ ਹੋਇਆ, ਹੰਕਾਰ ਵਿਚ ਇਵੇਂ ਹਰੇਵੇਂ ਵਿਚ ਰਹਿੰਦਾ, ਇਸ ਕਰਕੇ ਲੋਕਾਂ ਨੇ ਆਖਿਆ ਮਨੁੱਖ ਹੈ, ਮਾਣ ਦਾ ਖਾਧਾ ਹੋਇਆ। ਤੀਜਾ ਨਾਮ ਇਹਦਾ ਰੱਖਿਆ ਸੀ ਬੰਦਾ, ਬੰਦੇ ਦਾ ਭਾਵ ਸੀ ਬੰਦਗੀ ਤੋਂ, ਬੰਦਾ ਹੋਏ ਬੰਦਗੀ ਗਹਿ, ਬੰਦੇ ਬੰਦਗੀ ਇੱਕ ਤਿਆਰ, ਸਾਹਿਬ ਰੋਸ ਧਰੋਂ ਕੇ ਪਿਆਰ। ਹੁਣ ਬੰਦਗੀ ਵਾਲੇ ਬੱਬੇ ਵਾਲੇ ਤਾਂ ਥੋੜੇ ਨੇ, ਗੱਗੇ ਵਾਲੇ ਬਹੁਤੇ ਹੋ ਗਏ ਨੇ, ਗੰਦਗੀ ਵਾਲੇ ਉਹ ਬੱਬੇ ਅੱਖਰ ਵਾਲੇ ਤਾਂ ਘੱਟ ਰਹਿ ਗਏ ਨੇ, ਇਹਨਾਂ ਗੁਣਾਂ ਨੂੰ ਸਮਝਣ ਵਾਲੇ ਗੱਗੇ ਵਾਲੇ ਬਹੁਤੇ ਹੋ ਗਏ ਨੇ। ਸੋ ਸਤਿਗੁਰੂ ਗਰੀਬ ਨਿਵਾਜ ਕਹਿੰਦੇ ਨੇ ਐਸੀ ਇਹ ਸੰਸਾਰ ਦੀ ਰਚਨਾ ਹੈ, ਮੌਤ ਇੱਕ ਅਟਲ ਸੱਚਾਈ ਹੈ ਤੇ ਸੱਚ ਨੂੰ ਕਬੂਲ ਕਰਨ ਨੂੰ ਕੋਈ ਤਿਆਰ ਨਹੀਂ। ਜਿਸ ਮਨੁੱਖ ਨੂੰ ਮੌਤ ਯਾਦ ਹੋਵੇ ਨਾ, ਸਮਝ ਲਓ ਉਹਨੂੰ ਪਰਮਾਤਮਾ ਯਾਦ ਹੋਵੇਗਾ। ਜੇ ਸਾਨੂੰ ਮੌਤ ਯਾਦ ਹੋਵੇ ਤੇ ਅਸੀਂ ਨਹੀਂ ਸਿਆਪੇ ਦੂਜੇ ਤੀਜੇ ਲੜਾਈਆਂ ਝਗੜੇ, ਅਸੀਂ ਧਰਮ ਤੋਂ ਡੋਲੀਏ ਕਿਉਂ? ਬੜੀ ਗੁਰੂ ਕੀ ਕਿਰਪਾ ਹੋ ਜਾਵੇ ਜੇ ਕਿਸੇ ਨੂੰ ਮੌਤ ਯਾਦ ਹੋਵੇ। ਪੈਂਦੇ ਖਾਂ ਨਾ, ਪੈਂਦੇ ਖਾਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਹੈ, ਤੁਹਾਡੇ ਜਿਹੜੇ ਆ ਜਲੰਧਰ ਦਾ, ਸੋ ਅਨਾਥ ਯਤੀਮ ਸੀ, ਸਤਿਗੁਰੂ ਹਰਗੋਬਿੰਦ ਸਾਹਿਬ ਨੇ ਪਾਲਿਆ, ਜਿੰਨਾ ਦੁੱਧ ਪੀ ਲਵੇ ਨਾ ਉਨਾ ਦੁੱਧ ਪਿਆਉਣਾ, ਜਿੰਨਾ ਘਿਓ ਖਾ ਲਵੇ ਉਨਾ ਘਿਓ ਖਵਾਉਣਾ, ਫਿਰ ਇਹਦੀ ਵਰਜਿਸ਼ ਕਰਵਾਇਆ ਕਰੇ ਜ਼ੋਰ। ਸਤਿਗੁਰੂ ਵੀ ਕੁਸ਼ਤੀ ਲੜਿਆ ਕਰਨ, ਸਤਿਗੁਰਾਂ ਨਾਲ ਲੜਿਆ ਕਰੇ ਕੁਸ਼ਤੀ, ਸਤਿਗੁਰੂ ਨੂੰ ਢਾਹ ਲਿਆ ਕਰਦੇ। ਸੋ ਗਰੀਬ ਨਿਵਾਜ ਗੁਰੂ ਹਰਗੋਬਿੰਦ ਸਾਹਿਬ ਮਹਾਂਬਲੀ ਯੋਧੇ ਗਰੀਬ ਨਿਵਾਜ ਹੈ, ਏਡਾ ਤਕੜਾ ਪੈਂਦੇ ਖਾਂ ਵੀ ਦੋ ਟੱਕੇ ਸਾਨ ਗੋਕੇ ਲੜਦੇ ਹੋਣ, ਸਿੰਘਾਂ ਤੋਂ ਫੜ ਕੇ ਦੋਹਾਂ ਨੂੰ ਪਿਛਾਂ ਢਾ ਦਿੰਦਾ ਸੀ, ਏਡਾ ਬਲੀ ਸੀ। ਆ ਨਾਰੀਅਲ ਕਿੰਨਾ ਸਖ਼ਤ ਹੁੰਦਾ, ਕੂਹਣੀ ਤਿਰਾ ਕੇ ਕੂਹਣੀ ਦਬਾ ਕੇ ਭੰਨ ਦਿੰਦਾ ਸੀ, ਫਿਰ ਦਿੰਦਾ ਸੀ, ਏਡਾ ਬਲੀ ਸੀ। ਸੋ ਖਾਲਸਾ ਜੀ ਪੈਂਦੇ ਖਾਂ ਸਤਿਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਆਏ, ਬੇਨਤੀ ਕੀਤੀ, ਸਤਿਗੁਰੂ ਜੀ ਮੈਂ ਕਈਆਂ ਦਿਨਾਂ ਕਹਿਣਾ ਚਾਹੁੰਦਾ ਸਾਂ, ਡਰਦਾ ਰਹਿੰਦਾ, ਸੰਗਦਾ ਰਹਿੰਦਾ, ਸੱਚੇ ਪਾਤਸ਼ਾਹ ਤਾਂ ਮੈਨੂੰ ਨੀਂਦ ਬੜੀ ਸਤਾਉਂਦੀ ਹੈ, ਜਿੰਨਾ ਸਰੀਰ ਮੋਟਾਪੇ ਵਾਲਾ ਹੋਵੇਗਾ ਨਾ ਬਹੁਤ ਹੀ ਖੁਰਾਕ ਆਣੀ, ਫਿਰ ਸੌਣਾ ਹੀ ਹੈ ਨਾ। ਹਜ਼ੂਰ ਨੇ ਵੀ ਗੁਰਬਾਣੀ ਚ ਬਚਨ ਸਾਨੂੰ ਯਾਦ ਕਰਾਇਆ ਵੀ ਪੇਟ ਭਰਿਓ ਪਸ਼ੂ ਆ ਜਿਓ ਸੋਇਓ, ਮਨੁੱਖ ਜਨਮ ਹੈ ਹਾਰਿਓ। ਸੱਚੇ ਪਾਤਸ਼ਾਹ ਤਾਂ ਮੈਨੂੰ ਨੀਂਦ ਬੜੀ ਸਤਾਉਂਦੀ ਰਹਿੰਦੀ ਹੈ, ਤੇ ਦੂਜਾ ਸੱਚੇ ਪਾਤਸ਼ਾਹ ਮੈਨੂੰ ਵਿਸ਼ੇ ਵਿਕਾਰ ਬੜਾ ਸਤਾਉਂਦੇ ਰਹਿੰਦੇ ਨੇ, ਆਪ ਕਿਰਪਾ ਕਰੋ। ਸਤਿਗੁਰੂ ਕਹਿਣਗੇ ਪੈਂਦੇ ਖਾਂ ਕੀ ਮਾਣ ਕਰਦਾ, ਤੇਰੀ ਉਮਰ ਸੱਤਾਂ ਦਿਨਾਂ ਦੇ ਅੰਦਰ ਤੂੰ ਮਰ ਜਾਣਾ ਹੈ, ਕਾਹਦਾ ਮਾਣ ਚੁੱਕੀ ਫਿਰਦਾ? ਅੱਛਾ ਸੱਚੇ ਪਾਤਸ਼ਾਹ ਮੈਂ ਸੱਤਾਂ ਦਿਨਾਂ ਚ ਗਿਆ, ਸਤਿਗੁਰੂ ਕਹਿੰਦੇ ਸੱਤਾਂ ਦਿਨਾਂ ਚ ਮਰ ਜਾਣਾ ਹੈ, ਘਰੇ ਆਇਆ ਹਜ਼ੂਰ ਤੋਂ ਆਗਿਆ ਲੈ ਕੇ ਤੇ ਨਾ ਰੋਟੀ ਖਾਣ ਨੂੰ ਜੀ ਕਰਦਾ, ਨਾ ਕੋਈ ਪੀਣ ਨੂੰ ਜੀ ਕਰਦਾ, ਮੰਜੇ ਤੇ ਲਿਟਿਆ ਹੋਇਆ। ਘਰ ਵਾਲੀ ਬੇਗਮ ਨੇ ਪੁੱਛਿਆ ਵੀ ਕੀ ਗੱਲ ਬਣ ਗਈ ਹੈ, ਕਹਿਣ ਲੱਗਾ ਹੋਰ ਕਿਸੇ ਨੇ ਆਖਿਆ ਹੋਵੇ ਤੇ ਸ਼ਾਇਦ ਵਕਤ ਟਲ ਜਾਵੇ, ਮੀਰੀ ਪੀੜ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਨੇ ਵੀ ਸੱਤਾਂ ਦਿਨਾਂ ਦੇ ਅੰਦਰ ਅੰਦਰ ਤੂੰ ਮਰ ਜਾਣਾ, ਹੋ ਸਕਦਾ ਹੁਣੇ ਹੀ ਮਰ ਜਾ, ਕੱਲ੍ਹ ਨੂੰ ਮਰ ਜਾ, ਪਰਸੋਂ ਮਰ ਜਾ, ਨਾ ਕੋਈ ਖਾਣ ਦੀ ਨਾ ਪੀਣ ਦੀ ਨਾ ਭੋਗਣ ਦੀ ਕੋਈ ਰੁਚੀ ਨਹੀਂ। ਵਿਕਾਰ ਤਾਂ ਨੇੜੇ ਆਉਣੇ ਸੀ, ਨੀਂਦ ਵੀ ਨੇੜੇ ਨਹੀਂ ਆਉਂਦੀ। ਸੋਚਾਂ ਫਿਕਰਾਂ ਚ ਇੱਕ ਦਿਨ ਲੰਘ ਗਿਆ, ਦੂਜਾ ਦਿਨ ਲੰਘ ਗਿਆ, ਗਿਣ ਗਿਣ ਕੇ ਦਿਨ ਲੰਘਾਉਂਦਾ ਵੀ ਹੁਣ ਵੀ ਗਿਆ ਹੁਣ ਵੀ ਗਿਆ। ਉਹ ਜਦੋਂ 7 ਦਿਨ ਪੂਰੇ ਹੋ ਗਏ ਨਾ, ਅਗਲਾ ਦਿਨ ਫਿਰ ਚੜ ਪਿਆ। ਬਹੁਤਾ ਜਿਵੇਂ ਹਸਪਤਾਲ ਚੋਂ ਮਰੀਜ਼ ਨੂੰ ਛੁੱਟੀ ਮਿਲੀ ਹੁੰਦੀ ਨਾ, ਖੂੰਡੀ ਦਾ ਸਹਾਰਾ, ਸਹੀਏ ਸਹੀਏ ਸਤਿਗੁਰਾਂ ਦੇ ਦਰਬਾਰ ਵਿਚ ਆ ਗਿਆ। ਮੀਰੀ ਪੀੜ ਦੇ ਮਾਲਕ ਸਤਿਗੁਰੂ ਵੇਖ ਕੇ ਮੁਸਕਰਾਉਂਦੇ ਨੇ। ਜਦੋਂ ਆਣ ਨਮਸਕਾਰ ਕੀਤੀ, ਸਤਿਗੁਰੂ ਕਹਿਣਗੇ ਪੈਂਦੇ ਖਾਂ ਕੀ ਗੱਲ ਹੋ ਗਈ, ਬਿਮਾਰ ਹੋ ਗਿਆ ਤਾਂ ਦੱਸਿਆ ਹੀ ਨਹੀਂ, ਇੰਨਾ ਕਮਜ਼ੋਰ ਸਰੀਰ ਤੇਰਾ, ਇੰਨਾ ਬੇਕਾਰ ਜਿਹਾ ਹੋ ਗਿਆ, ਕੀ ਵਜ੍ਹਾ ਕੀ ਬਣ ਗਈ। ਸੱਚੇ ਪਾਤਸ਼ਾਹ ਤੁਸੀਂ ਮੈਨੂੰ ਕਿਹਾ ਸੀ 7 ਦਿਨ ਅੰਦਰ ਮਰ ਜਾਵੇਗਾ, ਮੈਨੂੰ ਇਹ ਦੱਸੋ ਮੈਂ ਮਰਿਆ ਕਿਉਂ ਨਹੀਂ। ਸਤਿਗੁਰੂ ਕਹਿੰਦੇ ਜਿਹੜਾ ਅਸੀਂ ਬਚਨ ਪੁੱਛਿਆ ਪਹਿਲੇ ਦੱਸ ਦੀ ਕੀ ਵਜ੍ਹਾ ਬਣ ਕੇ ਢਿੱਲਾ ਹੋ ਗਏ ਹੋ, ਬਿਮਾਰ ਹੋ ਗਏ ਹੋ, ਕੋਈ ਰੋਗ ਲੱਗ ਗਿਆ, ਕੀ ਵਜ੍ਹਾ ਹੈ, ਤੇਰਾ ਚਿਹਰਾ ਮੁਰਝਾਇਆ ਹੋਇਆ। ਉਹਨੇ ਆਖਿਆ ਮਹਾਰਾਜ ਚਿਹਰਾ ਕਿਵੇਂ ਤੰਦਰੁਸਤ ਹੋਵੇ, ਸਰੀਰ ਕਿਵੇਂ ਤੰਦਰੁਸਤ ਰਹਿ ਸਕਦਾ ਹੈ, ਤੁਸੀਂ ਕਿਹਾ ਸੀ 7 ਦਿਨ ਅੰਦਰ ਅੰਦਰ ਮਰ ਜਾਣਾ ਹੈ, ਪਰ ਮੈਨੂੰ ਇਹ ਦੱਸੋ ਮਰਿਆ ਕਿਉਂ ਨਹੀਂ। ਸਤਿਗੁਰੂ ਕਹਿਣਗੇ ਪੈ ਦੇਖਾਂ, ਇਹ ਫਿਰ ਦੱਸਦੇ ਹੈ, ਪਹਿਲਾਂ ਦੱਸ ਵੀ ਤੈਨੂੰ ਨੀਂਦ ਤੇਰੀ ਤੇ ਵਿਕਾਰਾਂ ਦਾ ਕੀ ਹਾਲ ਹੈ। ਸੱਚੇ ਪਾਤਸ਼ਾਹ ਭੋਲੀਆਂ ਗੱਲਾਂ ਕਰਦੇ ਹੋ, ਜਿੱਥੇ ਮੌਤ ਹੋਵੇ ਸਿਰ ਤੇ ਕੂਕ ਦੀ, ਪਤਾ ਹੋਵੇ ਵੀ ਹੁਣ ਵੀ ਹੈ ਨੀ, ਜਰੇਕ ਨੂੰ ਵੀ ਹੈ ਨੀ, ਉਥੇ ਵਿਕਾਰ ਤੇ ਭੁੱਖ ਤੇ ਨੀਂਦ ਨੇੜੇ ਆ ਸਕਦੀ ਹੈ। ਸਤਿਗੁਰੂ ਮੁਸਕਰਾਉਂਦੇ ਹੋਏ ਕਹਿਣਗੇ ਪੈ ਦੇਖਾਂ, ਅੱਛਾ ਠੀਕ ਹੈ, ਪਰ ਸੱਚੇ ਪਾਤਸ਼ਾਹ ਮੈਨੂੰ ਇਹ ਦੱਸੋ ਮੈਂ ਮਰਿਆ ਕਿਉਂ ਨਹੀਂ। ਤੁਸੀਂ ਕਿਹਾ ਸੀ 7 ਦਿਨ ਅੰਦਰ ਅੰਦਰ ਮਰ ਜਾਣਾ ਹੈ ਤੂੰ। ਸਤਿਗੁਰੂ ਕਹਿਣਗੇ ਹੈ ਹੀ 7 ਦਿਨ ਨੇ, ਪਰਮੇਸ਼ਰ ਨੇ ਬਣਾਏ, ਕੋਈ 8ਵਾਂ ਦਿਨ ਵੀ ਬਣਿਆ। ਸਾਰੀ ਦੁਨੀਆਂ 7 ਦਿਨਾਂ ਦੇ ਅੰਦਰ ਅੰਦਰ ਜੰਮਦੀ ਹੈ ਤੇ 7 ਦਿਨਾਂ ਦੇ ਅੰਦਰ ਅੰਦਰ ਹੀ ਮਰਦੀ ਹੈ। ਤੈਨੂੰ ਝੂਠ ਨਹੀਂ ਅਸੀਂ ਬੋਲਿਆ, ਤੈਨੂੰ ਸਮਝਾਉਣ ਵਾਸਤੇ ਕਿਹਾ ਕਿ 7 ਦਿਨਾਂ ਦੇ ਅੰਦਰ ਅੰਦਰ ਮਰਨਾ ਹੈ ਹਰੇਕ ਨੇ, ਤੇ ਤੂੰ ਵੀ 7 ਦਿਨਾਂ ਦੇ ਅੰਦਰ ਅੰਦਰ ਮਰੇਗਾ। ਪਰ ਦੱਸ ਵੀ ਵਿਕਾਰਾਂ ਦਾ ਤੇ ਨੀਂਦ ਦਲਿੱਦਰ ਦਾ ਕੀ ਹਾਲ ਹੈ। ਕਹਿਣਗੇ ਮਹਾਰਾਜ ਨੇੜੇ ਨੇੜੇ ਨਹੀਂ ਉਦੋਂ ਦੇ ਫੜਕੇ। ਸੋ ਗੁਰੂ ਕੇ ਪਿਆਰਿਓ, ਜਿਹਨੂੰ ਮੌਤ ਯਾਦ ਹੋਵੇ ਨਾ, ਉਹਦੇ ਨੇੜੇ ਨਾ ਕੋਈ ਆਲਸ, ਨਾ ਕੋਈ ਦਲਿੱਦਰ, ਨਾ ਨੀਂਦ, ਨਾ ਖਾਣ ਪੀਣ ਦੀ ਕੋਈ ਰੁਚੀ, ਉਹ ਸਾਰਾ ਦਿਨ ਮਾਲਾ ਫੇਰੇਗਾ ਤੇ ਵਾਹਿਗੁਰੂ ਦੀ ਯਾਦ ਵਿੱਚ ਜੁੜੇਗਾ। ਪਰ ਸਾਡੀ ਹੁਣ ਜ਼ਿੰਦਗੀ ਇਹ ਹੈ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ ਖਸਮ ਵਿਸਾਰ ਕੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ, ਇਹ ਸੰਸਾਰ ਦੀ ਹਾਲਤ ਹੈ। ਦੁਨੀਆਂ ਝੂਠੀ ਤੇ ਨਾਸਵੰਤ ਹੈ, ਸਦੀਵ ਕਾਲ ਰਹਿਣ ਵਾਲਾ ਇੱਕ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਹੈ। ਫਿਰ ਹੋਰ ਵੀ ਕੋਈ ਰਹਿੰਦਾ ਹੋਵੇਗਾ ਜੀ? ਹਜ਼ੂਰ ਕਹਿੰਦੇ ਹਾਂ ਭਾਈ, ਇੱਕ ਪਰਮੇਸ਼ਰ ਦਾ ਨਾਮ ਸਦਾ ਕਾਇਮ ਰਹਿੰਦਾ ਹੈ, ਇੱਕ ਵਾਹਿਗੁਰੂ ਆਪ ਸਦੀਵ ਕਾਲ ਕਾਇਮ ਰਹਿਣ ਵਾਲਾ ਹੈ, ਤੀਸਰੇ ਜਿਹੜੇ ਮਹਾਂਪੁਰਸ਼ ਪਰਮੇਸ਼ਰ ਦੇ ਪਿਆਰੇ ਹੈ ਨਾ, ਬੰਦਗੀ ਕਰਨ ਵਾਲੇ, ਉਹ ਦੁਨੀਆਂ ਤੇ ਸਦਾ ਉਹਨਾਂ ਦਾ ਨਾਮ ਕਾਇਮ ਰਹਿੰਦਾ ਹੈ। ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ, ਤਿੰਨ ਹੀ ਸੰਸਾਰ ਤੇ ਵਸਤੂਆਂ, ਇੱਕ ਗੋਬਿੰਦ ਪਰਮੇਸ਼ਰ ਤੇ ਗੋਬਿੰਦ ਦਾ ਨਾਮ ਤੇ ਨਾਮ ਜਪਣ ਵਾਲੇ ਸਾਧੂ ਦੁਨੀਆਂ ਚ ਰਹਿੰਦੇ ਹਨ। ਸਤਿਗੁਰਾਂ ਨੇ ਇਹ ਵੀ ਬਚਨ ਫਰਮਾਇਆ ਵੀ ਇੱਕ ਪਰਮੇਸ਼ਰ ਕਾਇਮ ਰਹਿੰਦਾ ਹੈ ਤੇ ਇੱਕ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਜੋ ਸੇਵਕ ਬਣ ਕੇ ਸੇਵਾ ਕਰਦੇ ਹਨ ਉਹ ਦੁਨੀਆਂ ਤੇ ਕਾਇਮ ਰਹਿੰਦੇ ਨੇ। ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੀ, ਸੇਵਕ ਦੁਨੀਆਂ ਚ ਕਾਇਮ ਰਹਿੰਦਾ ਰੱਬ ਦਾ ਪਿਆਰਾ, ਤੇ ਜਾਂ ਮੇਰਾ ਵਾਹਿਗੁਰੂ ਪਰਮੇਸ਼ਰ ਦੁਨੀਆਂ ਚ ਕਾਇਮ ਰਹਿਣ ਵਾਲਾ, ਬਾਕੀ ਨਹੀਂ। ਬਾਕੀ ਸਾਰਾ ਸੰਸਾਰ ਐਸਾ ਨਾਸਵੰਤ ਝੂਠਾ ਤੇ ਮਿਥਿਆ ਮੰਨਿਆ ਹੋਇਆ ਹੈ। ਸੋ ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਜ, ਜਦੋਂ ਅਸੀਂ ਸੰਗਤ ਵਿਚ ਆ ਕੇ ਇਹਨਾਂ ਗੱਲਾਂ ਨਿਰਣਾ ਕਰਦੇ ਹਾਂ ਤਾਂ ਗੁਰੂ ਕੀ ਸਾਰ ਸੰਗਤ ਇੱਕ ਮਾਨ ਸਰੋਵਰ ਦੀ ਨਿਆਈ ਹੈ, ਤੇ ਜਿਹੜੇ ਸੰਗਤ ਦੇ ਪ੍ਰੇਮੀ ਨੇ ਉਹ ਖਾਲਸਾ ਜੀ ਤਤਬਿਤ ਹੈ, ਉਹ ਹੰਸਾਂ ਦੀ ਨਿਆਈ, ਹੰਸਾਂ ਦੀ ਨਿਆਈ। ਤੇ ਹੰਸ ਦੀ ਖੁਰਾਕ ਕੀ ਹੈ? ਉਹ ਸੁੱਚੇ ਮੋਤੀਆਂ ਦਾ ਖਾਣਾ ਖਾਂਦਾ, ਸੁੱਚੇ ਮੋਤੀਆਂ ਦਾ। ਤੇ ਜਿਹੜੇ ਬਗਲੇ ਹੁੰਦੇ ਨੇ ਭਾਵੇਂ ਲਿਬਾਸ ਤਾਂ ਉਹਨਾਂ ਦਾ ਵੀ ਉਹੋ ਜਿਹਾ ਹੀ, ਖੰਭ ਤਾਂ ਉਹੋ ਜਿਹਾ ਹੀ ਨੇ, ਪਰ ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ। ਬਗਲਾ ਕਾਗਨੀਚ ਕੀ ਸੰਗਤ, ਸੋ ਬਗਲਾ ਜਿਹੜਾ ਸੁਭਾਅ ਨਾ ਬਗਲਾ, ਉਹ ਸਤਿਗੁਰੂ ਕਹਿੰਦੇ ਨੇ ਉਹਨਾਂ ਰਿਜਕ ਨਾ ਪਾਇਓ ਉਥੇ, ਉਹਨਾਂ ਹੋਰੋ ਖਾਣਾ। ਉਹ ਮਾਨ ਸਰੋਵਰ ਤੇ ਨਹੀਂ ਆ ਕੇ ਰਹਿ ਸਕਦੇ, ਹੰਸ ਜਿਹੜੇ ਨੇ ਮਾਨ ਸਰੋਵਰ ਤੇ ਰਹਿੰਦੇ ਹਨ, ਉਹਨਾਂ ਦਾ ਰਹਿਣਾ ਹੀ ਮਾਨ ਸਰੋਵਰ ਦਾ ਹੈ। ਤੇ ਫਿਰ ਹੰਸ ਦੀ ਜਿਹੜੀ ਚੁੰਝ ਹੁੰਦੀ ਨਾ ਖਾਲਸਾ ਜੀ, ਦੁੱਧ ਤੇ ਪਾਣੀ ਇਕੱਠਾ ਲਾ ਕੇ ਰੱਖਦੇ ਹੋ ਹੰਸ ਦੇ, ਉਹ ਹੰਸ ਜਦੋਂ ਚੁੰਝ ਪਾਉਂਦਾ ਨਾ ਦੁੱਧ ਪਾਣੀ ਵਿੱਚ, ਉਹ ਪਾਣੀ ਵੱਖਰਾ ਕਰ ਦਿੰਦਾ ਤੇ ਦੁੱਧ ਵੱਖਰਾ ਕਰਨਾ ਫੁੱਟੀਆਂ ਬਣਾ ਕੇ, ਇੰਨੀ ਉਹਦੀ ਚੁੰਝ ਵਿੱਚ ਖਟਿਆਈ ਹੁੰਦੀ ਹੈ, ਦੁੱਧ ਦੀਆਂ ਫੁੱਟੀਆਂ ਵੱਖਰੀਆਂ ਹੋ ਜਾਂਦੀਆਂ ਤੇ ਪਾਣੀ ਵੱਖਰਾ ਹੋ ਜਾਂਦਾ। ਗੁਰਸਿੱਖਾ ਜਦੋਂ ਸਤਿਗੁਰੂ ਦੀ ਸੰਗਤ ਰੂਪੀ ਮਾਨ ਸਰੋਵਰ ਚ ਆਏਗਾ ਨਾ, ਤੇ ਤਥ ਮਿਥਿਆ ਦਾ ਵਿਵੇਚਨ ਪਾਣੀ ਦੀ ਨਿਆਈ ਜਿਹੜਾ ਸੰਸਾਰ ਮਿਥਿਆ ਭਾਸੇਗਾ ਤੇ ਜਿਹੜਾ ਫੁੱਟੀਆਂ ਦੁੱਧ ਦੀ ਨਿਆਈ ਜਿਹੜਾ ਸੱਤ ਵਸਤੂ ਹੈ ਨਾ ਪਰਮੇਸ਼ਰ ਦਾ ਨਾਮ ਉਹ ਤੈਨੂੰ ਸੱਚ ਪ੍ਰਤੀਤ ਹੋਣ ਲੱਗ ਜਾਵੇਗਾ ਕਿ ਐਸਾ ਮਾਨ ਸਰੋਵਰ ਗੁਰੂ ਕੀ ਸਾਧ ਸੰਗਤ ਹੈ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗਾ ਹੈ ਨਹੀਂ ਦੂਰੇ ਐਸੀ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੋਵੇਗੀ ਸੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਕੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਉਸ ਪਰਮੇਸ਼ਰ ਦੀ ਵਡਿਆਈ ਜਿਹੜੀ ਖਾਲਸਾ ਜੀ ਵਡਿਆਈ ਉਹ ਕਰੇ ਕਹੀ ਨਹੀਂ ਜਾ ਸਕਦੇ ਕਿੱਡਾ ਕੁ ਵੱਡਾ ਵਾਹਿਗੁਰੂ ਪਰਮੇਸ਼ਰ ਜਿਹਵਾ ਏਕ ਕਵਨ ਗੁਣ ਕਹੀ ਹੈ ਸਾਡੀ ਜ਼ੁਬਾਨ ਇੱਕ ਹੈ ਹੇ ਮਾਲਕ ਤੇਰਾ ਕਿਹੜਾ ਕਿਹੜਾ ਗੁਣ ਵਰਣਨ ਕਰਕੇ ਦੱਸੀਏ ਤੇਰੇ ਗੁਣਾਂ ਦਾ ਵਰਣਨ ਨਹੀਂ ਕਰੇ ਹੋ ਸਕਦਾ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਣਨਾ ਸਾਕੋ ਤੂੰ ਠਾਕਰੀ ਊਚ ਭਗਵਾਨਾ ਐਸਾ ਮੇਰਾ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਉਸ ਦੀ ਵਡਿਆਈ ਉਸ ਸਤਿਗੁਰੂ ਅਰਜਨ ਸਾਹਿਬ ਜੀ ਕਰਨ ਦੀ ਜੁਗਤ ਕਿਰਪਾ ਕਰਕੇ ਫਰਮਾਉਂਦੇ ਹਨ
ਸ੍ਰੀ ਮਹਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ
ਧਨਾਸਰੀ ਰਾਗ ਵਿਚ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਸਾਹਿਬ ਜੀ ਕਿਰਪਾ ਕਰ ਰਹੇ ਹਨ ਹੇ ਵਾਹਿਗੁਰੂ ਪਰਮੇਸ਼ਰ ਜੀ ਤੁਮ ਦਾਤੇ ਠਾਕੁਰ ਪ੍ਰਤਪਾਲਕ ਤੁਸੀਂ ਦਾਤਾਂ ਨੂੰ ਦੇਣ ਵਾਲੇ ਦਾਤੇ ਪਰਮੇਸ਼ਰ ਨਿਰੰਕਾਰ ਹੋ ਠਾਕੁਰ ਉਤਪਤੀ ਪਾਲਣਾ ਤੇ ਲੈਤਾ ਕਰਨ ਵਾਲੇ ਤੁਸੀਂ ਹੋ ਸਭ ਜੀਵਾਂ ਨੂੰ ਪੈਦਾ ਕਰਦੇ ਹੋ ਫਿਰ ਉਹਨਾਂ ਦੀ ਪਰਵਿਚ ਪਾਲਣਾ ਕਰਦੇ ਹੋ ਸਮੇਂ ਸਿਰ ਸਾਰੇ ਜੀਵਾਂ ਦਾ ਸੰਹਾਰ ਕਰਦੇ ਹੋ ਉਤਪਤੀ ਪਾਲਣਾ ਤੇ ਲੈਤਾ ਕਰਨ ਵਾਲੇ ਠਾਕੁਰ ਪਰਮੇਸ਼ਰ ਹੋ ਤੇ ਸਾਰੇ ਜੀਵਾਂ ਨੂੰ ਪੈਦਾ ਕਰਕੇ ਫਿਰ ਉਹਨਾਂ ਦੇ ਪ੍ਰਤੀ ਤਾਂ ਹੀ ਪਾਲਕ ਪਾਲਣਾ ਕਰਦੇ ਹੋ ਸਭ ਦੀ ਪਰਵਿਚ ਪਾਲਣਾ ਮਾਲਕ ਤੁਸੀਂ ਕਰਦੇ ਹੋ ਸਾਰਿਆਂ ਤੇ ਆਪ ਰਹਿਮਤ ਕਰਦੇ ਹੋ ਭਾਈ ਗੁਰਦਾਸ ਸਾਹਿਬ ਜੀ ਜਦੋਂ ਕਾਸ਼ੀਪੁਰੀ ਚੋਂ ਪ੍ਰਚਾਰ ਵਾਸਤੇ ਗਏ ਹੋਏ ਸੀ 1638 ਬਿਕਰਮੀ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਜੋਤੀ ਜੋਰ ਸਮਾ ਗਿਆ 1638 ਵਿਚ ਭਾਈ ਗੁਰਦਾਸ ਸਾਹਿਬ ਉਸ ਵੇਲੇ ਅੰਮ੍ਰਿਤਸਰ ਸਾਹਿਬ ਗੋਇੰਦਵਾਲ ਸਾਹਿਬ ਨਹੀਂ ਸਨ ਜਦੋਂ ਸੰਗਤ ਨਾਲ ਵਾਪਸ ਮੁੜ ਕੇ ਆਏ ਧੰਨ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਸਾਹਿਬ ਸੰਗਤਾਂ ਦੀ ਕਲਿਆਣ ਕਰ ਰਹੇ ਸਨ ਲੰਗਰ ਦੀ ਹਾਲਤ ਬੜੀ ਮਸਤਾਨੀ ਕਿਉਂਕਿ ਜਿੰਨੀਆਂ ਕਾਰ ਭੇਟਾਵਾਂ ਸੰਗਤ ਲੈ ਕੇ ਆਉਂਦੀ ਉਹ ਬਾਬਾ ਪਿਰਥੀ ਚੰਦ ਜੀ ਰਸਤੇ ਵਿਚ ਹੀ ਖਲੋਂਦੇ ਲਾਹੌਰ ਵੱਲੋਂ ਜਿਹੜਾ ਰਸਤੇ ਵੀ ਆਉਂਦੇ ਨੇ ਆਪਣੇ ਚੇਲੇ ਬਾਲੇ ਜਿਹੜੇ ਮਸੰਦ ਸੀ ਖਿਲਾਰੇ ਹੋਏ ਉਹ ਸਿੰਘਾਂ ਦੀਆਂ ਪ੍ਰੇਮ ਭੇਟਾਵਾਂ ਲੈ ਲਿਆ ਕਰਨ ਲੰਗਰ ਗੁਰੂ ਕੇ ਵੱਲ ਭੇਜ ਦਿਆ ਕਰਨਾ ਹੈ ਆਖਿਰਕਾਰ ਲੰਗਰ ਦੀ ਹਾਲਤ ਇਹੋ ਜਿਹੀ ਹੋ ਗਈ ਵੀ ਸਤਿਗੁਰੂ ਜੀ ਵੀ ਆਪੇ ਜਪੋ ਆਪਣਾ ਜਪ ਚ ਲਿਵਲੀਨ ਰਿਹਾ ਕਰਦੇ ਬਹੁਤੇ ਦਿਨ ਫਾਕੇ ਵੀ ਕੱਟਣੇ ਪੈਂਦੇ ਭਾਈ ਗੁਰਦਾਸ ਸਾਹਿਬ ਜੀ ਆਏ ਸੰਗਤ ਚ ਬੈਠ ਕੇ ਲੰਗਰ ਛਕਣ ਵਾਸਤੇ ਬੈਠੇ ਲੰਗਰ ਬੜਾ ਮਸਤਾਨਾ ਵੇਖਿਆ ਸਤਿਗੁਰਾਂ ਨੂੰ ਬੇਨਤੀ ਕੀਤੀ ਮਹਾਰਾਜ ਕੀ ਗੱਲ ਹੋ ਗਈ ਇੰਨੀਆਂ ਰਹਿਮਤਾਂ ਬਖਸ਼ਾਂ ਹੁੰਦੀਆਂ ਸੀ ਗੁਰੂ ਰਾਮਦਾਸ ਪਿਤਾ ਜੀ ਵੇਲੇ ਤੁਹਾਡੇ ਪਿਤਾ ਜੀ ਵੇਲੇ ਹੁਣ ਕੀ ਬਣ ਗਿਆ ਸਤਿਗੁਰੂ ਕਹਿਣ ਲੱਗੇ ਅੰਦਰ ਬੈਠੇ ਨੇ ਤੁਹਾਡੇ ਭੈਣ ਜੀ ਭਾਈ ਗੁਰਦਾਸ ਸਾਹਿਬ ਜੀ ਦੇ ਭੈਣ ਜੀ ਲੱਗਦੇ ਸੀ ਮਾਤਾ ਭਾਨੀ ਜੀ ਗੁਰੂ ਅਰਜਨ ਸਾਹਿਬ ਦੇ ਮਾਤਾ ਜੀ ਆਪ ਜੀ ਨੂੰ ਯਾਦ ਹੋਵੇ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਭਤੀਜੇ ਸੀ ਭਾਈ ਗੁਰਦਾਸ ਭਾਈ ਈਸ਼ਰਦਾਸ ਜੀ ਸੀ ਗੁਰੂ ਅਮਰਦਾਸ ਜੀ ਦੇ ਭਰਾਤਾ ਉਹਨਾਂ ਦੇ ਸਪੁੱਤਰ ਸੀ ਭਾਈ ਗੁਰਦਾਸ ਸਾਹਿਬ ਸਤਿਗੁਰੂ ਕਹਿਣਗੇ ਆਪਣੇ ਭੈਣ ਜੀ ਨੂੰ ਜਾ ਕੇ ਪੁੱਛ ਕੇ ਆਓ ਉਹ ਜਦੋਂ ਅੰਦਰ ਗਏ ਜਾ ਕੇ ਪੁੱਛਿਆ ਬੀਬੀ ਭਾਨੀ ਨੇ ਸਾਰੀ ਵਿਥਿਆ ਸੁਣਾਈ ਕਿ ਸਤਿਗੁਰੂ ਅਰਜਨ ਸਾਹਿਬ ਆਪਣੇ ਰੰਗ ਵਿਚ ਰਹਿੰਦੇ ਨੇ ਵੱਡਾ ਜਿਹੜਾ ਲੜਕਾ ਪੁੱਤਰ ਹੈ ਉਹ ਈਰਖਾ ਵਸ ਹੋ ਕੇ ਇਉਂ ਕਰਦਾ ਹੈ ਭਾਈ ਸਾਹਿਬ ਜੀ ਨੇ ਭਾਈ ਬੁੱਢਾ ਸਾਹਿਬ ਜੀ ਹੋਰ ਸਿੱਖਾਂ ਨੂੰ ਨਾਲ ਲੈ ਲਿਆ ਤੇ ਜਿਹੜੇ ਰਸਤੇ ਸੰਗਤ ਵਾਲੇ ਆਉਂਦੇ ਸੀ ਨਾ ਲਾਹੌਰ ਵੱਲੋਂ ਸੰਗਤਾਂ ਦੀ ਆਵਾਜਾਈ ਦੇ ਉਹਨਾਂ ਰਸਤਿਆਂ ਚ ਆਪਣੇ ਸਿੱਖ ਜਾ ਬਿਠਾਏ ਭਰਮ ਭੁਲੇਖਾ ਦੂਰ ਕਰਨ ਵਾਸਤੇ ਵੀ ਗੁਰੂ ਕੀ ਸੰਗਤ ਜੀ ਆਓ ਅਸਲ ਤਾਂ ਗੁਰਤਾ ਗੱਦੀ ਦੇ ਮਾਲਕ ਧੰਨ ਗੁਰੂ ਅਰਜਨ ਸਾਹਿਬ ਹਨ ਇਹ ਪਿਰਥੀ ਚੰਦ ਮੀਣਾ ਇਹ ਕੁਝ ਯਤਨ ਕਰਦਾ ਹੈ ਉਹ ਸੰਗਤ ਦਾ ਭੁਲੇਖਾ ਦੂਰ ਕਰਨ ਵਾਸਤੇ ਭਾਈ ਸਾਹਿਬ ਜੀ ਨੇ ਯਤਨ ਕੀਤਾ ਸਤਿਗੁਰੂ ਅਰਜਨ ਸਾਹਿਬ ਨੂੰ ਪਤਾ ਲੱਗਾ ਵੀ ਭਾਈ ਗੁਰਦਾਸ ਸਾਹਿਬ ਜੀ ਇਉਂ ਕਰਨ ਲੱਗ ਪਏ ਨੇ ਉਨ੍ਹਾਂ ਨੇ ਆਪਣੇ ਕੋਲ ਬੁਲਾ ਲਿਆ ਕਿ ਭਾਈ ਸਾਹਿਬ ਜੀ ਆਓ ਮੁੜ ਕੇ ਸਤਿਗੁਰਾਂ ਦਾ ਬਚਨ ਮੰਨ ਕੇ ਹਜ਼ੂਰ ਦੇ ਪਾਸ ਆਏ ਉਸ ਵੇਲੇ ਸਤਿਗੁਰਾਂ ਨੇ ਸਨਮੁਖ ਬਿਠਾ ਕਰਕੇ ਜਿਹੜਾ ਰਹਿ ਰਾਸ ਵਿਚ ਗੂਜਰੀ ਰਾਗ ਦਾ ਸ਼ਬਦ ਪੜ੍ਹਦੇ ਹਨ ਹਜ਼ੂਰ ਨੇ ਉਸ ਸਮੇਂ ਭਾਈ ਗੁਰਦਾਸ ਸਾਹਿਬ ਨੂੰ ਸੰਬੋਧਨ ਕਰਦਿਆਂ ਬਚਨ ਫਰਮਾਏ ਕਾਹੇ ਰੇ ਮਨ ਚਿਤ ਵਹੇ ਉਦਮ ਜਾਇਆ ਹਰ ਹਰ ਜੀਓ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਂ ਕਾ ਰਿਜਕ ਆਗੈ ਕਰ ਧਰਿਆ ਜਿਸ ਮਾਲਕ ਨੇ ਜੀਵ ਪੈਦਾ ਕੀਤੇ ਨਾ ਭਾਈ ਗੁਰਦਾਸ, ਉਹਨਾਂ ਤਾਂ ਕੀੜੇ ਪੱਥਰਾਂ ਵਿਚ ਪੈਦਾ ਕਰਕੇ ਉਹਨਾਂ ਦੇ ਰਿਜਕ ਦਾ ਵੀ ਪ੍ਰਬੰਧ ਕੀਤਾ ਹੋਇਆ, ਉਹਨਾਂ ਦੀ ਰੋਜੀ ਰੋਟੀ ਦਾ ਪ੍ਰਬੰਧ ਵੀ ਮਾਲਕ ਨੂੰ ਫਿਕਰ ਹੈ, ਤੂੰ ਕੋਈ ਚਿੰਤਾ ਨਾ ਕਰ। ਭਾਈ ਗੁਰਦਾਸ ਨੂੰ ਸਤਿਗੁਰੂ ਸੰਬੋਧਨ ਹੋ ਰਿਹਾ ਸੀ, ਉਧਰੋਂ ਖਾਲਸਾ ਜੀ ਕਸ਼ਮੀਰ ਦੇ ਇਲਾਕੇ ਚੋਂ ਗੁਰੂ ਕਾ ਸਿੰਘ ਭਾਈ ਮਾਧੋ ਜੀ ਉਹ ਸਾਥੀਆਂ ਸਮੇਤ ਸੰਗਤ ਲੈ ਕੇ ਸਤਿਗੁਰੂ ਸਾਹਿਬ ਦੇ ਚਰਨਾਂ ਤੇ ਆਣ ਨਮਸਕਾਰ ਕੀਤੇ। ਭਾਈ ਮਾਧੋ ਜੀ ਦਾ ਇਕ ਸਿੱਖ ਹੁੰਦਾ ਸੀ ਜਿਹਨੂੰ ਸਾਖੀ ਲੰਮੀ ਹੈ, ਉਹਨੂੰ ਸੂਲੀ ਤੇ ਚੜਾਉਣ ਦਾ ਬਾਦਸ਼ਾਹ ਨੇ ਹੁਕਮ ਕੀਤਾ ਸੀ। ਜਦੋਂ ਸੂਲੀ ਤੇ ਚੜਾਇਆ, ਲੱਕੜ ਦੀ ਸੂਲੀ ਸੀ, ਉਹਦੇ ਚ ਲਗਰਾਂ ਉਹ ਫੁੱਟ ਪਈ, ਲਗਰਾਂ ਫੁੱਟ ਪਈਆਂ ਤੇ ਸੂਲੀ ਕੋਈ ਨੁਕਸਾਨ ਨਾ ਕਰ ਸਕੇ। ਭਾਈ ਜਦੋਂ ਗੁਰੂ ਕੇ ਚਰਨਾਂ ਚ ਭਾਈ ਮਾਧੋ ਜੀ ਆਏ, ਭਾਈ ਗੁਰਦਾਸ ਸਾਹਿਬ ਨੂੰ ਸਤਿਗੁਰੂ ਜੀ ਉਪਦੇਸ਼ ਦੇਣ ਲੱਗੇ ਸੀ, ਪਹਿਲੀਆਂ ਦੋ ਤੁਕਾਂ ਫਰਮਾਈਆਂ। ਭਾਈ ਮਾਧੋ ਜੀ ਨੇ ਆਣ ਮੱਥਾ ਟੇਕਿਆ, ਹਜ਼ੂਰ ਕਹਿਣ ਲੱਗੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਸੁੱਕੀ ਲੱਕੜ ਵੀ ਹਰੀ ਹੋ ਜਾਂਦੀ। ਭਾਈ ਮਾਧੋ ਤੇਰੀ ਸੰਗਤ ਕਰਨ ਵਾਲੇ ਪ੍ਰੇਮੀਆਂ ਦੀ ਰੱਖਿਆ ਪਰਮੇਸ਼ਰ ਕਰਦਾ ਹੈ। ਇਹਨੂੰ ਕਹੀਦਾ ਕੜਾਹਿਆ ਅਲੰਕਾਰ, ਕੜਾਹਿਆ ਅਲੰਕਾਰ। ਜਿਵੇਂ ਕੋਈ ਮਿਸਤਰੀ ਕੜਾਹਿਆ ਬਣਾਉਂਦਾ ਹੋਵੇ ਨਾ, ਵੱਡਾ ਕੰਮ ਕੋਈ ਕਰਦਾ ਹੋਵੇ ਕਿਸੇ ਜ਼ਿਮੀਂਦਾਰ ਦਾ, ਤੇ ਉਹ ਲੰਮਾ ਚੌੜਾ ਕੰਮ ਹੁੰਦਾ ਤੇ ਵਿਚੋਂ ਕੋਈ ਚਲਾ ਜਾਂਦਾ, ਮੈਨੂੰ ਆ ਸੂਈ ਤਿੱਖੀ ਕਰਦੇ, ਮੈਨੂੰ ਆ ਰੰਬਾ ਚੰਡ ਦੇ, ਮੇਰੀ ਉਦਾਤਰੀ ਸਵਾਰ ਦੇ, ਉਹ ਵਿਚੋਂ ਕੰਮ ਛੱਡ ਕੇ ਉਹਦੀਆਂ ਦੋ ਸੱਟਾਂ ਮਾਰ ਕੇ ਉਹ ਰੰਬਾ ਚੰਡ ਦਿੰਦਾ, ਦਾਤਰੀ ਦੇ ਦੰਦੇ ਕੱਢ ਦਿੰਦਾ, ਸੂਈ ਤਿੱਖੀ ਕਰ ਦਿੰਦਾ ਤੇ ਫਿਰ ਉਸ ਕੰਮ ਨੂੰ ਲੱਗ ਜਾਂਦਾ ਹੈ। ਇਹਨੂੰ ਕੜਾਹਿਆ ਅਲੰਕਾਰ ਕਿਹਾ ਜਾਂਦਾ ਹੈ। ਸਤਿਗੁਰੂ ਅਰਜਨ ਸਾਹਿਬ ਜੀ ਉਪਦੇਸ਼ ਦੇ ਰਹੇ ਸੀ ਭਾਈ ਗੁਰਦਾਸ ਸਾਹਿਬ ਨੂੰ, ਵਿੱਚ ਆ ਗਏ ਭਾਈ ਮਾਧੋ ਜੀ, ਦੋ ਤੁਕਾਂ ਦਾ ਉਪਦੇਸ਼ ਸਤਿਗੁਰੂ ਅਰਜਨ ਸਾਹਿਬ ਨੇ ਭਾਈ ਮਾਧੋ ਨੂੰ ਸੰਬੋਧਨ ਕਰਦਿਆਂ ਦਿੱਤਾ ਹੈ। ਤੇ ਫਿਰ ਭਾਈ ਗੁਰਦਾਸ ਸਾਹਿਬ ਨੂੰ ਹਜ਼ੂਰ ਕਹਿਣ ਲੱਗ ਪਏ, ਭਾਈ ਸਾਹਿਬ ਜੀ, ਜਨਨ ਪਿਤਾ ਲੋਕ ਸੁੱਤ ਬਨਤਾ, ਕੋਈ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਾਉ ਕਰਿਆ, ਊਡੇ ਊਡ ਆਵੇ ਸੈ ਕੋਸਾ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਕੂੰਜਾਂ ਦੇ ਬੱਚਿਆਂ ਨੂੰ ਭਲਾ ਕੌਣ ਖਿਡਾਵੇ ਖਿਡਾਉਂਦੇ ਨੇ, ਉਹ ਕੂੰਜਾਂ ਦੇ ਸਿਮਰਨ ਵਿਚ ਹੀ ਪਰਮੇਸ਼ਰ ਨੇ ਇਹ ਸ਼ਕਤੀ ਭਰੀ ਹੋਈ ਹੈ। ਕੂੰਜ ਆਪਣੇ ਅੰਡੇ ਦੇ ਆਉਂਦੀ ਹੈ, ਪਹਾੜਾਂ ਵਿਚ ਆਪ ਬਰਾਨੀ ਇਲਾਕੇ ਵਿਚ ਆ ਜਾਂਦੀਆਂ ਨੇ ਚੋਗੇ ਚੁਗਣ ਵਾਸਤੇ, ਲੇਕਿਨ ਕੂੰਜ ਸਿਮਰਨ ਕਰਦੀ ਰਹਿੰਦੀ ਹੈ। ਸਿਮਰਨ ਦੁਆਰਾ ਅੰਡਾ ਜਿਹੜਾ ਬੱਚਾ ਪੱਕਦਾ ਤੇ ਉਹ ਆਪਣੀ ਮਾਂ ਡਾਰ ਵਿਚ ਆਣ ਮਿਲਦਾ। ਸੋ ਸਤਿਗੁਰੂ ਨੇ ਗੁਰਬਾਣੀ ਚ ਖਿਆਲ ਦਿੱਤਾ ਵੀ ਊਡੇ ਊਡ ਆਵੇ ਸੈ ਕੋਸਾ, ਤਿਸ ਪਾਸ਼ਾ ਬਚਰੇ ਸ਼ਰਿਆ, ਤਿੰਨ ਕਵਣ ਖਲਾਵੇ ਕਵਣ ਚੁਗਾਵੇ, ਮਨ ਮਹਿ ਸਿਮਰਨ ਕਰਿਆ। ਜਿਹੜਾ ਕੱਛੂ ਕੁੰਮਾ ਹੁੰਦਾ ਨਾ, ਕੱਛੂ ਕੁੰਮਾ, ਉਹ ਕੱਛੂ ਕੁੰਮੇ ਦੇ ਘਰ ਵਾਲੀ ਕਛੋਰੀ ਜਿਹੜੀ ਕੱਛੂ ਕੁੰਮੀ, ਉਹ ਬਰੇਤੀ ਤੇ ਆ ਕੇ ਅੰਡਾ ਦੇ ਦਿੰਦੀ ਹੈ, ਆਪ ਪਾਣੀ ਵਿਚ ਚਲੀ ਜਾਂਦੀ ਹੈ। ਉਹਦੇ ਕੱਛੂ ਕੁੰਮੇ ਦੇ ਧਿਆਨ ਵਿਚ ਵਾਹਿਗੁਰੂ ਨੇ ਸ਼ਕਤੀ ਭਰੀ ਹੋਈ ਹੈ, ਉਹ ਧਿਆਨ ਰੱਖਦੀ ਹੈ। ਜਿਹੜਾ ਧਿਆਨ ਵਿਸਰ ਜਾਵੇ ਤੇ ਅੰਡਾ ਗਲ ਸੜ ਜਾਵੇ। ਧਿਆਨ ਵਿਚ ਕੁਦਰਤ ਨੇ ਸ਼ਕਤੀ ਭਰੀ ਹੈ ਤੇ ਉਹ ਧਿਆਨ ਦੇ ਕਾਰਨ ਕਰਕੇ ਉਹ ਅੰਡਾ ਪੱਕਦਾ ਤੇ ਕੱਛੂ ਕੁੰਮਾ ਵਿਚ ਬੱਚਾ ਨਿਕਲ ਕੇ ਰਿੜ ਰਿੜ ਕੇ ਪਾਣੀ ਵਿਚ ਆਪਣੀ ਮਾਂ ਨੂੰ ਜਾ ਮਿਲਦਾ ਹੈ। ਭਾਈ ਗੁਰਦਾਸ ਸਾਹਿਬ ਨੂੰ ਜਿਨ੍ਹਾਂ ਨੇ ਪੜ੍ਹਿਆ ਨਾ, ਉਨ੍ਹਾਂ ਨੇ ਜ਼ਰੂਰ ਇਹ ਬਚਨ ਪੜ੍ਹੇ ਹੋਣਗੇ ਵੀ ਕੱਛੂ ਆਂਡਾ ਧਿਆਨ ਧਾਰ ਕਰ ਪਰਪੱਕ ਨਦੀ ਵਿਚ ਆਣਾ। ਇਹ ਵਾਹਿਗੁਰੂ ਦੇ ਸ਼ਕਤੀਆਂ ਬਣਾਈਆਂ ਹੋਈਆਂ ਨੇ। ਸੋ ਐਸਾ ਮੇਰਾ ਵਾਹਿਗੁਰੂ ਪਰਮੇਸ਼ਰ ਹੈ, ਹੇ ਸੱਚੇ ਪਾਤਸ਼ਾਹ, ਜਿਹਵਾ ਏਕ ਕਵਨ ਗੁਣ ਕਹੀਏ, ਇਕ ਜ਼ਬਾਨ ਨਾਲ ਕਿਹੜਾ ਗੁਣ ਦੱਸੀਏ। ਤੁਸੀਂ ਸਭ ਨੂੰ ਦਾਤਾਂ ਦੇਣ ਵਾਲੇ ਹੋ, ਸਭ ਦੀ ਪਰਵਿਸ਼ ਪਾਲਣਾ ਕਰਨ ਵਾਲੇ, ਉਤਪਤੀ ਲੈਦਾ ਕਰਨ ਵਾਲੇ ਹੋ, ਤੇ ਸਭ ਦੇ ਪ੍ਰਤੀ ਤਾਂ ਹੀ ਸੱਚੇ ਪਾਤਸ਼ਾਹ ਪਾਲਣਾ ਕਰਦੇ ਹੋ ਜੀ, ਸਭ ਦੇ ਪ੍ਰਤਪਾਲਕ
ਹੋ
ਸੱਚੇ ਪਾਤਸ਼ਾਹ। ਤੁਸੀਂ ਨਾਇਕ ਨਵੀਨਤਮ ਰੂਪ ਵਾਲੇ ਸਾਡੇ ਖਸਮ ਸਾਰੀ ਹੋ। ਬਾਕੀ ਜਿੰਨੇ ਖਸਮ ਨੇ ਨਾ, ਗੁਸਤਾਖੀ ਮੁਆਫ ਕਰਿਓ ਜੇ, ਉਹ ਵਿੱਚੇ ਹੀ ਤਲਾਕ ਹੋ ਜਾਂਦੇ ਆ, ਵਿੱਚੇ ਛੱਡ ਛੜਈਏ ਹੋ ਜਾਂਦੇ ਆ, ਖਸਮ ਵੈਸੇ ਚੜਾਈ ਕਰ ਜਾਂਦੇ ਨੇ, ਬੀਬੀਆਂ ਨੂੰ ਨਡੇਪੇ ਵੀ ਕੱਟਣੇ ਪੈਂਦੇ ਨੇ। ਪਰ ਮੇਰਾ ਵਾਹਿਗੁਰੂ ਪਰਮੇਸ਼ਰ ਐਸਾ ਖਸਮ ਹੈ ਜਿਹੜਾ ਖਾਲਸਾ ਜੀ ਨਾਇਕ ਨਵੀਨਤਮ ਰੂਪ ਵਾਲਾ ਸਦਾ ਨਵਾਂ ਰਹਿੰਦਾ ਹੈ। ਨਾ ਤਾਂ ਕਦੇ ਬਾਲ ਅਵਸਥਾ ਸੀ ਉਹਦੀ, ਨਾ ਕਦੇ ਬੁਢੇਪਾ ਉਹਦੇ ਤੇ ਆਉਣਾ ਹੈ, ਨਾ ਉਹਨੂੰ ਦਾੜੀ ਕਾਲੀ ਕਰਨ ਦੀ ਲੋੜ ਨਹੀਂ ਪੈਂਦੀ ਉਹਨੂੰ ਵੀ ਦੁਨੀਆਂ ਨੂੰ ਭੁਲੇਖਾ ਪਾਵੇ ਪਿਆ ਜੇ ਮੈਂ ਜਵਾਨ ਹਾਂ ਜਾਂ ਘਰਦਿਆਂ ਨੂੰ ਭੁਲੇਖਾ ਪਾਵੇ, ਨਾ ਉਹ ਬਾਲਕ ਸੀ ਤੇ ਨਾ ਉਹ ਕਦੇ ਬੁੱਢਾ ਹੋਵੇਗਾ। ਇੱਕ ਇਹੋ ਜਿਹਾ ਜੀ ਹਜ਼ੂਰ ਕਹਿੰਦੇ, ਨਾ ਉਹ ਬਾਲਾ ਨਾ ਉਹ ਬੁੱਢਾ, ਨਾ ਅੱਲਾ ਨਾ ਉਸ ਦੁੱਖ ਨਹੀਂ ਜਮ ਜਾਲਾ। ਫਿਰ ਹੈ ਕਿਹੋ ਜਿਹਾ ਹਜ਼ੂਰ ਕਹਿੰਦੇ, ਸਾਹਿਬ ਮੇਰਾ ਨੀਤ ਨਵਾਂ, ਨਿਤ ਨਵੇਂ ਤੋਂ ਨਵਾਂ ਮੇਰਾ ਸਾਹਿਬ ਮਾਲਕ। ਭਗਤ ਹਰੀਰ ਸਾਹਿਬ ਜੀ ਕਹਿੰਦੇ, ਕੀ ਹੋਇਆ ਤੂੰ ਬੁੱਢਾ ਹੋ ਗਿਆ, ਪਰ ਜਿਹਦੀ ਤੂੰ ਬੰਦਗੀ ਕਰਨੀ ਹੈ ਕਰੇ, ਉਹ ਬੁੱਢਾ ਹੋਣ ਵਾਲਾ ਹੈ। ਜੇ ਤੂੰ ਕੇਸਾਂ ਕਾਲੇ ਕੇਸਾਂ ਵਾਲੇ ਦੀ ਯਾਦ ਕੀਤਾ, ਧੌਲਿਆਂ ਵੇਲੇ ਯਾਦ ਕਰ ਲਾ, ਉਹ ਪਰਮੇਸ਼ਰ ਤਾਂ ਅੱਜ ਵੀ ਜਿਉਂਦਾ ਤੇ ਉਹ ਨੌਜਵਾਨ ਹੈ, ਤੇਰੀ ਅੱਜ ਵੀ ਸਹਾਇਤਾ ਕਰਨ ਨੂੰ ਸਮਰੱਥ ਹੈ। ਭਗਤ ਜੀ ਦੇ ਪਵਿੱਤਰ ਸਲੋਕਾਂ ਚ ਵਚਨ ਹੈ, ਫਰੀਦਾ ਕਾਲੀ ਜਿੰਨੀ ਨਾ ਰਾਵਿਓ, ਧੌਲੀ ਰਾਵੇ ਕੋਏ, ਕਰ ਸਾਈ ਸਿਉ ਪਿਰ ਹਰੇ, ਰੰਗ ਨਵੇਲਾ ਹੋਏ। ਉਹ ਪਰਮੇਸ਼ਰ ਸਦਾ ਕਾਇਮ ਰਹਿਣ ਵਾਲਾ ਹੈ। ਧੰਨ ਗੁਰੂ ਅਰਜਨ ਸਤਿਗੁਰੂ ਜੀ ਦੇ ਸ੍ਰੀ ਰਾਗ ਦੇ ਅੰਦਰ ਬਚਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੈ, ਉਹ ਵਾਹਿਗੁਰੂ ਅਕਾਲ ਪੁਰਖ ਅਬਨਾਸੀ ਪਰਮੇਸ਼ਰ ਕਿਹੋ ਜਿਹਾ ਹੈ। ਤੇ ਸਤਿਗੁਰੂ ਕਹਿੰਦੇ ਸਾਡਾ ਵਿਆਹ ਉਹਦੇ ਨਾਲ ਹੋਇਆ ਹੋਇਆ, ਪਰਮੇਸ਼ਰ ਨਾਲ। ਜਦੋਂ ਬੱਚੀ ਬੱਚੇ ਦਾ ਆਨੰਦ ਕਾਰਜ ਹੁੰਦਾ ਨਾ ਰਾਗੀ ਸਿੰਘ, ਉਸ ਵੇਲੇ ਸਾਨੂੰ ਜ਼ਰੂਰ ਸੁਣਾਉਂਦੇ ਨੇ ਸਤਿਗੁਰਾਂ ਨੇ ਗੁਰਬਾਣੀ ਚ ਖਿਆਲ ਤਾਂ ਪਰਮੇਸ਼ਰ ਦੇ ਪ੍ਰਤੀ। ਵਿਆਹੋ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬਲਾਇਆ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਧਾ, ਹਉਮੈ ਰੋਗ ਗਿਆ ਦੁਖ ਲਾਥਾ, ਆਪ ਆਪੈ ਗੁਰਮਤ ਖਾਧਾ, ਅਕਾਲ ਮੂਰਤ ਵਰ ਪਾਇਆ, ਅਵਿਨਾਸੀ ਨਾ ਕਦੇ ਮਰੈ ਨਾ ਜਾਇਆ। ਵਿਆਹੋ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ। ਉਹ ਐਸਾ ਮੇਰਾ ਸਾਈ ਮਾਲਕ ਵਾਹਿਗੁਰੂ ਹੈ, ਸਦਾ ਵਾਸਤੇ ਪਰ ਜੋਪਨ ਵਾਸਾ ਚ ਰਹਿਣ ਵਾਲਾ ਸਾਡਾ ਤਮਾਮ ਜੀਵਨ ਖਸਮ ਸਾਈ
ਹੈ।
ਸੱਚੇ ਪਾਤਸ਼ਾਹ ਜਿਹਵਾ ਏਕ ਕਵਨ ਗੁਣ ਕਹੀ ਹੈ, ਇੱਕ ਜ਼ਬਾਨ ਨਾਲ ਕਿਹੜਾ ਕਿਹੜਾ ਗੁਣ ਵਰਣਨ ਕਰੀਏ ਸੱਚੇ ਪਾਤਸ਼ਾਹ, ਤੁਹਾਡੇ ਤਾਂ ਗੁਣ ਬਹੁਤੇ ਹਨ। ਨਿਮਖ ਨਿਮਖ ਤੁਮ ਹੀ ਪ੍ਰਤਪਾਲ, ਅੱਖ ਦੇ ਖੋਲਣ ਜੀ ਨੇ ਮੀਚਣ ਜੀ ਨੇ ਸਮੇਂ ਵਿਚ ਵੀ ਵੇਦਾਂਤੀ ਲੋਕਾਂ ਨੇ ਆਖਿਆ ਵੀ ਚਾਰ ਛਿਣ ਗੁਜ਼ਰ ਜਾਂਦੇ ਨੇ, ਪਿੱਪਲ ਦੇ ਪੱਤੇ ਵਿੱਚ ਦੀ ਸੂਈ ਲੰਘਾਉਣੀ ਹੋਵੇ ਕਹਿੰਦੇ ਦੋ ਛਿਣ ਗੁਜ਼ਰ ਜਾਂਦੇ ਨੇ। ਇਨ੍ਹਾਂ ਘੱਟ ਸਮੇਂ ਦਾ ਨਾਮ, ਘੱਟ ਤੋਂ ਘੱਟ ਸਮਾਂ, ਨਿਮਖ ਨਿਮਖ ਮਾਤਰ ਵਿਚ ਸੱਚੇ ਪਾਤਸ਼ਾਹ ਤੁਸੀਂ ਸਾਰੇ ਜੀਵਾਂ ਦੇ ਤਾਂ ਹੀ ਪਾਲਣ ਪੋਸਣ ਵਾਲੇ ਹੋ, ਸਭ ਤੇ ਕਿਰਪਾ ਦੇ ਕਰਨ ਵਾਲੇ ਹੋ ਜੀ।
ਮੁਬਾਰਕ ਤੁਮਰੇ ਧਾਰੇ,
ਅਸੀਂ ਸੱਚੇ ਪਾਤਸ਼ਾਹ ਨੰਨੇ ਮੁੰਨੇ ਬਾਰਕ ਬੱਚੇ ਹਾਂ ਤੇ ਤੁਹਾਡੇ ਧਾਰੇ ਆਸਰੇ ਹਾਂ। ਜਿਹੜਾ ਛੋਟਾ ਜਿਹਾ ਬੱਚਾ ਹੋਵੇ ਨਾ, ਉਹ ਮਾਂ ਦੇ ਸਹਾਰੇ ਤੇ ਹੁੰਦਾ ਹੈ, ਮਾਂ ਦੇ ਦੁੱਧ ਦੇ ਸਹਾਰੇ ਹੁੰਦਾ, ਖੀਰ ਆਧਾਰ। ਬਾਰਕ ਜਬ ਹੋਤਾ ਬਿਨ ਖੀਰ ਹੈ ਰਹਿਣ ਨਾ ਜਾਏ। ਜਿਵੇਂ ਨੰਨਾ ਮੁੰਨਾ ਬੱਚਾ ਮਾਂ ਦੇ ਸਹਾਰੇ ਹੈ, ਕਿ ਸੱਚੇ ਪਾਤਸ਼ਾਹ ਤੁਸੀਂ ਵੀ ਸਾਡੀ ਮਾਂ ਦੀ ਨਿਆਈ ਹੋ, ਤੁਸੀਂ ਸਾਡੀ ਮਾਤਾ ਰੂਪ ਹੋ ਸੱਚੇ ਪਾਤਸ਼ਾਹ। ਬਚਨ ਆਪਾਂ ਕਈ ਵਾਰ ਸੁਣੇ ਹੋਣਗੇ ਭਗਤ ਰਸਨਾ ਦੇ ਕਬੀਰ ਸਾਹਿਬ ਜੀ ਦੇ। ਸੋ ਹੇ ਸੱਚੇ ਪਾਤਸ਼ਾਹ ਵੇਖੋ, ਦੁਨੀਆਂਦਾਰੀ ਦੀ ਮਾਂ ਉਹ ਕਈ ਵਾਰ ਲੜ ਵੀ ਪੈਂਦੀ ਹੈ, ਗੁੱਸੇ ਵੀ ਹੁੰਦੀ ਹੈ, ਪਰ ਬੱਚੇ ਦੀਆਂ ਰਗਾਂ ਨਹੀਂ ਘੁੱਟ ਦਿੰਦੀ, ਫਿਰ ਵੀ ਘੁੱਟ ਕੇ ਕਲੇਜੇ ਨਾਲ ਲਾ ਲੈਂਦੀ ਹੈ। ਸੋ ਤੇ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖ ਸਤੇਤੇ, ਪਰਾ ਮਈਆ ਹੋ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ, ਜੇ ਅਤ ਕ੍ਰੋਪ ਕਰੇ ਕਰ ਧਾਹਿਆ, ਤਾਂ ਭੀ ਚੀਤ ਨਾ ਰਾਖ ਸਮਾਇਆ। ਤੇ ਤੁਸੀਂ ਵੀ ਸਾਡੀ ਮਾਤਾ ਪਿਤਾ ਦੀ ਨਿਆਈ ਹੋ ਸੱਚੇ ਪਾਤਸ਼ਾਹ, ਅਸੀਂ ਬਾਲਕ ਹਾਂ ਤੁਹਾਡੇ ਧਾਰੀਆ ਤੋਂ, ਮਾਤ ਪਿਤਾ ਹੋ ਬਾਰਕ ਤੇਰੇ, ਤੁਮਰੀ ਕਿਰਪਾ ਮਹਿਸੂਖ ਕਨੇਰੇ।
ਏਕ ਕਵਨ ਗੁਣ ਕਹੀਏ,
ਸੱਚੇ ਪਾਤਸ਼ਾਹ ਸਾਡੀ ਜ਼ੁਬਾਨ ਇੱਕ ਹੈ, ਆਪ ਜੀ ਦੇ ਗੁਣ ਬਹੁਤ ਨੇ, ਕਿਹੜਾ ਕਿਹੜਾ ਵਰਣਨ ਕਰਕੇ ਦੱਸੀਏ ਜੀ।
ਸੁਮਾਰ ਬੇਅੰਤ ਸਵਾਮੀ,
ਜਿੱਥੇ ਕੋਈ ਗਿਣਤੀ ਮਿਣਤੀ ਨਾ ਚੱਲਦੀ ਹੋਵੇ, ਜਿੱਥੇ ਕੋਈ ਗਿਣਤੀ ਮਿਣਤੀ ਨਾ, ਉੱਥੇ ਕਹੀਦਾ ਬੇਸ਼ੁਮਾਰ, ਕੋਈ ਗਿਣਤੀ ਹੈ ਨੀ, ਗਿਣਤੀ ਤੋਂ ਬਾਹਰਾ ਹੋ ਗਿਆ ਕੰਮ ਹੈ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਸੱਚੇ ਪਾਤਸ਼ਾਹ ਕੋਈ ਗਿਣਤੀ ਮਿਣਤੀ, ਕੋਈ ਲੱਖ, ਕੋਈ 10 ਲੱਖ, ਕੋਈ 10 ਕਰੋੜ, ਕੋਈ 10 ਅਰਬ, ਕੋਈ ਖਰਬ ਕਹਿ ਦਈਏ, ਕੋਈ ਨੀਲ, ਕੋਈ ਪਦਮ ਕਹਿ ਦਈਏ, ਨਹੀਂ ਸੱਚੇ ਪਾਤਸ਼ਾਹ ਬੇਸ਼ੁਮਾਰ, ਕੋਈ ਅੰਤ ਸਿਰਾ ਨਹੀਂ ਤੁਹਾਡੇ ਗੁਣਾਂ ਦਾ। ਬੇਅੰਤ ਸਵਾਮੀ ਮਾਲ, ਬੇਅੰਤ ਗੁਣਾਂ ਦੇ ਸਵਾਮੀ ਮਾਲਕ ਹੋ, ਨਹੀਂ ਤੁਹਾਡੇ ਗੁਣਾਂ ਦਾ ਵਰਣਨ ਕੀਤਾ ਜਾ ਸਕਦਾ।
ਅੰਤ ਨਕ ਨਹੀਂ ਲਹੀਐ,
ਹੇ ਸੱਚੇ ਪਾਤਸ਼ਾਹ ਤੁਹਾਡਾ ਅੰਤ ਸਿਰਾ ਨਾ ਜਿਹੜਾ ਉਹ ਨਾ ਕਿ ਨਹੀਂ ਲਈਆ, ਨਹੀਂ ਕਿਸੇ ਨੇ ਕਦੇ ਲਿਆ, ਨਹੀਂ ਕੋਈ ਜਾਣ ਸਕਿਆ ਤੁਹਾਡਾ ਅੰਤ। ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦਹਿ ਸਰਕਾਇਆ, ਤੈਥੋਂ ਹੀ ਬਲਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ, ਵੱਡੇ ਵੱਡੇ ਮੁਨ ਦੇਵ ਤੇ ਕਈ ਯੁੱਗ ਤਿਨੀ ਤਨ ਤਾਇਆ, ਕਿਨਹੀ ਤੇਰਾ ਅੰਤ ਨਾ ਪਾਇਆ, ਨਹੀਂ ਤੇਰਾ ਅੰਤ ਪਾ ਸਕਦਾ। ਅੰਤ ਪਾਉਣ ਦਾ ਜਿਨ੍ਹਾਂ ਨੇ ਯਤਨ ਕੀਤਾ ਉਨ੍ਹਾਂ ਦਾ ਆਪਣੇ ਵਿਚਾਰਿਆਂ ਦਾ ਅੰਤ ਹੋ ਗਿਆ। ਸਭ ਨੂੰ ਕਹਿਣਾ ਪਿਆ ਬੇਅੰਤ 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 ਕੋ ਕਰੰਤ ਪਾਠ ਪੇਖੀਐ, ਸਭ ਬੇਅੰਤ ਬੇਅੰਤੀ ਤੈਨੂੰ ਕਹਿੰਦੇ ਹਨ, ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ। ਸੱਚੇ ਪਾਤਸ਼ਾਹ ਸਾਡੇ ਜਿਹੜੇ ਗੁਨਾਹ ਨੇ ਨਾ, ਇੱਕ ਅੱਧਾ ਨੀ ਕੋਈ ਹੈ ਵੀ 1-2-4 ਗੁਨਾਹ ਹੋਣ, ਕਰੋੜਾਂ ਅਪਰਾਧ ਗੁਨਾਹ ਸਾਡੇ ਵਿੱਚ ਨੇ, ਕਰੋੜਾਂ ਅਪਰਾਧ। ਔਗਣੀ ਭਰਿਆ ਸਰੀਰ ਹੈ, ਕਿਉਂ ਸੰਤੋ ਨਿਰਮਲ ਹੋਏ। ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਔਗਣਾਂ ਦੇ ਭਰੇ ਹੋਏ ਆ, ਕੋਈ ਗੁਣ ਵਡਿਆਈ ਨਹੀਂ ਸੱਚੇ ਪਾਤਸ਼ਾਹ। ਗੁਰੂ ਨਾਨਕ ਸਾਹਿਬ ਦੇ ਕਮਾਲ ਦੇ ਬਚਨ ਹਜ਼ੂਰ ਦੇ, ਜਿੰਨਾ ਸਮੁੰਦਰ ਪਾਣੀ ਨਾਲ ਭਰਿਆ ਹੋਇਆ, ਸਤਿਗੁਰੂ ਨਾਨਕ ਸਾਹਿਬ ਕਹਿੰਦੇ ਹੇ ਮਾਲਕ ਮੈਂ ਉਹਨਾਂ ਔਗਣਾਂ ਨਾਲ ਭਰਿਆ ਹੋਇਆ। ਜੇ ਤਾਂ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਸ਼ ਮੇਰੇ ਉਪਾਵ, ਡੁੱਬਦੇ ਪੱਥਰ ਤਾਰੇ। ਸੋ ਹਜ਼ੂਰ ਸੱਚੇ ਪਾਤਸ਼ਾਹ ਕਿਰਪਾ ਕਰੋ, ਕਰੋੜਾਂ ਤਰ੍ਹਾਂ ਦੇ ਅਪਰਾਧ ਗੁਨਾਹ ਕਰਨ ਵਾਲੇ ਹਾਂ, ਕਿਰਪਾ ਕਰਕੇ ਖੰਡ ਦਿਓ, ਨਾਸ਼ ਕਰ ਦਿਓ ਜੀ। ਅਨੇਕਾਂ ਵਿਧੀਆਂ ਨਾਲ, ਜੁਗਤੀਆਂ ਨਾਲ ਕਿਰਪਾ ਕਰਕੇ ਸਮਝਾਉਣਾ ਕਰੋ। ਜਿਹੜਾ ਸਿਆਣਾ ਬੰਦਾ ਹੋਵੇ ਨਾ, ਤਾਂ ਇਸ਼ਾਰੇ ਨਾਲ ਹੀ ਸਮਝ ਜਾਂਦਾ ਹੈ। ਜਿਹੜਾ ਅਲਪੱਗ ਹੋਵੇ ਨਾ, ਬੇਸਮਝ ਬਹੁਤਾ ਹੋਵੇ, ਨਾ ਪਤਾ ਲੱਗਦਾ ਹੋਵੇ, ਉਹਨੂੰ ਜੁਗਤੀਆਂ ਨਾਲ, ਟੰਗਾਂ ਤਰੀਕਿਆਂ ਨਾਲ, ਦ੍ਰਿਸ਼ਟਾਂਤ ਪ੍ਰਮਾਣ ਦੇ ਦੇ ਕੇ ਉਹਨੂੰ ਸਮਝਾਉਣਾ ਪੈਂਦਾ ਹੈ। ਇਹ ਸੱਚੇ ਪਾਤਸ਼ਾਹ ਸੀ, ਅਲਪੱਗ ਜੇ ਤੁਹਾਡੇ ਬੱਚੇ ਹਾਂ, ਬਹੁਤ ਹੀ ਕੁਸ਼ਲ ਬੁੱਧੀ ਦੇ ਮਾਲਕ ਨਹੀਂ। ਇਸ ਕਰਕੇ ਸਾਨੂੰ ਅਨੇਕ ਪ੍ਰਕਾਰ ਦੀ ਵਿਧੀ ਜੁਗਤੀ ਦੁਆਰਾ ਕਿਰਪਾ ਕਰਕੇ ਸਿੱਖਿਆ ਦੇ ਕੇ ਸਮਝਾਵਾ ਕਰੋ ਜੀ। ਅਸੀਂ ਅਗਿਆਨੀ ਹਾਂ, ਮਨਬੁੱਧ ਰੂਪੀ ਨੇਤਰਾਂ ਚ ਵਿਚਾਰ ਰੂਪੀ ਨਿਗਾਹ ਤੋਂ ਹੀਣੇ ਅਗਿਆਨਤਾ ਦੇ ਵਾਸ ਹੋਏ ਹੋਏ ਹੈ। ਸੋ ਸੱਚੇ ਪਾਤਸ਼ਾਹ ਅਲਪਮਤ ਥੋੜੇ, ਅਲਪ ਨਾਮ ਵੀ ਥੋੜੇ ਦਾ ਤੇ ਥੋੜੀ ਨਾਮ ਵੀ ਥੋੜੇ ਦਾ ਹੈ। ਥੋੜੀ ਤੋਂ ਥੋੜੀ ਅਲਪ ਜੀ ਮਤ ਦੇ ਮਾਲਕ ਆ, ਬਹੁਤ ਹੀ ਕੋਈ ਅਕਲ ਬੁੱਧੀ ਦੇ ਸਿਆਣਪ ਦੇ ਮਾਲਕ ਨਹੀਂ ਹਾਂ। ਤੁਸੀਂ ਸੱਚੇ ਪਾਤਸ਼ਾਹ, ਤੁਹਾਡਾ ਆਪਣਾ ਬਿਰਦ ਪਰਣ ਹੈ ਨਾ, ਗਰੀਬ ਨਿਵਾਜ ਗੁਸਈਆ ਮੇਰਾ, ਤੁਹਾਡਾ ਪਰਣ ਪਤਤ ਪਾਵਣ, ਤੁਹਾਡਾ ਪਰਣ ਗਰੀਬ ਨਿਵਾਜ। ਤੁਸੀਂ ਆਪਣੇ ਬਿਰਦ ਪਰਣ ਨੂੰ ਆਪ ਹੀ ਕਿਰਪਾ ਕਰਕੇ ਰੱਖ ਲੈਣਾ ਕਰੋ ਜੀ।
ਸ਼ਰਨ ਤੁਹਾਰੇ ਆਸਾ,
ਹੇ ਸੱਚੇ ਪਾਤਸ਼ਾਹ ਤੁਹਾਡੀ ਸ਼ਰਨ ਵਿਚ ਆਏ ਹੈ, ਤੁਹਾਡੀ ਆਸ ਤੱਕ ਕੇ ਆਏ ਹੈ, ਆਸ ਤੱਕ ਕੇ। ਐਵੇਂ ਨੀ ਸੱਚੇ ਪਾਤਸ਼ਾਹ, ਸਗਲ ਦੁਆਰ ਕਉ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੀਂ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਬੜਾ ਆਸਰਾ ਤੱਕ ਆਇਆ ਹਾਂ, ਆਇਆ ਦੂਰ ਹੋ ਚੱਲ ਕੇ, ਮੈਂ ਤੱਕੀ ਤੋ ਸਰਣ ਆਏ ਜੀਉ, ਮੈਂ ਆਸਾ ਰੱਖੀ ਚਿੱਤ ਮਹਿ, ਮੇਰਾ ਸਭੋ ਦੁੱਖ ਗਵਾਏ ਜੀਉ। ਸੱਚੇ ਪਾਤਸ਼ਾਹ ਬਹੁਤ ਜਨਮ ਬਿਛੜੇ, ਬਹੁਤ ਜਨਮ ਬਿਛੜੇ ਥੇ ਮਾਧਵ, ਇਹੋ ਜਨਮ ਤੁਮਾਰੇ ਲੇਖੇ, ਕਹੇ ਰਵਿਦਾਸ ਆਸ ਲੱਗ ਜੀਵ। ਆਸ ਹੈ ਸੱਚੇ ਪਾਤਸ਼ਾਹ, ਗੁਰੂ ਨਾਨਕ ਦਾ ਘਰ ਹੈ, ਇਸੇ ਰਹਿਮਤਾਂ ਹੀ ਰਹਿਮਤਾਂ, ਬਖਸ਼ਾਂ ਹੀ ਬਖਸ਼ਾਂ ਮਿਲਦੀਆਂ ਨੇ। ਚਿਰ ਭਇਓ ਦਰਸ਼ਨ ਦੇਖੇ, ਬੜੇ ਚਿਰਾਂ ਦੇ ਵਿਛੜੇ ਹੋਏ ਹੈ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲਾ ਰਾਮ, ਚਾਰ ਕੁੰਟ ਦੈਰਸ ਭ੍ਰਮੇ, ਥੱਕ ਆਏ ਪ੍ਰਭ ਕੀ ਸਾਮ। ਤੁਹਾਡੀ ਸ਼ਰਨ ਵਿਚ ਆਈ ਹੈ, ਕਿਰਪਾ ਕਰੋ ਸੱਚੇ ਪਾਤਸ਼ਾਹ, ਰੱਖੋ ਆਪਣੀ ਸਰਨ, ਪ੍ਰਭ ਮੁਹਿ ਕਿਰਪਾ ਧਾਰੇ, ਸੇਵਾ ਕਛੂ ਨਾ ਜਾਣੋ ਨੀਚ ਮੂਰਖਾਰੇ। ਤੁਹਾਡੀ ਸ਼ਰਨ ਵਿਚ ਆਏ ਹੈ, ਤੁਹਾਡੀ ਆਸ ਤੱਕ ਕੇ ਆਏ ਹਾਂ ਜੀ।
ਸੱਜਣ ਸੁਹੇਲੇ,
ਤੁਸੀਂ ਸਾਡੇ ਸੱਜਣ ਹੋ, ਸੁਹੇਲੇ ਸੁਖਦਾਇਕ, ਸੁਖਦਾਇਕ ਸੱਜਣ, ਸੁਖਾਂ ਦੇ ਦੇਣ ਵਾਲੇ।
ਰੱਖਣ ਹਾਰ ਦਿਆਲਾ,
ਹੇ ਸੱਚੇ ਪਾਤਸ਼ਾਹ ਰੱਖ ਲਓ ਜੀ, ਤੁਸੀਂ ਰੱਖਣ ਹਾਰ ਦਿਆਲੂ ਕਿਰਪਾਲੂ ਹੋ, ਤੇ ਹੁਣ ਸਾਨੂੰ ਵੀ ਕਿਰਪਾ ਕਰਕੇ ਰੱਖ ਲਓ ਜੀ। ਤੁਸੀਂ ਹਰੇਕ ਨੂੰ ਰੱਖਿਆ ਜਿਹੜਾ ਵੀ ਤੁਹਾਡੀ ਸ਼ਰਨ ਵਿਚ ਆ ਗਿਆ ਨਾ, ਜੋ ਸਰਣੇ ਆਵੇ ਤੇ ਸਕੰਠ ਲਾਵੇ, ਬਿਰਦ ਸੁਆਮੀ ਸੰਦਾ, ਜਿਸ ਪਾਪੀ ਕੋ ਮਿਲੇ ਨਾ ਟਹੋਈ, ਸਰਣੇ ਆਵੇ ਤਾਂ ਨਿਰਮਲ ਹੋਈ, ਜਿਸ ਰੀਚ ਕੋ ਕੋਈ ਨਾ ਜਾਣੈ, ਨਾਮ ਜਪ ਤੋ ਚੌਂਕੁੰਟ ਮਾਨੈ। ਸਭ ਨੂੰ ਤੁਸੀਂ ਰੱਖਿਆ ਕੀਤੀ, ਹਰ ਯੁਗ ਯੁਗ ਭਗਤਿਓ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਇਸ ਕਰਕੇ ਸੱਚੇ ਪਾਤਸ਼ਾਹ ਤੁਹਾਡੀ ਸ਼ਰਨ ਵਿਚ ਆਏ ਹਾਂ, ਰੱਖ ਹੋ, ਰੱਖਣ ਹਾਰ ਦਿਆਲਾ, ਰੱਖ ਲੋ ਜੀ, ਤੁਸੀਂ ਰੱਖਣ ਹਾਰ ਦਿਆਲੂ ਕਿਰਪਾਲੂ ਜੀ ਹੋਏ, ਤੇ ਕਿਰਪਾ ਕਰਕੇ ਹੁਣ ਸਾਨੂੰ ਵੀ ਰੱਖ ਲਓ, ਸਰਨ ਪਰੇ ਕੀ ਰੱਖ ਦਿਆਲਾ, ਸ਼ਰਨ ਪਿਆਂ ਦੀ ਕਿਰਪਾ ਕਰਕੇ ਰੱਖ ਲਓ ਜੀ। ਅਸੀਂ ਸੱਚੇ ਪਾਤਸ਼ਾਹ ਤੁਹਾਡੇ ਦਰ ਦੇ ਗੋਲੇ ਸੇਵਕ ਹਾਂ, ਮੁੱਲ ਖਰੀਦੇ ਹੋਏ ਗੋਲੇ ਸੇਵਕ ਹੈ ਸੱਚੇ ਪਾਤਸ਼ਾਹ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਬੇਕਾਨਾ, ਜਿਤ ਲਾਇਆ ਤਿਤ ਲਾਗਾ, ਤੇਰੇ ਲਾਲੇ ਕਿਆ ਚਤਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ, ਮਾਂ ਲਾਲੀ ਪਿਓ ਲਾਲਾ ਮੇਰਾ, ਹੋ ਲਾਲੇ ਕਾ ਜਾਇਆ, ਲਾਲੀ ਨਾਚੈ ਲਾਲਾ ਗਾਵੈ, ਭਗਤ ਕਰੋ ਪੀਹੇ ਤਾਂ ਪਾਣੀ ਆਣੀ, ਮੀਰਾਂ ਖਾਹੇ ਤਾਂ ਪੀਸਣ ਜਾਓ, ਪੱਕੀ ਪੈਰ ਮਲੋਵਾਂ ਜਬ ਤਰਾਂ ਕਰਨ ਆਓ, ਲੂਣ ਹਰਾਮੀ ਨਾਨਕ ਲਾਲਾ ਬਖਸੇ ਤੁਧ ਵਡਿਆਈ, ਆਰ ਜੁਗਾਰ ਦਇਆ ਪਤ ਦਾਤਾ, ਤੁਧ ਵਿਣ ਮੁਗਤ ਨਾ ਪਾਈ। ਤੇਰੇ ਦਰ ਦੇ ਗੋਲੇ ਸੇਵਕ ਹਾਂ, ਜਿਵੇਂ ਜਾਣਦੇ ਹੋ ਕਿਰਪਾ ਕਰਕੇ ਰੱਖ ਲੈਣਾ ਕਰੋ ਜੀ। ਇਹ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਨੇ ਕਿਰਪਾ ਕਰਕੇ ਬਖਸ਼ਿਆ, ਗੁਰੂ ਕਾ ਬਖਸ਼ਿਆ ਉਪਦੇਸ਼ ਸਾਡੇ ਹਿਰਦੇ ਚ ਵਸ ਜਾਵੇ, ਜੀਵਨ ਸਫਲਾ ਹੋ ਜਾਵੇ, ਗੁਰੂ ਕੀ ਰਹਿਮਤ ਹੋਵੇ। ਬਹੁਤ ਬਹੁਤ ਧੰਨਵਾਦ ਸਤਿਗੁਰੂ ਗਰੀਬ ਨਿਵਾਜ ਦਾ, ਗੁਰੂ ਕੀਆਂ ਸੰਗਤਾਂ ਸਰਬੱਤ ਮਾਈ ਭਾਈ ਗੁਰਸਿੱਖਾਂ ਦਾ, ਪ੍ਰਬੰਧਕ ਵੀਰਾਂ ਦਾ। ਸਤਿਗੁਰੂ ਤੁਹਾਨੂੰ ਚੜ੍ਹਦੀ ਕਲਾ ਪ੍ਰਦਾਨ ਕਰਨ, ਇਸੇ ਤਰ੍ਹਾਂ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ ਦੀ ਦਾਤ, ਸਤਿਗੁਰੂ ਬਖਸ਼ਿਸ਼ ਕਰਕੇ ਦਰ ਨਾਲ ਜੋੜਨ, ਭੁੱਲਾਂ ਚੁੱਕਣ ਕਦੇ ਨਾ ਚਿਤਾਰਿਓ, ਦਿਲ ਦੀ ਗਹਿਰਾਈ ਵਿੱਚ ਸਭ ਅਸੀਸ ਬਖਸ਼ਣੀ ਜੀ।
ਤੁਮਰੀ
ਸਰਨ ਤੁਮਾਰੀ ਆਸਾ, ਤੁਮਹੀ ਸੱਜਣ ਸੁਹੇਲੇ, ਰਾਖੋ ਰਾਖਨ ਹਾਰ ਦਇਆਲਾ, ਨਾਨਕ ਕਰਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।